ਪਰ ਜੋਰ ਕਦੋਂ ਲੱਗੂ ਜਦੋਂ ਨਾਲ ਵਾਲੇ ਬੇਲੀਆਂ ਨੇ ਕਹਿਣਾ ਵੀ ਟਾਈਮ ਹੋ ਗਿਆ ਅੱਜ ਨੀ ਲਾਉਣੀ, ਉੱਥੇ ਜਿਹੜਾ ਜ਼ੋਰ ਲੱਗਣਾ ਉਹ ਹੈ, ਤੇ ਜਿਹੜਾ ਕਮਾਲ ਹੈ ਕੱਲ ਨੂੰ ਇਕੱਠੇ ਬੈਠੇ ਹੋਈਏ, ਐਤਵਾਰ ਦਾ ਦਿਨ ਹੋਵੇ, ਯਾਦ ਵੇਲੀ ਰਲੇ ਹੋਏ ਹੋਣ, ਉਸ ਵੇਲੇ ਇਹ ਕਹਿਣਾ ਵੀ ਤੁਸੀਂ ਲੈ ਆਓ ਮੇਰੇ ਲਈ ਕੋਲਡ ਡਰਿੰਕ ਲਿਆਓ, ਉਦੋਂ ਆਪਣਾ ਮਨ ਸਮਝਾਉਣਾ ਜਿਹੜਾ ਜ਼ੋਰ ਤੇ ਉੱਥੇ ਇੱਥੇ ਥੋੜਾ ਲੱਗਿਆ ਕੀ ਜ਼ੋਰ ਲੱਗਿਆ, ਮੈਂ ਕਹਿ ਤੁਸੀਂ ਸੁਣ ਲਿਆ, ਨਾ ਸੁਣਨ ਤੇ ਜ਼ੋਰ ਲੱਗਿਆ ਨਾ ਬੋਲਣ ਤੇ, ਤੇ ਗੱਲਾਂ ਆ ਜਿੰਨੀਆਂ ਮਰਜ਼ੀ ਕਰ ਲਓ, ਪਰ ਸਾਰਾ ਜ਼ੋਰ ਤੇ ਸੁਣਨ ਤੇ ਲੱਗਿਆ, ਸਮਝਣ ਤੇ ਮੰਨਣ ਤੇ ਲੱਗਿਆ। ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਜੇ ਆਪਾਂ ਇੱਥੇ ਕਾਪੀ ਪੈਨ ਲੈ ਲਏ ਤੇ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਵੀਰ ਬੈਠੇ ਆ ਤੁਸੀਂ, ਇਕੱਲੇ ਇਕੱਲੇ ਤੋਂ ਆਪਾਂ ਕੁਛ ਪੁਆਇੰਟ ਲਿਖ ਲੈਂਦੇ ਹਾਂ, ਮੈਂ ਡੈਰੀ ਤੇ ਲਿਖ ਲੈਂਦਾ, ਇਕੱਲੇ ਇਕੱਲੇ ਤੋਂ ਆਪਾਂ ਪੁੱਛਣ ਲੱਗ ਜਾਂਦੇ ਹਾਂ, ਇੱਕ ਤੋਂ ਸ਼ੁਰੂ ਕਰ ਲੈਂਦੇ ਹਾਂ, ਗਿਆਨੀ ਜੀ ਵਿੱਚ ਬੈਠੇ ਤੇ ਕਮਾਲ ਦੀ ਗੱਲ ਇਹ ਹੈ ਗਿਆਨੀ ਜੀ ਵਾਲੇ ਜਵਾਬ ਵੀ ਸਾਰੇ ਬੰਦਿਆਂ ਦੇ ਹੋਣੇ, ਕਥਾ ਕਰਨ ਵਾਲਾ ਵੀ ਉਦਾਂ ਹੀ ਬੋਲਦਾ ਬਾਕੀ ਵੀ ਉਦਾਂ ਹੀ। ਹੁਣ ਮੈਂ ਤੁਹਾਨੂੰ ਬੋਲ ਕੇ ਦੱਸਿਓ, ਸ਼ਰਾਬ ਪੀਣੀ ਠੀਕ ਹੈ ਕਿ ਗਲਤ ਹੈ, ਬੋਲੋ ਗਲਤ, ਦਾਜ ਦਹੇਜ ਲੈਣਾ ਠੀਕ ਹੈ ਕਿ ਗਲਤ ਹੈ, ਗਲਤ ਹੈ, ਅੱਛਾ ਅੱਗੇ ਬਤਾਓ, ਭਰੂਣ ਹੱਤਿਆ ਕਰਨੀ ਢਿੱਡ ਚ ਧੀਆਂ ਮਾਰ ਦੇਣੀਆਂ ਠੀਕ ਹੈ ਕਿ ਗਲਤ ਹੈ, ਯਾਰ ਗੱਜ ਕੇ ਬੋਲੋ ਗਲਤ ਹੈ, ਬੇਈਮਾਨੀ ਕਰਨੀ ਧੋਖਾਧੜੀ ਕਰਨੀ ਠੀਕ ਹੈ ਕਿ ਗਲਤ ਹੈ, ਸਾਰਾ ਪਤਾ, ਅੱਛਾ ਸ਼ਰਾਬ ਠੀਕ ਹੈ ਕਿ ਗਲਤ ਹੈ, ਸਾਰਾ ਪਤਾ। ਹੁਣ ਮੈਨੂੰ ਇਹ ਦੱਸੋ ਵੀ ਮੈਂ ਸਟੇਜ ਤੇ ਤੁਹਾਨੂੰ ਸੁਣਾਵਾਂ ਕੀ ਪਤਾ ਤੇ ਸਾਰੇ ਕਿਹੜੀ ਗੱਲ ਦਾ ਪਤਾ ਨਹੀਂ, ਹਰ ਚੀਜ਼ ਦਾ ਪਤਾ ਹੈ, ਭੁਲੇਖਾ ਨੌਲੇਜ ਤੇ ਸਾਰੀ ਗਿਆਨੀ ਜੀ ਨੂੰ ਇਹੀ ਨੌਲੇਜ ਹੈ, ਤੁਹਾਨੂੰ ਵੀ ਇਹੀ ਨੌਲੇਜ ਹੈ, ਮੈਨੂੰ ਵੀ ਉਹੀ ਹੈ, ਤੇ ਫਿਰ ਨਵੀਂ ਗੱਲ ਕੀ ਦੱਸਾਂਗੇ ਆਪਾਂ, ਘਾਟ ਕਾਹਦੀ ਹੈ ਭਲਾ, ਤੁਹਾਨੂੰ ਕੀ ਲੱਗਦਾ ਵੀ ਜਿਹੜਾ ਮੈਂ ਸੁਣਾਉਣਾ ਤੁਸੀਂ ਪਹਿਲਾਂ ਵੀ ਸੁਣਿਆ ਜਾਂ ਤੁਹਾਨੂੰ ਪਤਾ, ਜਿਹੜੇ ਆਪਾਂ ਪੰਜਾਬ ਤੋਂ ਆਏ ਮਾਰੇ ਪੰਜਾਬੀ ਆ, ਸਾਨੂੰ ਕਿਹੜੀ ਚੀਜ਼ ਦਾ ਨਹੀਂ ਪਤਾ ਵੀ ਆਹ ਗੱਲ ਗਲਤ ਹੈ, ਜਾਂ ਸਾਨੂੰ ਤਾਂ ਸਾਰਾ ਹੀ ਪਤਾ ਹੈ, ਪਰ ਜਿਹੜੀ ਮਿਹਨਤ ਹੋਣੀ ਹੈ ਤੁਸੀਂ ਉਹ ਤੁਹਾਡੀ ਤੇ ਸਾਡੀ ਲਗਾਤਾਰ ਕਰੇ ਹੋਏਗੀ, ਇਕੱਲੇ ਬੋਲ ਕਰ ਸਕਦੇ, ਜਿਹੜੀ ਸਾਡੀ ਮਿਹਨਤ ਹੋਣੀ ਹੈ, ਸਾਡਾ ਜਿਹੜਾ ਜ਼ੋਰ ਲੱਗਣਾ, ਇੱਧਰ ਸੁਣੋ, ਉਹ ਲੱਗਣਾ ਆ ਮੰਨਣ ਦਾ, ਇਹਦੇ ਤੇ ਜ਼ੋਰ ਨਹੀਂ ਲੱਗਦਾ, ਸਾਰਿਆਂ ਦੇ ਪਤਾ ਹੈ, ਸਾਰੇ ਗਿਆਨੀਆਂ ਨੇ ਗਿਆਨ ਦੀ ਗੱਲ ਸਾਰੇ ਕਰ ਲੈਂਦੇ, ਇਹਨੂੰ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ, ਕਹਿੰਦੇ ਜਗ ਗਿਆਨੀ ਬਿਰਲਾ ਆਚਾ, ਇੱਥੇ ਜਗਤ ਦੀ ਗਿਆਨੀ ਨਾ, ਕਹਿੰਦੇ ਸਾਰੀ ਦੁਨੀਆਂ ਨੂੰ ਸਾਰਾ ਕੁਛ ਪਤਾ, ਪਰ ਕਮਾਉਣ ਵਾਲਾ ਜਿਹੜਾ ਉਹ ਬਿਰਲਾ, ਇਹਨੂੰ ਮਹਾਰਾਜ ਕਹਿੰਦੇ ਜਾਗ ਤੋਂ ਹਰ ਰੰਗ ਲਾਗੋ ਇਸ ਗੁਰਮ ਹੈ, ਸੋ ਕਹੀਅਤ ਹੈ ਸੂਰਾ, ਉਹ ਸੂਰਮਾ ਹੈ ਜਿਹੜਾ ਆਤਮ ਜਿਣ ਹੈ ਸਗਲ ਵਸ ਤਾਕ ਹੈ ਜਾਗਾ ਸਤਿਗੁਰ ਪੂਰਾ, ਕਹਿੰਦੇ ਸੱਚਾ ਗਿਆਨ ਹੋਵੇ ਆਪਣੇ ਆਪ ਨੂੰ ਜਿੱਤੇ ਉਹ ਹੈ ਸੂਰਮਾ, ਜੀ ਕਰ ਰਿਹਾ ਹੋਵੇ ਬੰਦਾ ਆਪਣੇ ਆਪ ਤੇ ਕੰਟਰੋਲ ਕਰਕੇ ਵਿਖਾਵੇ ਉਹ ਹੈ ਸੂਰਮਾ, ਮਨ ਭਟਕ ਰਿਹਾ ਹੋਵੇ ਅੰਦਰ ਅੰਦਰੋਂ ਪੂਰਾ ਐ ਕਰੇ ਵੀ ਕਰਨਾ ਹੈ ਪਰ ਉੱਥੇ ਆਪਣੇ ਆਪ ਤੇ ਕਾਬੂ ਪਰ ਪਾ ਕੇ ਵਿਖਾਵੇ ਉਹ ਹੈ ਸੂਰਮਾ, ਗਿਆਨ ਦੀਆਂ ਗੱਲਾਂ ਕਰਨੀਆਂ ਕੋਈ ਸੂਰਮ ਗੱਦੀ ਦਾ ਇੱਥੋਂ ਥੋੜਾ ਪਤਾ ਲੱਗਦਾ ਬੰਦਾ ਬੜਾ ਸੂਰਮਾ, ਇਹਨੂੰ ਗੱਲਾਂ ਬੜੀਆਂ ਸੋਹਣੀਆਂ ਹੁੰਦੀਆਂ, ਜਿਹਨੂੰ ਮੈਂ ਬਹੁਤ ਜ਼ਿਆਦਾ ਸੁਣਦਾ ਮੈਂ ਬਹੁਤ ਜ਼ਿਆਦਾ ਬੋਲਦਾ ਮਤਲਬ ਇਹ ਨਹੀਂ, ਗੱਲ ਹੈ ਕਿ ਜ਼ਿੰਦਗੀ 'ਚ ਅਸੀਂ ਲਾਗੂ ਕਰਨਾ ਕਰਦੇ ਤੇ ਮਾਫ ਕਰਨਾ ਜੀ ਸਾਡੀ ਤੁਹਾਡੀ ਪ੍ਰੋਬਲਮ ਅੱਜ ਅੱਜ ਦੇ ਸਮੇਂ 'ਚ ਇਹ ਹੈ ਕਿ ਪਤਾ ਬਹੁਤ ਕੁਛ ਹੈ ਪਰ ਉਹਨੂੰ ਲਾਗੂ ਨਹੀਂ ਕਰਦਾ, ਜਾਣਕਾਰੀ ਦੀ ਕਮੀ ਨਹੀਂ ਅੱਜ ਇੱਥੇ, ਜਾਣਕਾਰੀ ਬਹੁਤ ਹੈ ਪਰ ਲਾਗੂ ਕਰਨ ਵੇਲੇ ਅਸੀਂ ਮੂੰਹ ਦੂਜੇ ਪਾਸੇ ਕਰਦੇ ਤਾਂ ਕਰਕੇ ਸੂਰਮੇ ਬਣ ਕੇ ਬੈਠਦੇ, ਤੇ ਸੂਰਮਾ ਉਹ ਹੈ ਜਿਹੜਾ ਆਪਣੇ ਆਪ ਨਾਲ ਲੜ ਕੇ ਆਪਣੇ ਆਪ ਨਾਲ ਯੁੱਧ ਚੱਲਦਾ, ਤੇ ਬੰਦਾ ਜਦੋਂ ਆਉਣਾ ਕੋਈ ਪੰਗਾ ਪੈਣਾ ਕੋਈ ਜ਼ਿੰਦਗੀ ਦੇ ਵਿੱਚ ਵਕਾਰ ਹਾਵੀ ਹੋ ਜਾਣਾ ਉਹਨੇ ਹਰਾ ਦੇਣਾ, ਅਸੀਂ ਹਾਰ ਜਾਣਾ, ਸ਼ਰਾਬ ਦੀ ਬੋਤਲ ਜਿੱਤ ਜਾਏਗੀ ਆਪਾਂ ਹਾਰ ਜਾਣਾ, ਜੀਵ ਦਾ ਟੇਸਟ ਜਿੱਤ ਜਾਏਗਾ, ਜੀਵ ਦਾ ਚਸਕਾ ਜਿੱਤ ਜਾਏਗਾ ਆਪਾਂ ਹਾਰ ਜਾਣਾ, ਇੰਦਰੀਆਂ ਸਾਡੀਆਂ ਜਿੱਤ ਜਾਂਦੀਆਂ, ਬੰਦਾ ਕਾਮ ਦੇ ਵਿੱਚ ਮਾਰਿਆ ਹੋਇਆ ਭੱਜ ਜਾਂਦਾ, ਪਰ ਅਸੀਂ ਹਾਰ ਜਾਂਦੇ। ਅਸੀਂ ਇਹ ਕਹੀਏ ਵੀ ਅਸੀਂ ਇੰਨੇ ਤਕੜੇ ਬਣਾ ਗਏ, ਐਡੇ ਮਜ਼ਬੂਤ ਬਣਾ ਗਏ, ਐਡੇ ਵੱਡੇ ਸੂਰਮੇ ਬਣਾ ਗਏ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ, ਸਾਡਾ ਅਸੀਂ ਇੰਨੇ ਕਾਇਮ ਹੋ ਕੇ ਬਣਾਉਣਾ। ਤੇ ਬੰਦਾ ਕਾਇਮ ਕਹਿੰਦਾ ਕਿੱਦਾਂ ਹੁੰਦਾ ਜੀ, ਜਿਵੇਂ ਜਿਵੇਂ ਗਿਆਨ ਲੈਂਦਾ, ਸਮਝ ਲੈਂਦਾ, ਅਕਲ ਲੈਂਦਾ। ਤਨ ਦੀ ਖੁਰਾਕ ਜਿਹੜੇ ਬੰਦੇ ਨੇ ਜ਼ਿਆਦਾ ਖਾਧੀ ਹੋਵੇ ਉਹਨੂੰ ਕੋਈ ਬੰਦਾ ਧੱਕਾ ਮਾਰ ਕੇ ਸਿੱਟ ਸਕਦਾ? ਸਰੀਰ ਦੀ ਤਾਂ ਤਕੜਾ ਹੋਵੇ, ਜਿਹਨੇ ਖੁਰਾਕਾਂ ਚੰਗੀਆਂ ਖਾਧੀਆਂ ਉਹ ਛੇਤੀ ਛੇਤੀ ਢਹਿ ਸਕਦਾ ਕਿਸੇ ਦਾ? ਏਦਾਂ ਹੀ ਦਿਮਾਗ ਹੈ ਇਹਦੇ ਵਿੱਚ, ਜਿਹਨੇ ਚੰਗੀ ਚੰਗੀ ਖੁਰਾਕ ਪਾਈ ਹੈ, ਚੰਗਾ ਗਿਆਨ, ਚੰਗੀ ਅਕਲ ਹੈ ਜਿਹੜੇ ਬੰਦੇ ਨੇ, ਉਹਨੂੰ ਕੌਣ ਢਾਉਣ ਵਾਲਾ ਚਾਹੁੰਦਾ? ਜਿਹਦਾ ਦਿਮਾਗ ਚੱਲਦਾ ਹੈ ਉਹ ਛੇਤੀ ਛੇਤੀ ਦੌੜਦਾ ਹੀ ਨਹੀਂ, ਉਹਦਾ ਦਿਮਾਗ ਕੰਮ ਕਰਦਾ, ਉਹਨੂੰ ਪਤਾ ਵੀ ਆਹ ਚੀਜ਼ ਮੇਰੇ ਵਾਸਤੇ ਮਾੜੀ ਹੈ, ਮੈਂ ਨਹੀਂ ਖਾਣੀ। ਮੇਰੇ ਬਾਅਦ ਸਿਹਤ ਵਾਸਤੇ ਸੈਰ ਕਰਨੀ, ਐਕਸਰਸਾਈਜ਼ ਕਰਨੀ, ਭੱਜਣਾ ਨੱਠਣਾ ਜ਼ਰੂਰੀ ਹੈ, ਉਹ ਮਿਹਨਤ ਕਰਦਾ ਹੀ ਕਰਦਾ। ਤਾਂ ਕਰਕੇ ਸਾਨੂੰ ਇਹ ਸਮਝਣਾ ਪੈਣਾ ਹੈ ਵੀ ਸੂਰਮੇ ਬਣ ਕੇ ਵਿਖਾਈਏ, ਉਹ ਜੋ ਸੁਣਦੇ ਹਾਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਮਝਦੇ ਹਾਂ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੀਏ। ਤੇ ਸਾਰਾ ਜ਼ੋਰ ਲਾਗੂ ਕਰਨ ਤੇ ਲੱਗਦਾ ਹੈ, ਬਹੁਤ ਮਿਹਨਤ ਹੁੰਦੀ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਮਸਕਤਾਂ ਘਲਣੀਆਂ ਪੈਂਦੀਆਂ। ਗਿਆਨ ਨੂੰ ਧਿਆਨ ਚ ਰੱਖਦੇ ਨੇ ਜਿਹੜੇ, ਨਾਮ ਨੂੰ ਧਿਆਇਆ ਧਿਆਨ ਚ ਰੱਖਿਆ ਇਹਨਾਂ ਨੇ, ਮਿਹਨਤ ਕਰਨੀ ਪੈਂਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਜਿਹੜੇ ਕਮਾ ਲੈਣ, ਨਾਨਕ ਤੇ ਮੁਖ ਉਜਲੇ, ਕਹਿੰਦੇ ਉਹ ਤੇ ਸੁਰਖਰੂ ਹੁੰਦੇ ਹੀ ਹੈ, ਉਹ ਤੇ ਚਮਕਦੇ ਆ ਪੂਰੇ। ਜਿਹੜੇ ਜਿਹੜੇ ਉਹਨਾਂ ਦੇ ਨਾਲ ਵਾਲੇ ਹੋਣਗੇ, ਮਤਲਬ ਉਹਨਾਂ ਦੀ ਸੰਗਤ ਵਿੱਚ ਆਉਂਦੇ ਹੈ, ਕੀਤੀ ਝੁੱਠੀ ਨਾਲ ਆਪ ਵੀ ਸੌਖੇ ਹੋ ਜਾਂਦੇ ਆ ਤੇ ਆਲੇ ਦੁਆਲੇ ਨੂੰ ਵੀ ਬੜਾ ਸੌਖਾ ਕਰਦੇ। ਅਕਲਾਂ ਵਾਲੇ ਬੰਦੇ ਆਪ ਵੀ ਸੌਖੇ ਹੈ। ਹੁਣ ਜਿਹੜੇ ਬੰਦੇ ਅਕਲ ਵਾਲੇ ਹੈ, ਸਮਝ ਵਾਲੇ ਆ, ਹੁਣ ਐਕਸਰਸਾਈਜ਼ ਕਰਦਾ, ਭੱਜਦਾ ਨੱਠਦਾ, ਨਾ ਮੈਂ ਬਿਮਾਰ ਪੈਣਾ, ਨਾ ਘਰ ਵਾਲੀ ਤੇ ਬੋਝ ਬਣਨਾ, ਨਾ ਮੈਂ ਬਿਮਾਰ ਪਾਊ, ਨਾ ਬੋਝ ਬਣੂ। ਟੱਬਰ ਤੇ ਬੋਝ ਮੈਂ ਕਦੋਂ ਬਣੂ ਜੇ ਬੇਅਕਲ ਹੋਇਆ? ਬਿਮਾਰੀ ਭੈੜੀ ਪੈ ਜੂਗੀ, ਮੁੜ ਕੇ ਡਾਕਟਰਾਂ ਤੇ ਸਾਰੀ ਜ਼ਿੰਦਗੀ ਦਾ ਪੈਸਾ ਲੱਗ ਜਾਣਾ। ਤੇ ਮੈਂ ਬੇਅਕਲ ਹੋਇਆ, ਮੇਰੇ ਨਾਲ ਮੇਰੇ ਹੋਰ ਵੀ ਦੁਖੀ ਕਰਦੇ ਮੈਂ। ਪਰ ਜਿਹੜੇ ਗਿਆਨ ਨੂੰ ਧਿਆਨ ਚ ਰੱਖ ਕੇ ਜ਼ਿੰਦਗੀ ਜਿਉਂਦੇ ਹੈ, ਆਪ ਵੀ ਸੌਖੇ ਹੈ ਤੇ ਹੋਰਾਂ ਨੂੰ ਵੀ ਸੌਖਾ ਕਰਦੇ ਆ। ਉਹ ਨਾ ਆਪ ਔਖੇ ਹੁੰਦੇ ਆ, ਨਾ ਟੱਬਰ ਔਖਾ ਹੋਊ ਉਹਨਾਂ ਦਾ। ਪਰ ਬੇਅਕਲ ਬੰਦੇ ਕਹਿੰਦੇ ਆਪ ਵੀ ਔਖੇ ਹੋਣਗੇ, ਆਪ ਵੀ ਦੁਖੀ ਹੋਣਗੇ ਤੇ ਨਾਲ ਦਿਆਂ ਨੂੰ ਵੀ ਦੁਖੀ ਕਰਨਗੇ। ਪਰ ਜਿਹੜਾ ਬੰਦਾ ਸਮਝ ਵਾਲਾ, ਹਰ ਮਨ ਤਨ ਵਸਿਆ ਸੋਈ, ਜਿਹਦੇ ਅੰਦਰ ਵਸਿਆ ਗਿਆਨ ਨਾਮ, ਕਹੀਏ ਗਿਆਨ ਜੈ ਜੈਕਾਰ ਕਰੇ ਸਭ ਸੰਗ, ਉਸ ਬੰਦੇ ਦੇ ਨੇੜੇ ਜਿਹੜੇ ਜਿਹੜੇ ਆਈ ਜਾਣਗੇ ਜੈ ਜੈਕਾਰ ਕਰਨਗੇ, ਸੰਬੰਧ ਬਣੂ ਜਿਹੜੇ ਜਿਹੜੇ ਬੰਦਿਆਂ ਦਾ। ਧਿਆਨ ਨਾਲ ਗੱਲ ਸਮਝੋ, ਅਕਲ ਵਾਲਾ ਬੰਦਾ ਤੁਹਾਡੇ ਤੇ ਜਿਹੜਾ ਮੇਰਾ ਵੀਰ ਸਮਝਦਾਰ ਹੈ, ਸਿਹਤ ਦਾ ਧਿਆਨ ਰੱਖਦਾ, ਕੰਮ ਪਰਫੈਕਟ ਕਰਦਾ, ਉਹਦਾ ਸੰਬੰਧ ਬਣਿਆ, ਉਹਦੇ ਨੇੜੇ ਕੌਣ ਆਇਆ? ਉਹਦੇ ਘਰ ਵਾਲੀ, ਉਹਦੇ ਮਾਂ ਪਿਓ, ਉਹਦੇ ਬੱਚੇ, ਜਿੱਥੇ ਕੰਮ ਕਰਦਾ ਉਹਦਾ ਮਾਲਕ, ਉਹਦੇ ਇੰਪਲਾਈ, ਉਹਦੇ ਨਾਲ ਜਿਹੜੇ ਕੰਮ ਕਰਦੇ ਆ, ਜਿਹੜੇ ਉਹਨੇ ਨੌਕਰ ਰੱਖੇ ਆ, ਜਾਂ ਆਪ ਕਿਸੇ ਦਾ ਨੌਕਰ ਹੋਏਗਾ, ਜੈ ਜੈਕਾਰ ਪਤਾ ਕੀ ਕਰੂ? ਮਾਂ ਪਿਓ ਕਹਿਣਗੇ ਕਿੰਨਾ ਚੰਗਾ ਪੁੱਤ ਹੈ, ਜੈ ਜੈਕਾਰ ਉੱਥੇ ਵੀ ਘਰ ਵਾਲੀ ਕਹੂਗੀ ਕਿੰਨਾ ਚੰਗਾ ਪਤੀ ਹੈ, ਕਿੰਨਾ ਜ਼ਿੰਮੇਵਾਰ ਹੈ, ਉਹ ਵੀ ਧੰਨ ਧੰਨ ਕਰਦੀ ਹੈ। ਜੇ ਬੱਚਿਆਂ ਨੂੰ ਪੁੱਛ ਲਓਗੇ, ਬੱਚੇ ਪਤਾ ਕੀ ਕਹਿੰਦੇ ਹੈ? ਤੇਰੇ ਵਰਗਾ ਬਾਪ ਸਾਨੂੰ ਹਰੇਕ ਜਨਮ ਵਿੱਚ ਮਿਲੇ, ਕਿੰਨਾ ਚੰਗਾ, ਉਹ ਵੀ ਜੈ ਜੈਕਾਰ ਕਰਦੇ। ਤੇ ਜਿੱਥੇ ਅਸੀਂ ਕੰਮ ਕਰਦੇ ਹਾਂ ਉਹ ਅਗਲਾ ਕਹਿੰਦਾ ਛੱਡ ਕੇ ਨਾ ਜਾਈ, ਭਾਵੇਂ 5-7 ਹਜ਼ਾਰ ਵੱਧ ਲੈ ਲਿਆ ਕਰ, ਤੇਰੇ ਵਰਗੇ ਬੰਦੇ ਦੀ ਮੈਨੂੰ ਬੜੀ ਲੋੜ ਹੈ, ਉਹ ਵੀ ਜੈ ਜੈਕਾਰ ਹੈ। ਤੇ ਜੇ ਇਹ ਜੇ ਜਿੱਥੇ ਅਸੀਂ ਕੰਮ ਕਰਦੇ ਹਾਂ ਮਾਲਕ ਵੀ ਕਹਿੰਦਾ ਛੱਡ ਕੇ ਨਾ ਜਾਈ, ਤੇਰੀ ਸਾਨੂੰ ਲੋੜ ਹੈ, ਤੇ ਜੇ ਕੋਈ ਅਸੀਂ ਨੌਕਰ ਰੱਖ ਲਿਆ ਉਹ ਵੀ ਕਹਿੰਦਾ ਹੈ ਵੀ ਮੈਂ ਕਿਸੇ ਦੂਜੇ ਥਾਂ ਤੇ ਨਹੀਂ ਜਾਣਾ, ਰਹਿਣਾ ਤੇ ਮੈਂ ਤੇਰੇ ਨਾਲ ਹੀ ਰਹਿਣਾ, ਭਾਵੇਂ ਘੱਟ ਪੈਸੇ ਦੇ ਦੇਗਾ ਪਰ ਤੇਰੇ ਵਰਗਾ ਬੰਦਾ। ਇਹ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ, ਬੋਲੋ ਜੈ ਜੈਕਾਰ ਕਰੇ। ਕੋਈ ਬੰਦਾ ਦੁਨੀਆਂ ਚੇਤਾਂ ਦਾ ਨਹੀਂ ਜੰਮਿਆ ਜਿਹਦੀ ਜੈ ਜੈਕਾਰ ਸਾਰਿਆਂ ਨੇ ਕੀਤੀ ਹੋਵੇ। ਲੋਕੀ ਤੇ ਵੱਡੇ ਪੱਥਰ ਮਾਰਦੇ ਰਹਿੰਦੇ ਹੈ, ਥੋੜੇ ਜੇ ਚੰਗਾ ਕਹਿਣਗੇ ਬਾਕੀ ਗਾਲਾਂ ਵੀ ਕੱਢਣਗੇ। ਜੈ ਜੈਕਾਰ ਕਰੇ ਸਭ ਕੋਈ ਦਾ ਮਤਲਬ ਹੈ ਜਿਹੜੇ ਤੇਰੇ ਸੰਬੰਧ ਚ ਆਉਣਗੇ, ਤੇਰੇ ਨੇੜੇ ਆਉਣਗੇ, ਉਹਨਾਂ ਨੇ ਜੈ ਜੈਕਾਰ ਕਰਨੀ। ਵੀ ਕਿਆ ਬਾਤ ਬੰਦਾ, ਮੇਰੇ ਸੰਪਰਕ ਚ ਜਿਹੜੇ ਆਉਣਗੇ ਨੇੜੇ ਆਏ, ਉਹ ਕਹਿੰਦੇ ਯਾਰ ਠੀਕ ਹੈ, ਬੋਝ ਬਣਦਾ ਹੀ ਨਹੀਂ ਕਿਸੇ, ਜਿਹੜਾ ਤੇਰੇ ਨੇੜੇ ਆਇਆ ਉਹ ਵੀ ਬੜਾ ਖੁਸ਼। کوئی بھی علماء پر ساڈا حال کی ہے سو علماء دن ہے کہ راتی مل سہنس صفت صلاحن چھڈ کے کرنگی لگا ہنس حال کی ہے میں بول کے پڑھ دیں
فٹ اوے ہا جیویا فٹ اوے ہا جیویا بولو فٹ اوے ہا جیویا فٹ اوے ہا جیویا فٹ اوے ہا جیویا جت کھائے بدایا پیٹ کھائے بدایا پیٹ جت کھائے بدایا حاجی پھٹ اوے حاجی ویا پھٹ اوے حاجی ویا
جتھے کام کردے ہاں وہ کہندے مگروں کدو لے گا تو مگروں لے جا نکما ہے جتھے کام کردے ہاں اگلا کھیڑا چھڑا انہوں کرتا ہے نہ نوکری بننا آیا نہ مالکی بننا آیا کوئی نہیں پسند کرتا تے جے اسی گھر والی جیڑی ہے وہ پتا کی کہندی ہے کہندی میں ہی مل گئی اگلے جنم چ سات جنم مڑ کے تیرے نال نہ بس اے آ جنم پورا کرنا ہے تے بہتیاں تے ایداں بھی کہندیاں نیاڑیاں کلی دیکھ کے تیرے نال کر کے نہیں تے لچھن تے ہے نہیں سی کہندیاں نہ تے کئی بندے بھی بیبیاں گئیاں نو کہندے ہی ہے تے میں تے ہن نو کدوں دا پر نیاڑیاں کلی دیکھ لاں دھیان نال گل نو سمجھو کوئی سکھی ہے علامے ہی دیندے ہیں ہر جگہ ٹھگیاں ماریاں بےمانیاں کیتیاں تے جے جے تسی ویکھو گے کڑم مل گیا کڑم کہندا کتھے ٹھگ مل گئے سانو تھی دی ٹھگی مار گئے سانو کہندے سی منڈا نشہ نہیں کردا ماڑا نہیں پر جدوں کہندے ویاہ ہو گیا بعد چ پتہ لگیا بھی کوئی نشہ چھڈتا ہی نہیں کڑم جے جے کر کردا کتھے جڑا سانو ملیا وہ کہندا کی کڈی ٹھگی ماری تو سانو بھاو کہ جڑا ساڈے سمپرک چ آؤندا ہے کوئی خوش ہو کیونکہ جیون ہی ہے علامے ہی علامے ہیں پر جے اسی عقل والے بن گئے سمجھ والے بن گئے ویرو زور تے لگو بہت محنت تے کرنی پو بہت ہر پر ہر رشتہ صحیح نبھاؤن واسطے زور تھوڑا لگو چنگا گھر والا بننے واسطے کنا کچھ کرنا پو چنگا پیو بننے لئی کنا کچھ کرنا پو چنگا پوت بننے لئی کنا کچھ کرنا پو چنگا کڑم بن لی کنا کچھ کرنا پو چنگا امپلائی بن لی کنا کچھ کرنا پو محنت تے کرنی پو بہت جدو جہد کرنی پینی اپاں کلے کلے پر پھر ایک گل ہے اے لگو تینوں بھئی اڈے ہی پھر دے ہیں پتہ کیوں ہر کوئی کہندا یار تیری تیرے بنا مر جو تیری لوڑ بہت ہر ایک نوں میری لوڑ ہے ایتھے کئی بندے مرن نوں پھر دے ہیں کہندے کی ہو گیا کہندے میری کسے نوں لوڑ ہی نہیں میری کوئی قدر ہی نہیں پھر تینوں اے لگو بھی کسے کئی کن ہر کوئی ہر ایک دے نہیں سردا ہوئے اینی لوڑ ہے میری ہونا تو غیر حاضر ہے گلاں تیری نہیں ہونی اج کم تے نہیں آیا ادھا کم ہو رشتے داری کی گلاں کرن گے جے او ہوندا نا وٹ کٹ دندا گلاں تیری نہیں ہونی نوکری چھڈ کے آ گیا جدے دا چھڈ کے گیا نا اگلا مڑ کے چنگے کام والے نوں یاد کردا وی جے کوئی ہونا گل سی گل سرجیت سونی کرن اوتھے کہندے نوکراں پہلاں نوکراں کنے دے سی شبد ایدا دا بن گیا پڈے تے نال دے کام کرن والی بیبیاں رکھیاں او کہندے پہلا کام کردیاں سی او تے کیا بات سی کمال ہو گئی غیر حاضر بیبی دیاں گلاں ہو رہیاں تے جڑیاں سامنے پھردیاں انہاں نوں پوچھدا کوئی نہیں کوئی سچ نہ سامنے رکھیاں دی تے گل نہیں کردے تے غیر حاضر نے جڑیاں چھڈ کے چلیاں گئیاں کم تو چلیاں گئیاں انہاں دی گل ہو رہی ہے وی او ودیا سی تے جڑی سامنے ہے اینوں اے تے کناں وچ ٹوٹیاں جیاں لا کے پھری جاندیاں انہاں نوں تے پتہ ہی ککھ نہیں ساڈے سارے بنتی ہے جی ਕਈ ਗੈਰ ਹਾਜ਼ਰ ਨੇ ਉਹਨਾਂ ਦੀਆਂ ਗੱਲਾਂ ਗੁਰਦੁਆਰੇ 'ਚ ਜਿਹੜੇ ਆ ਕੇ ਕੰਮ ਕਰਦੇ ਪੁੱਛ ਲਓ ਪ੍ਰਬੰਧਕਾਂ ਨੂੰ, ਉਹ ਕਹਿਣਗੇ ਉਹ ਫਲਾਣਾ ਆ ਜਾਂਦਾ ਨਾ ਉਹਨੇ 4 ਵਜੇ ਨੂੰ ਸਾਰਾ ਕਰ ਦੇਣਾ ਸੀ, ਤੇ ਕਈ ਤੁਰੇ ਫਿਰਦੇ ਨਮੂਨੇ ਉਹਨਾਂ ਨੂੰ ਪੁੱਛਦੇ ਕੋਈ, ਕਈ ਗੈਰ ਹਾਜ਼ਰਾਂ ਦੀ ਵੀ ਗੱਲ ਹੈ ਵੀ ਫਿਰ ਵੀ ਗੱਲ ਹੋ ਰਹੀ ਹੈ, ਤੇ ਕਈ ਇਹੋ ਜਿਹੇ ਵੀ ਹੈ ਵੀਰੋ ਚਲੇ ਗਿਆ ਉਹਨੂੰ 300 ਸਾਲ ਹੋ ਗਏ ਅਜੇ ਵੀ ਯਾਦ ਕਰੀ ਜਾਂਦੇ, ਇਹਨੂੰ ਕਹਿੰਦੇ ਪ੍ਰਭ ਭਾਵ ਹੈ ਬਿਨ ਸਾਸ ਦੇ, ਸਾਹ ਤੋਂ ਬਿਨਾਂ ਵੀ ਹੈਗੇ, ਸਾਹ ਮੁੱਕਿਆ ਉਹਨੂੰ ਵੀ 300 ਸਾਲ ਹੋ ਗਏ ਅਜੇ ਵੀ ਯਾਦ ਕਰੀ ਜਾਂਦੇ, ਵੀ ਉਹ ਬੜਾ ਵਧੀਆ ਪਰ ਸਮਝ ਆਉਂਦੀ ਗੱਲ, ਪਰ ਇਹਦੇ ਲਈ ਮਿਹਨਤ ਕਰਨੀ ਵੀ ਕੋਈ, ਹੁਣ ਗੁਰੂ ਗੋਬਿੰਦ ਸਿੰਘ ਵਰਗੇ ਨੂੰ ਯਾਦ ਕਰੇ ਅਗਲਾ ਤੇ ਅਗਲਾ ਕਹੇ ਸੱਚੇ ਪਾਤਸ਼ਾਹ ਕਮਾਲ ਦੀ ਜ਼ਿੰਦਗੀ ਸੀ, ਪਰ ਮਿਹਨਤ ਨਹੀਂ ਹੋ ਨਿੱਕੇ ਨਿੱਕਿਆਂ ਨੂੰ ਨੀਹਾਂ 'ਚ ਕਿਹੜਾ ਚੰਗਾ ਘਰ ਭਰ ਕੇ ਨਾ ਛੱਡ ਖੇਡ ਜਦੋਂ ਮਿਹਨਤ ਕਿਸੇ ਦੇ ਦਿਲ 'ਚ ਥਾਂ ਬਣਾਉਣ ਲਈ ਮਿਹਨਤ ਵੇਖੋ ਕਿੰਨੀ ਕਰਨੀ, ਜਗ੍ਹਾ ਬਣਾਉਣੀ ਕਿਤੇ ਖੇਡ ਪਈ ਐਵੇਂ ਜੈ ਜੈਕਾਰ ਕਰਦੇ, ਕੋਈ ਗੱਲਾਂ ਵਾਲੇ ਬੰਦੇ ਵੀ ਕਿਹੜਾ ਜੈ ਜੈਕਾਰ ਕਰਦਾ, ਗੱਲਾਂ ਵਾਲੇ ਅਗਲਾ ਪਹਿਲਾਂ ਫੁਕੀਆਂ ਗੱਲਾਂ ਮਾਰੀ ਜਾਂਦਾ, ਐ ਕਰ ਦੋ ਐ ਕਰ ਦੋ ਐ ਕਰ ਦੋ, ਡੱਕਾ ਤੋੜ ਕੇ ਦੂਰਾ ਨਹੀਂ ਕਰਦਾ, ਤੇਰੀ ਲੋੜ ਨਹੀਂ, ਜੈ ਜੈਕਾਰ ਕਰਾਉਣ ਵਾਸਤੇ ਮਿਹਨਤ ਕਿਤੇ ਥੋੜੀ ਕਰਨੀ ਪਊ ਮੇਰੀ, ਉਹ ਭੈਣ ਸਾਰੀਆਂ ਭੈਣਾਂ ਜਿੰਨੀਆਂ ਵੇਖੀਆਂ, ਨਾਲੇ ਕੰਮ ਤੇ ਜਾ ਕੇ ਆਉਣਾ, ਨਾਲੇ ਘਰ ਦਾ ਵੀ ਆ ਕੇ ਕਰਨਾ, ਨਾਲੇ ਸਫਾਈ ਵੀ ਕਰਨੀ, ਜਿੱਦੇ ਪੇਕੇ ਗਈ ਇੰਡੀਆ ਗਈ ਹੋਈ ਹੈ ਤੇ ਘਰ ਵਾਲਾ ਕਹੀ ਜਾਂਦਾ ਉਹਦੇ ਵੀ ਸਫਾਈ ਵੀ ਨਹੀਂ ਹੋਈ ਜਿੱਦੇ ਵੀ ਗਈ ਹੈ, ਪਰ ਮਿਹਨਤ ਤੇ ਕਰਨੀ ਪਊ, ਫਿਰ ਅਗਲਾ ਬਾਅਦ 'ਚ ਯਾਦ ਕਰਦਾ ਸਾਰਾ ਟੱਬਰ ਯਾਦ ਕਰਦਾ, ਮਿਹਨਤ ਤੇ ਕਰਨੀ ਪਊ, ਤਾਂ ਕਰਕੇ ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਜੇ ਇੱਥੇ ਕਦਰ ਪਏਗੀ ਤੇ ਸਾਡੀ ਕਾਰਗੁਜ਼ਾਰੀ ਕਿੱਦਾਂ ਦੀ ਹੈ, ਸਾਡੀ ਪ੍ਰੈਕਟੀਕਲਟੀ ਕਿੱਦਾਂ ਦੀ ਹੈ, ਸਾਡਾ ਵਿਹਾਰ ਕਿੱਦਾਂ ਦਾ ਹੈ, ਉਹਦੇ ਤੇ ਪਊ। ਹੁਣ ਮੇਰੇ ਵਰਗਾ ਕਹਿੰਦਾ ਮੰਨ ਲਓ ਭਾਈ ਕਮਾ ਲਓ ਭਾਈ, ਇੱਥੇ ਬੰਦੇ ਕਹੀ ਨਾ ਸਾਡਾ ਜਿਹੜਾ ਆਪਾਂ ਹੁਣ ਮਲੇਰਕੋਟਲਾ ਸੰਗਰੂਰ ਦਾ ਏਰੀਆ ਬਹੁਤਾ ਆ, ਮੇਰਾ ਵੀ ਸੰਗਰੂਰ ਹੀ ਜ਼ਿਲ੍ਹਾ, ਸਾਡੇ ਬੰਦੇ ਨਾ ਆਮ ਆਪਾਂ ਬੰਦਿਆਂ ਨੂੰ ਮਿਲਦੇ ਹਾਂ ਜਾਣਦੇ ਹਾਂ, ਕੁਛ ਬੰਦੇ ਹੁੰਦੇ ਆ ਜਿਨ੍ਹਾਂ ਦੇ ਦਿਲ ਤੇ ਲੱਗਦੀਆਂ ਗੱਲਾਂ, ਵੀ ਹਾਂ ਗੱਲ, ਪਰ ਬਹੁਤੇ ਬੰਦੇ ਸਾਡੇ 'ਚ ਕਿਹੋ ਜਿਹੇ ਹੁੰਦੇ ਆ, ਇੱਧਰੋਂ ਸੁਣ ਲਿਆ ਇੱਧਰ ਨੂੰ ਵੀ ਚੱਲ ਯਾਰ ਇਹਨਾਂ ਦਾ ਕੁਛ ਬਥੇਰਾ ਸੋ, ਉਹ ਛੱਡ ਪਰੇ ਯਾਰ, ਜੇ ਛੱਡ ਦਿਆਂਗੇ ਮੇਰੇ ਵਰਗੇ ਦਾ ਕੀ ਹੈ, ਕੱਲ੍ਹ ਜਹਾਜ਼ ਚੜ੍ਹ ਗਿਆ ਗਾਂ ਲੰਘ ਗਿਆ, ਸਾਡੇ ਵਰਗਿਆਂ ਦੀ ਕੋਈ ਗੱਲ ਨਹੀਂ, ਜਿਹੜੇ ਗੁਰਬਾਣੀ 'ਚ ਬੈਠੇ ਆ ਉਹ ਤੇ ਕਰ ਗਏ ਆਪਣੇ ਟਾਈਮ ਦੇ ਉੱਤੇ ਜੋ ਜੋ ਉਹਨਾਂ ਨੇ ਕਰਨਾ ਸੀ, ਪਰ ਗੱਲ ਤੇ ਇਹ ਹੈ ਵੀ ਅਸੀਂ ਜ਼ੀਰੋ ਬਣ ਜਾਣਾ, ਨਾ ਸਮਝਾਂਗੇ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਾਂਗੇ ਤੇ ਸਾਡਾ ਬੁਰਾ ਹਾਲ, ਸਾਨੂੰ ਐਂ ਲੱਗੂ ਵੀ ਜ਼ਿੰਦਗੀ ਬੋਝ ਹੈ ਸਾਡੀ, ਮੇਰੀ ਕਿਸੇ ਨੂੰ ਲੋੜ ਹੀ ਨਹੀਂ, ਪਰ ਜਿੰਨੇ ਵਧੀਆ ਬਣਾਂਗੇ ਮਿਹਨਤ ਕਰਾਂਗੇ ਘਾਲਣਾ ਘਾਲਾਂਗੇ ਓਨੀ ਕਦਰ ਹੈ, ਤਾਂ ਕਰਕੇ ਆਪਣੇ ਕਰਮ ਨੂੰ ਧਰਮ ਬਣਾਓ, ਮੈਂ ਕੀ ਕਿਹਾ ਜੀ ਆਪਣੇ ਕਰਮ ਨੂੰ ਧਰਮ ਤੇ ਆਪਣੇ ਧਰਮ ਨੂੰ ਕਰਮ, ਜਿਹੜਾ ਕੰਮ ਕਰਨਾ ਇੰਨੀ ਰੀਝ ਨਾਲ ਕਰਨਾ, ਇੰਨੇ ਸ਼ੌਕ ਨਾਲ ਕਰਨਾ ਵੀ ਉਹ ਕੰਮ ਵੀ ਮਾਣ ਕਰੇ ਵੀ ਇਹਨੇ ਮੈਨੂੰ ਕੀਤਾ, ਉਹ ਕੰਮ ਵੀ ਮਾਣ ਕਰੇ, ਇੰਨੇ ਸ਼ੌਕ ਨਾਲ ਕਰੀਏ, ਇੰਨੀ ਰੀਝ ਨਾਲ ਕਰੀਏ, ਆਪਣੇ ਕਰਮ ਨੂੰ ਧਰਮ ਬਣਾਈਏ। ਤੇ ਸਾਡੇ ਬਾਬੇ ਦੇ 3 ਉਪਦੇਸ਼ ਕਿਹੜੇ ਕਿਹੜੇ ਸੀ ਆਪਾਂ ਸਾਰੇ ਹੀ ਪੜ੍ਹਦੇ ਹਾਂ, ਕਿਰਤ ਕਰੋ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਨਾਮ ਜਪੋ ਤੇ ਤੀਜੇ ਨੰਬਰ ਤੇ ਵਾਹਿਗੁਰੂ। ਜਿਹੜਾ ਕਿਰਤ ਕਰੋ ਦਾ ਸਿਧਾਂਤ ਹੈ ਉਹ ਹੈ ਕਿ ਅਕਲ ਲੈ ਕੇ ਸਮਝ ਲੈ ਕੇ ਤੇ ਦਿਲੋਂ ਪਹਿਲੇ ਨੰਬਰ ਤੇ ਕਿਰਤ ਕਰੋ ਹੈ, ਤੇ ਬੰਦੇ ਦਾ ਜਿਹੜਾ ਕਰਮ ਧਰਮ ਬਣ ਜਾਂਦਾ ਉਦੋਂ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ। ਧਰਮ ਕੋਈ ਵੱਖਰਾ ਨਹੀਂ ਵੀਰੋ, ਕਰਮ ਤੇ ਧਰਮ ਇਹਨੂੰ ਅੱਡ ਅੱਡ ਨਾ ਕਰੋ, ਤੁਹਾਡੀ ਤੁਹਾਡਾ ਕਰਮ ਹੀ ਤੁਹਾਡਾ ਧਰਮ, ਧਰਮ ਕਿੱਥੋਂ ਦਿਸਦਾ, ਜੇ ਧਰਮ ਐ ਵੇਖਣਾ ਹੈ ਤੇ ਤੁਹਾਨੂੰ ਮੇਰੇ 'ਚ ਜ਼ਿਆਦਾ ਨਹੀਂ ਦਿਸਣਾ। ਵੇਖੋ ਕਿੰਨਿਆਂ ਨੌਜਵਾਨਾਂ ਦੇ ਪੱਗ ਨਹੀਂ ਬੰਨੀ, ਮੇਰੇ ਬੰਨੀ ਨੇ, ਮੇਰੇ ਬੰਨੀ ਹੈ ਨਾ ਪੱਗ, ਤੇ ਵਿੱਚ ਵਿੱਚ ਕਈ ਬੰਦਿਆਂ ਦੇ ਬੰਨੀ ਹੈ। ਜਦੋਂ ਮੈਂ ਪਹਿਲੀ ਵਾਰ ਆਇਆ ਸੀ 3-4 ਪੱਗਾਂ ਵਾਲੇ ਮੈਂ ਵੇਖੇ, ਪਰ ਇਸ ਵਾਰੀ ਮੈਨੂੰ ਕਿੰਨਿਆਂ ਬੰਦਿਆਂ ਦੇ ਪੱਗਾਂ ਦਿਸ ਰਹੀਆਂ, ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਵੀ 10% ਤੇ ਬੰਨੀ ਹੈ ਪਰ 90% ਦੇ ਦਸਤਾਰਾਂ, ਬੋਲ ਦਿਓ ਯਾਰ ਨਹੀਂ ਬੰਨੀਆਂ ਨਾ ਦਸਤਾਰਾਂ, 90% ਦੇ ਨਹੀਂ ਬੰਨੀਆਂ, ਗਾਤਰਾ ਮੇਰੇ ਪਾਇਆ ਬਾਕੀਆਂ ਦੇ ਨਹੀਂ ਪਾਇਆ, ਚੋਲਾ ਵੀ ਮੈਂ ਪਾਇਆ ਲੰਬਾ ਪੈਰਾਂ ਤੱਕ ਬਾਕੀਆਂ ਦੇ ਨਹੀਂ ਪਾਇਆ, ਮੈਂ ਪਾਇਆ ਨਾ। ਹੁਣ ਮੈਨੂੰ ਇਹ ਦੱਸੋ ਵੀ ਜੇ ਧਰਮ ਇਹਨੂੰ ਕਹਿੰਦੇ ਹੈ پھر سارے نا بڑا ترمی کون ہوں بھلا میں ہی ہوں میں تے بہ گیا سارے نے سر تے میرے پیر پٹن تو بنا چارہ کی ہو گھرے لے لو چل پوا لو گل ہی رہی پر دھرم یہ نہیں کہندے میرے ویرو دھرم ہوندا ہے یہ ہے ساڈی یونیفارم یہ ہے ساڈی وردی پر اصل چ نیانے دی کلی وردی نہیں ویکھنی ہوندی اودی پڑھائی ویکھنی ہوندی ہے اودے نمبر ویکھنے ہوندے ہے اودے مارکس کنے آئے ہے یہ ویکھنے ہوندے ہے وردیاں یہ ریکوائرمنٹس نے ساڈیاں شرطاں آ شرطاں لا کے تے ساڈے لیڈر بیڑا کرک کر کے ساڈی قوم ساڈی شرط کی ہے گاڑی نہیں کھولتا وہ کہتے چک کھول کے دکھا دینا ساڈی شرط کی ہے کہتے کرپان نہیں پائی کہتے آ چک لے گئی تین کتی ہاتھ چل پڑھ لے ہور بول آ شرط لائے گا کہ منٹ چ پوری کر دوں پر جی ای کہنا ہے بھی دھرم تیری زندگی تو چل کے بھی تیرے بہار دے وچ کسے کوئی غلطی نہ ہوے پریکٹیکلٹی کمال دی ہوے اودن او شرط پوری کرنی کھیل نہیں پئی جناح سی نا جیڑا جناح وہ پکا مسلمان نہیں سی نہ انہوں کدے حج کیتا انہیں تے نہ نمازی سی نہ حاجی سی پر اپنے مسلمانوں نو دیش بنا کے دے کے گیا پاکستان انہوں اکڑ سی وکالت کیتی ہوئی سی تے گورے بھی کہندے سی بھی پاکستان دی وکالت جنی اس بندے نے کیتی ہے انہیں سکھ نہیں کر سکے ਸਾਡੇ ਆਲੇ ਜਿਹੜੇ ਸੀ ਸ੍ਰੀ ਸਾਹਿਬਾਂ ਦੇ ਹੱਥ ਵਿੱਚ ਫੜੀਆਂ ਹੋਈਆਂ ਸੀ ਜਿੱਦਣ ਗੱਲ ਕਰਨ ਗਏ ਇੱਕ ਇੰਡੀਆ ਬਣ ਗਿਆ ਇੱਕ ਪਾਕਿਸਤਾਨ ਬਣ ਗਿਆ ਗੋਰਿਆਂ ਨੇ ਜਿਹੜਾ ਰਾਜ ਲਿਆ ਸੀ ਦੱਸਿਓ ਬੋਲ ਕੇ ਦੱਸੋ ਹਿੰਦੂ ਮੁਸਲਮਾਨ ਮੁਸਲਮਾਨਾਂ ਤੋਂ ਲਿਆ ਸੀ ਕਿ ਸਿੱਖਾਂ ਤੋਂ ਬੋਲੋ ਲਿਆ ਸਿੱਖਾਂ ਤੋਂ ਤੇ ਮੋੜ ਕੇ ਕਿਹਨੂੰ ਗਏ ਹਿੰਦੂਆਂ ਆਇਆ ਸਿੱਖਾਂ ਤੋਂ ਮੋੜ ਉਹਨਾਂ ਨੂੰ ਗਏ ਕਿਉਂ ਭਲਾ ਕਿਉਂਕਿ ਉਦੋਂ ਤੱਕ ਸਾਡੀਆਂ ਸ਼ਰਤਾਂ ਆ ਰਹੀਆਂ ریکوائرمنٹ یہ رہ گئی جدن ساری شرط ہو رہی کہ بندے اکل ہے ساری لیڈر بننے یہ یوگتا ہے گل کرنے تھی کل دیکھو گے کہ ایک منیلا کا پرائم منسٹر بیٹھو گا ایک اوبامے ورگیاں نے آنا ہے ادھر ٹرمپ تریا آنا ہے ادھر کنیڈا والا بیٹھا ہے ادھر ساڈے والا کہڑا بندہ ہے جہاں اتنے بہ کے اپنا پکھ رکھ سکے گل ودیا کر سکے میں ساری زندگی کمائیاں بہت عمر چکایا داڑیاں رکھائیاں پگاں بنائی میں رکھیاں پر میں یہ کہہ رہا ہوں کہ یہ یونیفارم ہے یہ قوم کا کانسیپٹ ہے یہ ٹیم کا کانسیپٹ ہے دھرم تے تہاڈے کرماں چوں جھلکنا چاہیے یار اس بندے نے نا جبان نال جھوٹ بول کے کسی نال دھوکھا دیا اس بندے نے کدے کسی نال بےمانی نہیں کری انہیں گھر والی آپ دی نال دھوکھا نہیں کریا اپنی ساری زندگی وچ ایک کری وعدہ کریا سی کوئی جے مالا پا کے وعدہ کرتا ہے کوئی نکاح کرا کے کرتا ہے کوئی گرو گرنتھ صاحب کی حضوری چ بہ کے نند کارج کرا کے کرتا ہے کوئی چرچ جا کے کرتا ہے اگلے نے وعدہ کریا سی میں تیرا آپ کٹھے رواں گے ملک نے دھوکھا نہیں کریا بھروسہ ہے نا ایک دوسرے اتوں دھرم دے صدا حقیقی ماری انڈیا تو آنا بندہ 90,000 روپئے چاہتا ہے 400,000 لے کے نہیں لٹتا ایجنٹ بن کے ہو نہیں رہا اتنے میرے دس دے کہ جی لگتا 90,000 جا رہی ہے میں کہ ہو چاڑی جانے نے 4,000 لکھ جی ویکو بندہ کہہ دے بھی یار 90,000 لگتا 50,000 تو ود لوں میرا ٹائم لگوں نا میں محنت کروں میرا ٹائم بھی لگنا ہے پیپر ورک کروں میں 50,000 ود لینا کوئی ماڑی گل نہیں پر ٹھگی نہ کرے بےمانی نہ کرے تے جے بندہ ٹھگیاں مار کے بےمانیاں کر کے ایتھے سٹیج تے بہ کے بھی گلاں جتیاں مرضی کری جاوے ایتھوں دھرم نہیں دستا دھرم دستا بندے دے دھرم وچوں بندہ کرتا کی ہے جیون دے نال وہار دے نال پریکٹیکل دے نال اسی سارے پاسے ہیرو ہاں پر جدوں اگلا ساڈا وہار ویکھدا اوتھے سرے دے چندو زیرو ਸਾਰੇ ਪਾਸੇ ਚੰਗਾ, ਤਾਂ ਕਰਕੇ ਸਾਡਾ ਵਿਹਾਰ ਹੋ ਚੰਗਾ ਹੋਵੇ, ਧੋਖਾ ਨਾ ਕਰੀਏ, ਕਿਸੇ ਨਾਲ ਬੇਈਮਾਨੀ ਨਾ ਕਰੀਏ, ਠੱਗੀ ਨਾ ਮਾਰੀਏ, ਸਮਝ ਆਪਣੀ ਨੂੰ, ਦਿਮਾਗ ਆਪਣਾ ਉੱਚਾ ਕਰੀਏ, ਅਕਲ ਵਾਲੇ ਬਣ ਕੇ ਚੱਲੀਏ, ਤੇ ਤੁਸੀਂ ਵੇਖੋਗੇ ਏਦਾਂ ਦਾ ਜੀਵਨ ਬਣਾ ਕੇ ਵੇਖੀਏ ਤੇ ਨੀਂਦ ਵੀ ਸੋਹਣੀ ਆਉਂਦੀ ਹੈ। ਜਦੋਂ ਬੰਦਾ ਸਹੀ ਜਾਂਦਾ ਹੈ ਨਾ ਤੇ ਰੋੜਿਆਂ ਤੇ ਵੀ ਨੀਂਦ ਆ ਜਾਂਦੀ ਹੈ, ਪਰ ਜੇ ਬੰਦਾ ਗਲਤ ਕੰਮ ਕਰਦਾ ਹੈ ਫਿਰ ਤੇ ਜਿੱਦਾਂ ਆਪਾਂ ਪੜ੍ਹਦੇ ਹੁੰਦੇ ਹਾਂ ਨਾ, ਲਓ ਇੱਕ ਵਾਰੀ ਬੋਲ ਕੇ ਪੜ੍ਹੋ,
ਪਾਪੀ ਕਰਮ ਕਮਾਮ ਦੇ ਪਾਪੀ ਕਰਮ ਕਮਾਮ ਦੇ ਪਾਪੀ ਕਰਮ ਕਮਾਮ ਦੇ
ਪਾਪੀ
ਜੀ ਕਰਦੇ ਹਾਏ ਹਾਏ ਪਾਪੀ ਕਰਮ ਕਮਾਮ ਦੇ ਪਾਪੀ ਕਰਮ ਕਮਾਮ ਦੇ ਬੜੋ ਕਰਦੇ ਹਾਏ ਹਾਏ ਜੀ ਪਾਪੀ ਕਰਮ ਕਮਾਮ ਦੇ ਪਾਪੀ ਕਰਮ ਬੜੋ ਕਮਾਮ ਦੇ ਕਰਦੇ ਹਾਏ। ਕਰਦੇ ਹਾਏ ਹਾਏ ਪਾਪੀ ਕਰਮ ਕਮਾਮ ਦੇ ਪਾਪੀ ਕਰਮ ਕਮਾਮ ਦੇ
ਕਰਦੇ ਹਾਏ ਹਾਏ ਪਾਪੀ ਕਰਮ ਕਮਾਮ ਦੇ
ਪਾਪੀ ਕਰਮ ਕਮਾਮ
ਦੇ
ਕਰਦੇ
ਕਹਿੰਦੇ ਜਦੋਂ ਬੰਦਾ ਦੋ ਨੰਬਰੀਆ ਹੁੰਦਾ ਕੰਮ ਗਲਤ ਕਰਦਾ ਹਾਏ ਹਾਏ ਕਰਦੇ ਨਾਨਕ ਜਿਉਂ ਮਥਨ ਮਧਾਨੀ ਆ ਤੇ ਉਹ ਮਥੇ ਧਰਮ ਰਾਏ ਮਧਾਨੀ ਜਿਵੇਂ ਨਾ ਉਹ ਦੁੱਧ ਰਿੜਕਿਆ ਜਾਂਦਾ ਏਦਾਂ ਮਧਾਣੀਆਂ ਚੱਲਦੀਆਂ ਉਹਨਾਂ ਦੇ ਅੰਦਰ ਉਲਝੇ ਰਹਿੰਦੇ ਆ। ਧਰਮ ਰਾਏ ਮਤਲਬ ਕੁਦਰਤ ਦਾ ਨਿਯਮ ਧਰਮ ਕਾਨੂੰਨ ਨੂੰ ਕਹਿੰਦੇ ਆ। ਨਿਯਮ ਐਸੀ ਸਜ਼ਾ ਦਿੰਦਾ ਦੇ ਕਿਵਾੜ ਅਣਖ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ ਚਿੱਤਰਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕ ਹੈ। ਕਹਿੰਦੇ ਚਿੱਤਰਗੁਪਤ ਲੇਖਾ ਲੈਂਦੇ ਤੇ ਸਾਡੇ ਚਿੱਤਰਗੁਪਤ ਦਾ ਅਰਥ ਪਤਾ ਕੀ ਕਰਦੇ ਕਹਿੰਦੇ ਇੱਕ ਸੱਜੇ ਮੋਢੇ ਤੇ ਚਿੱਤਰਗੁਪਤ ਬੈਠਾ ਇੱਕ ਗੁਪਤ ਕਹਿੰਦੇ ਦੋ ਮੋਢਿਆਂ ਤੇ ਭਾਏ ਹੋਏ ਆ ਜਿਹੜਾ ਕੰਮ ਸਹੀ ਕਰਦਾ ਉਹ ਵੀ ਲਿਖੀ ਜਾਂਦੇ ਜਿਹੜਾ ਮਾੜਾ ਕਰਦਾ ਉਹ ਵੀ ਲਿਖੀ ਜਾਂਦੇ। ਉੱਤੇ ਕਹਿੰਦੇ ਇੱਕ ਦਿਨ ਧਰਮਰਾਜ ਕੋਲ ਜਾਵਾਂਗੇ ਉਦੇ ਫਿਰ ਉਹ ਚਿੱਤਰਗੁਪਤ ਜਿਹੜੇ ਆਪੋ ਆਪਣੀਆਂ ਵਹੀਆਂ ਦੇ ਦੇਣਗੇ ਫਿਰ ਉਸ ਹਿਸਾਬ ਨਾਲ ਲੇਖਾ ਹੁੰਦਾ। ਏਦਾਂ ਹੀ ਕਹਿੰਦੇ ਵੀ ਇੱਕ ਸੱਜੇ ਮੋਢੇ ਤੇ ਬੈਠਾ ਖੱਬੇ ਤੇ ਬੈਠਾ। ਹੁਣ ਸਾਡੀ ਪ੍ਰੋਬਲਮ ਇਹ ਹੈ ਕਿ ਸਾਡਾ ਦਿਮਾਗ ਧਰਮ ਵਾਲੇ ਪਾਸੇ ਤੇ ਕਦੇ ਅਸੀਂ ਸੋਚਦੇ ਸੋਚੀਏ ਹੀ ਨਹੀਂ, ਦਿਮਾਗ ਚੱਲਦਾ ਹੀ ਨਹੀਂ ਤੇ ਡੈਡ ਹੈ। ਹੁਣ ਜੇ ਇੱਕ ਮਿੰਟ ਲਈ ਆ ਗੱਲ ਵਿੱਚ ਚੇਤਾ ਰੱਖਿਓ ਚਿੱਤਰਗੁਪਤ ਵਾਲੀ ਜਿਹੜੀ ਮੈਂ ਕੀਤੀ ਹੈ ਜੇ ਆਪਾਂ ਗੱਲ ਬਾਅਦ ਚ ਕਰਾਂਗੇ ਚਿੱਤਰਗੁਪਤ ਹੈ ਕਿ ਅਸਲ ਚ ਸਾਡੀ ਵੱਡੀ ਪ੍ਰੋਬਲਮ ਇਹ ਹੈ ਕਿ ਧਰਮ ਦੀ ਜਦੋਂ ਗੱਲ ਚੱਲਦੀ ਹੋਵੇ ਉੱਥੇ ਸਾਡੇ ਅੰਦਰ ਡਾਊਟ ਨਹੀਂ ਸਵਾਲ ਬਾਅਦ ਸਾਡੇ ਅੰਦਰ ਸਵਾਲ ਆਉਂਦਾ। ਹੁਣ ਮੇਰੇ ਵੀਰੋ ਜਿਹੜਾ ਇੱਥੇ ਕੰਮ ਕਰਦੇ ਆ ਤੁਸੀਂ ਬੀਬੀਓ ਤੁਸੀਂ ਕਿੰਨਾ ਜਿਹੜੀ ਮੈਂ ਇੱਥੇ ਕੰਮ ਕਰ ਮੇਰੀ ਗੱਲ ਸੁਣੋਗੇ ਕਿਆ ਹੁਣ ਜਿਹੜੇ ਇੱਥੇ ਕੰਮ ਕਰਦੀਆਂ ਭੈਣਾਂ ਵੀ ਜਾਂ ਵੀਰ ਵੀ ਉਹ ਮੈਨੂੰ ਮੈਂ ਪੁੱਛਦਾ ਵੀ ਕੰਮ ਕਿੱਦਾਂ ਕਰਦੇ ਆ ਕਹਿੰਦੇ ਜੀ ਏਦਾਂ ਪੈਸੇ ਦਿੰਦੇ ਆ ਮੁੜ ਕੇ ਸੌ ਸੌ ਕਰਕੇ ਮੁੜੀ ਜਾਂਦੀ ਹੈ ਜ਼ਿਆਦਾ ਬੀਬੀਆਂ ਹੁੰਦੀਆਂ ਕੰਮ ਵਾਲੀਆਂ ਤੇ ਕਈ ਵਾਰੀ ਮੇਰੀਆਂ ਭੈਣਾਂ ਦੱਸਦੀਆਂ ਵੀ ਕਈ ਲੈ ਕੇ ਭੱਜ ਵੀ ਜਾਂਦੀਆਂ ਤੇ ਕਈ ਮੋੜੀ ਵੀ ਜਾਂਦੀਆਂ ਤੇ ਮੈਂ ਕੱਲ ਪੁੱਛਦਾ ਸੀ ਇਹਨਾਂ ਨਾਲ ਗੱਲ ਕਰਦਾ ਮੈਂ ਕਿਹਾ ਵੀ ਹੁਣ ਕਿਵੇਂ ਫਿਰ ਆਪਣਾ ਤੁਹਾਡਾ ਕਿੱਦਾਂ ਚੱਲਦਾ ਕਹਿੰਦੇ ਵੀ ਅਸੀਂ ਚਲਾਈ ਜਾਂਦੇ ਹਾਂ ਹੁਣ ਹਿਸਾਬ ਜਿਹਾ ਲੱਗ ਗਿਆ ਕਈਆਂ ਦੇ ਤੇ ਮੂੰਹ ਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ ਇਹ ਭੱਜੂ ਤੇ ਕਹਿੰਦੇ ਕਈਆਂ ਨੂੰ ਪਤਾ ਪੱਕਾ ਲੱਗ ਗਿਆ ਵੀ ਹੁਣ ਇਹ ਭਾਈ ਸਾਨੂੰ ਇੰਨੇ ਸਾਲਾਂ ਤੋਂ ਭੇਤ ਆ ਗਿਆ ਕਈਆਂ ਨਾਲ ਗੱਲ ਕਰਦੇ ਹਾਂ ਅਸੀਂ ਹੁਣ ਸਾਨੂੰ ਹੌਲੀ ਹੌਲੀ ਹਿਸਾਬ ਜਿਹਾ ਆ ਗਿਆ ਤੇ ਅਸੀਂ ਜਾ ਕੇ ਗੱਲ ਕਰਦੇ ਹਾਂ ਵੀ ਭਾਈ ਅਸੀਂ ਪੈਸੇ ਦੇਣ ਆਏ ਹਾਂ ਏਦਾਂ ਸਾਰੀ ਗੱਲ ਦੱਸਦੇ ਹੁਣ ਉੱਥੇ ਕਹਿੰਦੇ ਮੈਂ ਕਿਹਾ ਕਿਵੇਂ ਫਿਰ ਕਰਦੇ ਕਹਿੰਦੇ ਉਹਨੂੰ ਕਹਿੰਦੇ ਵੀ ਕਾਪੀ ਲਿਆ ਚੱਕ ਕੱਲ ਮੈਂ ਪੁੱਛ ਗਿਆ ਕਹਿੰਦੇ ਉਹਨੂੰ ਕਹਿੰਦੇ ਕਾਪੀ ਲਿਆ ਪਹਿਲਾਂ ਕਿਹਦੇ ਕਿਹਦੇ ਤੋਂ ਲਏ ਹੈ ਏਦਾਂ ਹੀ ਹੁੰਦਾ ਕਹਿੰਦੇ ਪਹਿਲਾਂ ਕਿਹਦੇ ਕਿਹਦੇ ਤੋਂ ਲਏ ਆ ਵਿਖਾ ਤੇ ਕਾਪੀ ਕਹਿੰਦੇ ਕਾਪੀ ਵਿਖਾ ਦਿੰਦੀ ਫਿਰ ਉਹ ਜਦੋਂ ਐ ਕਰਕੇ ਨਾ ਜਦੋਂ ਕਹਿੰਦੇ ਪਹਿਲੇ ਚੈੱਕ ਕਰਦੇ ਆ ਵੀ ਇਹਨੇ ਕਿਸ਼ਤ ਮੋੜੀ ਹੈ, ਹਰ ਰੋਜ਼ ਮੋੜਦੀ ਹੈ, ਕਹਿੰਦੇ ਹਿਸਾਬ ਜਿਹਾ ਲੱਗ ਜਾਂਦਾ, ਫਿਰ ਵੀ ਇਹਦਾ ਮਤਲਬ ਇਹਦਾ ਵਿਹਾਰ ਚੰਗਾ, ਪਹਿਲਿਆਂ ਦੇ ਵੀ ਮੋੜੇ ਤੇ ਸਾਡੇ ਵੀ ਮੋੜੇ, ਏਦਾਂ ਹੀ ਹੈ ਨਾ ਵੀ ਕਹਿੰਦੇ ਹਿਸਾਬ ਜਿਹਾ ਲਾ ਲਈਆ। ਹੁਣ ਦਿਮਾਗ ਚੱਲਦਾ ਹੈ ਉੱਥੇ, ਸਿੱਖੋ ਤੁਹਾਡਾ ਦਿਮਾਗ ਚੱਲਦਾ ਵੀ ਠੱਗੀ ਕਿਤੇ ਨਾ ਬਣੇ, ਤੁਸੀਂ ਸੋਚਦੇ ਹੈ, ਤੁਹਾਡਾ ਦਿਮਾਗ ਚੱਲਦਾ, ਮੇਰੀਆਂ ਭੈਣਾਂ ਦਾ ਵੀ ਚੱਲਦਾ ਉੱਥੇ, ਨਾਲੇ ਬੀਬੀਆਂ ਕਿਹੜਾ ਭੈਣਾਂ ਆ, ਪਰ ਇਹਨਾਂ ਨੂੰ ਸਾਰਿਆਂ ਦਾ ਦਿਮਾਗ ਬੀਬੀਆਂ ਦਾ ਵੀ ਚੱਲਦਾ ਤੁਹਾਡਾ ਵੀ ਚੱਲਦਾ। ਪਰ ਇੱਕ ਗੱਲ ਕਮਾਲ ਦੀ ਨਹੀਂ ਵੀ ਉਹ ਇੱਕ ਬੈਠੀ ਫਿਲਪੀਨਨ ਬੀਬੀ ਸਾਹਮਣੇ ਬੈਠੀ ਹੁੰਦੀ, ਤੁਸੀਂ ਉੱਥੇ ਦਿਮਾਗ ਚਲਾਉਂਦੇ ਹੋ, ਦਿਮਾਗ ਲੜਾਉਂਦੇ ਹੋ, ਤੁਸੀਂ ਸੋਚਦੇ ਹੈ ਜਦੋਂ ਮੇਰੇ ਵਰਗਾ ਸਟੇਜ ਤੇ ਬੈਠਦਾ ਹੈ ਚਾਹੇ ਇੰਡੀਆ ਚਾਹੇ ਉਦੋਂ ਦਿਮਾਗ ਕਿਉਂ ਡੈਡ ਕਰਦਾ। ਤੁਹਾਨੂੰ ਜੋ ਮਰਜ਼ੀ ਕੋਈ ਸੁਣਾਈ ਜਾਂਦਾ, ਹਾਂਜੀ ਠੀਕ ਹੈ ਜੀ, ਸੱਤ ਵਜਨ ਕਰੀ, ਉੱਥੇ ਕਿਉਂ ਨੀ ਸਵਾਲ ਕਰਦਾ। ਹੁਣ ਜਦੋਂ ਐਂ ਗੱਲਾਂ ਕਵੇ ਵੇਖੋ, ਦਸ ਗੁਣਾ ਫਲ ਇੱਥੇ ਮਿਲੂ, ਸੱਤਰ ਗੁਣਾ ਅੱਗੇ ਜਾ ਕੇ। ਤੇ ਜੇ ਹੁਣ ਅਗਲਾ ਕਹਵੇ ਵੀ ਪੈਸੇ ਐਡ ਕੀ ਦੇ ਦੇ ਤੇ ਪਲਾਟ ਲੈ ਲਈ ਅਗਲੇ ਜਨਮ ਚ ਕਬਜ਼ਾ, ਮੰਨ ਸਕਦਾ ਕੋਈ ਬੰਦਾ? ਅਗਲਾ ਕਹਿੰਦਾ ਬੁੱਧੂ ਬਣਾਉਣਾ ਅਗਲਾ ਜਨਮ, ਕਿਹਨੇ ਵੇਖਿਆ, ਏਦਾਂ ਹੀ ਕਹੋਗੇ। ਪਰ ਧਰਮ ਦੇ ਮਾਮਲੇ ਵਿੱਚ ਲੋਕੀ ਕੱਢੀ ਕੱਢੀ ਠੱਗੀ ਮਰਾ ਲੈਂਦੇ ਆ, ਚੁੱਪ ਕਰਕੇ ਸਾਰਾ ਕੁਝ ਸਾਈਨ ਕਰ ਦਿੰਦੇ ਆ, ਜ਼ਮੀਨਾਂ ਦੇ ਦਿੰਦੇ ਆ, ਅੱਖਾਂ ਬੰਦ ਕਰਕੇ ਮਨ ਚ ਪਤਾ ਕੀ ਸੋਚਦੇ ਆ ਵੀ ਐਦਕੀ ਜੋ ਦੇਣਾ ਦੇ ਦਿਓ, ਗਾਂ ਤੇ ਸਾਰਾ ਕੁਛ ਤਿਆਰ ਹੀ ਪਿਆ ਵੀ ਸੱਤਰ ਗੁਣਾ ਮਿਲ ਜਾਣਾ। ਉਹ ਤੇ ਮੁਰੱਬੇ ਬਣਾਈ ਫਿਰਦਾ ਆਪਣੇ ਧਰਮ ਦੇ ਕੇ ਦੱਸ ਗਿਆ ਵੀ ਅਗਲੇ ਦਿਨ ਤੇ ਮੁਰੱਬੇ ਮਿਲ ਜਾਣੇ ਆ। ਉਹ ਤੇ ਕਈ ਗੁਣਾ ਸੋਚ ਕੇ ਬੈਠਾ, ਦਿਮਾਗ ਇਹਦੇ ਚੱਲ। ਪਰ ਸੋਚਣ ਵਾਲੀ ਗੱਲ ਹੈ ਜਿਹੜੀ ਉਹ ਇਹ ਹੈ ਕਿ ਜੇ ਤੁਹਾਡਾ ਦਿਮਾਗ ਇੱਥੇ ਚੱਲਦਾ ਹੈ, ਆਪਾਂ ਸੰਗਰੂਰ ਦੇ ਲੋਕ ਹੈ, ਸਾਨੂੰ ਅਗਲਾ ਕਹਿੰਦਾ ਭੋਲੇ ਹੈ ਜੀ, ਭਲੇ ਮਾਨਸ ਜੀ ਹੈ ਜੀ, ਸੰਗਰੂਰ ਜ਼ਿਲ੍ਹਾ ਬੈਕਵਰਡ ਜਾ ਏਰੀਏ, ਐਂ ਕਹਿੰਦੇ ਲੋਕ ਸਾਰੇ। ਪਰ ਕਿੱਥੇ ਬੈਕਵਰਡ ਨੇ, ਇਹਨਾਂ ਦੇਸ਼ਾਂ ਚ ਆ ਕੇ ਮੈਂ ਵੇਖਦਾ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ, ਵੱਡੇ ਵੱਡੇ ਘਰ ਬਣਾਲੇ, ਸੈੱਟ ਹੋ ਗਏ, ਬੈਕਵਰਡ ਕਿੱਥੇ ਹੋਏ? ਜੇ ਕਮਲੇ ਹੁੰਦੇ ਇੱਥੇ ਪਹੁੰਚਦੇ, ਇੱਥੇ ਬਹਿੰਦੇ ਆ ਕੇ? ਸੋਚ ਕੇ ਵੇਖੋ ਬੈਕਵਰਡ ਕਿੱਥੇ ਸੀ, ਦਿਮਾਗ ਤੇ ਚੱਲਦਾ ਹੈ। ਪਰ ਪੰਗਾ ਇਹ ਹੈ ਵੀ ਧਰਮ ਵਾਲੇ ਪਾਸੇ ਸਾਡੇ ਦਿਮਾਗ ਚ ਸਾਨੂੰ ਸਮਝਾਇਆ ਪਤਾ ਕੀ ਗਿਆ ਕਿ ਸ਼ੰਕਾ ਹੀ ਨਹੀਂ ਕਰਨਾ, ਡਾਊਟ ਹੀ ਨਹੀਂ ਕਰਨਾ। ਜਿਹੜੇ ਤੁਸੀਂ ਬੰਦੇ ਹੋ, ਜਿੰਨੇ ਤੁਸੀਂ ਇੱਥੇ ਕੰਮ ਕਰਦੇ ਹੋ, ਫਿਲਪੀਨਿਆਂ ਨਾਲ ਤੁਸੀਂ ਕਰਦੇ ਹੋ ਡੀਲ, ਇਹਨਾਂ ਲੋਕਾਂ ਨਾਲ, ਜੇ ਤੁਹਾਨੂੰ ਕਹਿੰਦੇ ਨਾ ਵੀ ਅੱਖਾਂ ਬੰਦ ਕਰਕੇ ਜਿੰਨੇ ਪੈਸੇ ਮੰਗੇ ਦੇ ਦਿਆ ਕਰ, ਭਰੋਸਾ ਕਰ ਲੈ, ਸ਼ਰਧਾ ਰੱਖੋ ਯਾਰ, ਭਰੋਸਾ ਕਰੋ, ਸ਼ੰਕਾ ਕਰਨਾ ਹੀ ਨਹੀਂ, ਡਾਊਟ ਕਰਨਾ ਹੀ ਨਹੀਂ, ਤੁਸੀਂ ਤੇ ਕੱਲ੍ਹ ਨੂੰ ਉੱਜੜ ਜਾਓਗੇ। ਜੇ ਐ ਕਹਿੰਦੇ ਕੋਈ ਤੂੰ ਡਾਊਟ ਹੀ ਨਹੀਂ ਕਰਨਾ, ਮਤਲਬ ਕੱਲ੍ਹ ਨੂੰ ਉੱਜੜ ਜਾਓਗੇ। ਅਗਲਾ ਕਹਿੰਦੇ ਡਾਊਟ ਨਹੀਂ ਕਰਨਾ, ਸ਼ੰਕਾ ਨਹੀਂ ਕਰਨਾ। ਤੇ ਸਾਨੂੰ ਧਰਮ ਚ ਕੀ ਸਿਖਾਇਆ ਜਾਂਦਾ, ਸ਼ੰਕਾ ਨਹੀਂ ਕਰੀਦਾ ਹੁੰਦਾ, ਤਰਕ ਨਹੀਂ ਕਰੀਦੀ ਹੁੰਦੀ, ਡਾਊਟ ਨਹੀਂ ਕਰੀਦਾ, ਸ਼ਰਧਾ ਰੱਖ ਬਸ, ਅੱਖਾਂ ਬੰਦ ਕਰਕੇ ਜੋ ਕਹਿੰਦੇ ਆ ਸੁਣੀ ਜਾ ਤੇ ਮੰਨੀ ਜਾ। ਸੋਚੋ ਪਿਆਰੇ, ਜੇ ਐ ਕੰਮ ਚੱਲੇ ਫਿਰ ਲੁੱਟੇ ਜਾਵਾਂ, ਜੇ ਸਾਨੂੰ ਜੇ ਐ ਕੋਈ ਕਹਿ ਦੇ ਵੀ ਤੈਂ ਸੋਚਣਾ ਹੀ ਨਹੀਂ, ਤੈਂ ਸ਼ਰਧਾ ਹੀ ਰੱਖਣੀ ਹੈ, ਫਿਰ ਬੇੜੇ ਜੋ ਸੁਣਾਇਆ ਜਾ ਰਿਹਾ ਵਾ ਚੁੱਪ ਕਰਕੇ ਮੰਨ ਲਾ। ਧਰਮ ਵਾਲੇ ਪਾਸੇ ਹੀ ਹੈ, ਹੋਰ ਕਿਸੇ ਖੇਤਰ ਚ ਨਹੀਂ। ਗੱਡੀ ਖਰੀਦਣ ਚਲਿਆ ਜਾ, ਪਲਾਟ ਖਰੀਦਣ ਚਲਿਆ ਜਾ, ਕੰਮ ਤੇ ਚਲਿਆ ਜਾ, ਬਿਜ਼ਨਸ ਤੇ ਚਲਿਆ ਜਾ, ਲੜਕੀ ਵਾਸਤੇ ਮੁੰਡਾ ਵੇਖਣ ਚਲਿਆ ਜਾ, ਮੁੰਡੇ ਲਈ ਲੜਕੀ ਵੇਖਣ ਚਲਿਆ ਜਾ, ਆਪਣੇ ਲਈ ਰਿਸ਼ਤਾ ਵੇਖਣ ਚਲਿਆ ਜਾ, ਕਿਤੇ ਕੋਈ ਨਹੀਂ ਕਹਿੰਦਾ। ਪਰ ਧਰਮ ਵਾਲੇ ਪਾਸੇ ਪਤਾ ਇੱਕੋ ਹੀ ਕਹਿਣਗੇ, ਸ਼ਰਧਾ ਰੱਖੋ, ਚੁੱਪ ਰਹਿ, ਸਵਾਲ ਨਹੀਂ ਕਰਨਾ, ਤੈ ਬੋਲਣਾ ਨਹੀਂ। ਪਰ ਇੱਕ ਗੱਲ ਦੱਸੋ, ਸਵਾਲ ਨਹੀਂ ਕਰਨਾ ਇਹਦਾ ਸਿੱਧਾ ਸਿੱਧਾ ਅਰਥ ਹੈ ਵੀ ਡਾਊਟ ਨਾ ਕਰ, ਸ਼ੱਕ ਨਾ ਕਰ। ਹੁਣ ਮੇਰੀ ਗੱਲ ਸੁਣੋ, ਜੇ ਏਜੰਟ ਕਹਿੰਦਾ ਹੈ 4 ਲੱਖ ਲੱਗੂ ਤੇ ਲੱਗਣਾ 90,000, ਤੇ ਜੇ ਅਗਲਾ ਕਵੇ ਸ਼ਰਧਾ ਰੱਖ, ਕਿਉਂ ਰੌਲਾ ਪਾਇਆ ਯਾਰ, ਤੂੰ ਸ਼ਰਧਾ ਰੱਖ ਬਸ, ਭਰੋਸਾ ਰੱਖ 4 ਲੱਖ, ਇਹਦਾ ਮਤਲਬ ਅਗਲਾ ਕਿਉਂ ਹੈ ਕਹਿੰਦਾ ਹੈ ਵੀ ਤੈਨੂੰ ਕਿਤੇ ਮੇਰੀ ਠੱਗੀ ਦਾ ਪਤਾ ਨਾ ਲੱਗ ਜਾਵੇ, ਇਹਨੂੰ ਕਿਤੇ ਮੇਰੀ ਠੱਗੀ ਦਾ ਪਤਾ ਨਾ ਲੱਗ ਜੇ। ਜਿਹੜੇ ਮੇਰੇ ਵਰਗੇ ਬੰਦੇ ਸਟੇਜ ਤੇ ਬਹਿ ਕੇ ਕਹਿੰਦੇ ਨਾ ਬਸ ਭਾਈ ਸ਼ਰਧਾ ਹੀ ਰੱਖਿਆ ਕਰੋ, ਸ਼ਰਧਾ ਹੀ ਰੱਖਿਆ ਕਰੋ, ਸ਼ਰਧਾ, ਉਹਦਾ ਮਤਲਬ ਕੀ ਹੋਇਆ? ਉਹ ਕਹਿੰਦੇ ਕਿਤੇ ਤੁਹਾਨੂੰ ਸਾਡੀਆਂ ਠੱਗੀਆਂ ਦਾ ਪਤਾ, ਉਹ ਦਿਮਾਗ ਸਵਾਲ ਕੀ ਸਾਡੇ, ਕਦੇ ਨਾ ਤੁਸੀਂ ਸ਼ੰਕਾ, ਡਾਊਟ ਨਾ ਕਰੋ, ਸੋਚੋ ਨਾ। ਸਾਨੂੰ ਸੁਣਾਤਾ ਵੀ ਇੱਕ ਚਿੱਤਰ ਹੈ, ਜੋ ਗੁਪਤ ਹੈ ਮੈਂ ਉੱਥੇ ਹੀ ਆਊਂ ਮੁੜ ਕੇ, ਇੱਕ ਸੱਜੇ ਮੋਢੇ ਤੇ ਬੈਠਾ, ਇੱਕ ਖੱਬੇ ਤੇ ਬੈਠਾ। ਪਰ ਹੁਣ ਸੋਚਣ ਵਾਲੀ ਗੱਲ ਜਿਹੜੀ ਹੈ ਉਹ ਨਹੀਂ ਹੈ ਵੀ 750 ਕਰੋੜ ਹੈ ਪਾਪੂਲੇਸ਼ਨ ਵਰਲਡ ਦੀ, 7.5 ਅਰਬ, ਤੇ ਫਿਰ ਚਿੱਤਰ ਗੁਪਤ ਦੋ ਦੋ ਨੇ ਹਰੇਕ ਦੇ ਬੈਠੇ ਹੋਏ, ਕਿੰਨੇ ਹੋਏ? 14 ਅਰਬ ਹੋ ਗਏ। 1400 ਕਰੋੜ ਇੱਕ ਸੱਜੇ ਤੇ ਬੈਠਾ, ਇੱਕ ਖੱਬੇ ਤੇ ਬੈਠਾ। ਕਰਤੀ ਵਿਆਖਿਆ ਸਾਨੂੰ ਕਹਿਤਾ ਵੀ ਇੱਕ ਦਿਨ ਦੋ ਬਹੀਆਂ ਰੱਖ ਦੇਣਗੇ ਲਿਜਾ ਕੇ, ਧਰਮ ਰਾਜਾ ਬੈਠਾ। ਹੁਣ ਆਪਾਂ ਨਾਟਕਾਂ ਚ ਵੇਖਿਆ ਨਿੱਕੇ ਹੁੰਦਿਆਂ ਨੇ, ਸਿੰਘਾਂ ਵਾਲੇ ਜੰਮਦੇ ਸੀ, ਜਦੋਂ ਗੱਲ ਚੱਲੂ ਅੱਖਾਂ ਕਿਉਂ ਜੰਮ ਤੂੰ ਤੈ ਲਿਜਾਣਗੇ ਫੁੱਟ ਦੇ, ਵੀ ਸਰੀਰ ਤੇ ਤੇਰਾ ਇੱਥੇ ਸੜ ਗਿਆ, ਕੁੱਟਣਾ ਕਿਹਨੂੰ? ਸਰੀਰ ਤੇ ਸੜ ਜਾਂਦਾ, ਦਿਮਾਗ ਹੀ ਨੀ ਚੱਲਦਾ, ਚੁੱਪੀ ਗੱਲ ਜਾਂਦੀ। ਪਰ ਸਾਡੇ ਗੁਰੂ ਸਾਹਿਬ ਨੇ ਵੇਖੋ ਸਮਝਾਇਆ, ਮੇਰੇ ਵੀਰੋ ਸਾਨੂੰ ਕਹਿੰਦੇ ਆ ਨਾ ਵੀ ਤਰਕ ਨਾ ਕਰੋ, ਸਵਾਲ ਨਾ ਕਰੋ, ਪਰ ਸਾਡੇ ਗੁਰੂ ਸਾਹਿਬ ਦਿਮਾਗ ਚਲਾਉਂਦੇ ਆ। ਮੈਨੂੰ ਤੁਸੀਂ ਬੋਲ ਕੇ ਦੱਸਣਾ, ਆਪਾਂ ਜਪਜੀ ਸਾਹਿਬ ਸ਼ੁਰੂ ਕਰਦੇ ਹਾਂ, ਆਪਾਂ ਰੋਜ਼ ਪੜ੍ਹਦੇ ਹਾਂ, ਦੱਸੋ ਇੱਕ ਓਮ ਨਾਲ ਇੱਕ ਸਤ ਨਾਮ ਕਰਤਾ ਨਿਰ ਔ ਨਿਰ ਹੈ ਅਕਾਲ ਅਜੂਨੀ ਸੈ ਗੁਰ ਇੱਥੇ ਤੱਕ ਮੂਲ ਫਿਰ ਜਪ ਜਪ ਆ ਬਾਣੀ ਦਾ ਨਾਂ ਜਪ ਜੀਤ ਅਸੀਂ ਕਹਿੰਦੇ ਸਤਕਾਰ ਨਾਲ, ਪਰ ਬਾਣੀ ਦਾ ਨਾਂ ਹੈ ਜਪ 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 ਦਾ ਅਰਥ ਹੁੰਦਾ ਜਾਣ ਸਮਝ। ਅੱਛਾ ਅੱਗੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ। ਇਹ ਸਲੋਕ ਜਿਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਲਿਖਿਆ ਸੁਖਮਨੀ ਸਾਹਿਬ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਭੇ ਨਾਨਕ ਹੋਸੀ ਭੇ। ਠੀਕ ਹੈ ਜੀ, ਇਹ ਸਲੋਕ ਇਦੋਂ ਅੱਗੇ ਜਪਜੀ ਸਾਹਿਬ ਜੀ ਹੁਣ ਸੁਣੋ, ਸਾਨੂੰ ਕਹਿੰਦੇ ਆ ਡਾਊਟ ਨਹੀਂ ਕਰਨਾ, ਸ਼ੰਕਾ ਨਹੀਂ ਕਰਨਾ, ਤਰਕ ਨਾ ਕਰਿਓ। ਪਰ ਤੁਸੀਂ ਦੱਸੋ, ਹਿੰਦੂ ਸਾਰੇ ਗੰਗਾ ਤੇ ਨਹਾਉਣ ਜਾਂਦੇ ਕਿ ਨਹੀਂ ਜਾਂਦੇ? ਤੀਰਥਾਂ ਤੇ ਨਹਾਉਣਾ ਉਹਨਾਂ ਦੇ ਧਰਮ ਵਿੱਚ ਇੱਕ ਨੰਬਰ ਤੇ ਹੈ ਕਿ ਬੋਲੋ ਕਰ ਚੁੱਕੇ ਹੈ ਨਾ? ਤੇ ਸਾਡੇ ਬਾਬੇ ਨੇ ਸ਼ੁਰੂਆਤ ਪਤਾ ਕਿੱਥੋਂ ਕੀਤੀ? ਦਿਮਾਗ ਕਿੰਨਾ ਤੇਜ਼, ਕਿੰਨਾ ਤਿੱਖਾ ਦਿਮਾਗ ਹੈ। ਪਤਾ ਕੀ ਕਹਿੰਦੇ? ਸੋਚੈ ਬੋਲੋ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਕਹਿੰਦੇ ਤੂੰ ਇੱਕ ਵਾਰੀ ਨਹਾਉਣ ਦੀ ਗੱਲ ਕਰਦਾ ਭਾਵੇਂ ਲੱਖਾਂ ਵਾਰੀ ਨਹਾ ਲੈ, ਪਰ ਮਨ ਸੁੱਚਾ ਨਹੀਂ ਹੋਣਾ। ਸੁੱਚੇ ਇਹ ਨਾ ਆਖੀਐ ਬਹਿਣ ਦੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕੱਪੜੇ ਧੋ ਲੈ ਤੂੰ ਜਿੰਨਾ ਮਰਜ਼ੀ ਸਰੀਰ ਨੂੰ ਨਵਾ ਲੈ, ਪਰ ਇਹਦੇ ਨਾਲ ਮਨ ਸੁੱਚਾ ਨਹੀਂ ਹੋ ਜਾਂਦਾ। ਤਨ ਸੁੱਚਾ ਕਰਨ ਨਾਲ ਮਨ ਸੁੱਚਾ ਨਹੀਂ ਹੋ ਜਾਂਦਾ। ਅਸੀਂ ਆ ਸ਼ਬਦ ਕਹਿ ਦਿੰਦੇ ਹੱਥ ਸੁੱਚੇ ਕਰੋ, ਹੱਥ ਸੁੱਚੇ ਕਰਾਓ, ਚਿੱਤਰ ਕਰੋ, ਸੁੱਚੀ ਕੋਈ ਚੀਜ਼ ਨਹੀਂ ਹੁੰਦੀ, ਸਾਫ਼ ਹੋ ਸਕਦੀ। ਪਾਣੀ ਵੀ ਜੂਠਾ ਡੱਡੀਆਂ ਮੱਛੀਆਂ ਨੇ ਕੀਤਾ, ਰੇਤਿਆਂ ਦੇ ਵਿੱਚ ਵੀ ਜੀਵ ਹੈ, ਕੀੜੇ ਹੈ, ਕੋਈ ਚੀਜ਼ ਸੁੱਚੀ ਨਹੀਂ ਹੁੰਦੀ, ਸੋ ਸਾਫ਼ ਹੋ ਸਕਦੀ। ਸਾਫ਼ ਸਫਾਈ ਦਾ ਕੰਸੈਪਟ ਗੁਰਮਤ ਵਿੱਚ ਹੈ, ਸੁਚਮਤਾ ਦਾ ਫਿਰ ਪਖੰਡ ਜਿਹਾ ਬਣ ਜਾਣਾ। ਜ਼ਿਆਦਾ ਗੱਲਾਂ ਕਰਾਂਗੇ ਨਾ, ਇੱਥੇ ਆਪਾਂ ਸਾਰੇ ਇਕੱਠੇ ਸਾਹ ਲੈਂਦੇ ਹਾਂ। ਸਿਆਲਾਂ ਜਿਵੇਂ ਇੱਕ ਭਾਤ ਨਿਕਲਦੀ ਹੁੰਦੀ, ਇਹਦੇ ਤੋਂ ਨਿਕਲਦੀ ਉਹਦੇ 'ਚ, ਇੱਕ ਗੱਡੀ 'ਚ 5 ਜਣੇ ਬੈਠੇ ਸਾਹ ਇਕੱਠੇ ਹੀ ਲੈਣਾ, ਉਹਦਾ ਉਹਦੇ ਉੱਤੇ ਸਾਹ ਜਾਂਦਾ, ਬਚਾ ਲਓ ਤੁਸੀਂ ਕਿਵੇਂ ਬਚਾਂਗੇ? ਇੱਥੇ ਇੱਕ ਦਰਬਾਰ ਵਿੱਚ ਅਸੀਂ 300-400 ਬੰਦਾ ਬੈਠੇ ਹਾਂ, ਇਕੱਠੇ ਹੀ ਸਾਹ ਲੈਣਾ ਹੈ ਅਸੀਂ? ਇੱਕ ਜਹਾਜ਼ 'ਚ ਬਹਿ ਕੇ ਫਿਲਪੀਨੀਆਂ ਨਾਲ ਵੀ ਇਕੱਠੇ ਹੀ ਸਾਹ ਲੈਣਾ ਹੁੰਦਾ, ਇਕੱਠੇ ਹੀ ਬਹਿੰਦੇ ਹੋ ਸਾਰੇ? ਉਲਝਦੇ ਤੁਰੇ ਜਾਵਾਂਗੇ। ਸਾਡੇ ਗੁਰੂ ਸਾਹਿਬ ਨੇ ਕਿਹਾ ਮਨ ਸੁੱਚੇ ਦੀ ਗੱਲ ਹੈ ਨਾ ਜਿਹੜੀ, ਮਨ ਸੁੱਚਾ ਮਤਲਬ ਵਿਚਾਰ ਸੁੱਚੇ, ਚੰਗੇ ਵਿਚਾਰ, ਆਪਣੇ ਵਿਚਾਰਾਂ ਨੂੰ ਚੰਗਾ ਕੀਤਾ ਜਾ ਸਕਦਾ ਹੈ ਤੇ ਬਾਹਰ ਸਫਾਈ ਰੱਖੀ ਜਾ ਸਕਦੀ ਹੈ, ਸੁੱਚਾ ਨਹੀਂ ਹੋਇਆ ਜਾ ਸਕਦਾ। ਮਨ ਸੁੱਚਾ ਕਰੋ, ਗੁਰੂ ਨਾਨਕ ਪਾਤਸ਼ਾਹ ਨੇ ਤੇ ਇੱਥੇ ਤੱਕ ਵੀ ਕਹਿ ਦਿੱਤਾ। ਕਈ ਵਾਰੀ ਤਾਂ ਕਹਿੰਦੇ ਸੀ ਮੰਦਰ ਦੇ ਵਿੱਚ ਬੀਬੀ 5 ਦਿਨ ਵਾਸਤੇ ਜਾ ਨਹੀਂ ਸਕਦੀ, ਔਰਤ ਤੇ 5 ਦਿਨ ਏਦਾਂ ਦੇ ਆਉਂਦੇ ਆ ਮਹੀਨੇ ਬਾਅਦ, ਕਹਿੰਦੇ ਗੁਰਦੁਆਰੇ ਨਾ ਜਾਵੇ, ਮੰਦਰ ਚ ਨਾ ਜਾਵੇ, 5 ਦਿਨ ਵਾਸਤੇ ਅਪਵਿੱਤਰ, ਗੁਟਕੇ ਨੂੰ ਹੱਥ ਨਾ ਲਾਵੇ। ਪਰ ਸਾਡਾ ਬਾਬਾ ਕਹਿੰਦਾ ਸੁਣੋ, ਜਿਉਂ ਜੋਰੂ ਸਿਰਨਾਵਣੀ, ਔਰਤ ਨੂੰ ਸਿਰਨਾਵਣੀ, ਉਹ ਟਾਈਮ ਆਉਣਾ ਇੱਕ ਆਵੈ ਵਾਰੋ ਵਾਰ, ਉਹ ਮੰਦਰ ਵਿੱਚ ਵੜਨ ਨਹੀਂ ਸੀ ਦਿੰਦਾ, ਕਹਿੰਦੇ ਔਰਤ ਜੂਠੀ ਆ ਗਈ, ਇਹ ਵੜੇ ਨਾ ਮੰਦਰ ਵਿੱਚ। ਤੇ ਸਾਡੇ ਸਤਿਗੁਰ ਨੇ ਕਿਹਾ, ਕਹਿੰਦੇ ਔਰਤ ਨੂੰ ਉਹ ਸਮਾਂ ਵਾਰੋ ਵਾਰ ਮੁੜ ਮੁੜ ਕੇ ਆਉਂਦਾ ਹੈ ਮਹੀਨੇ ਮਹੀਨੇ ਬਾਅਦ, ਪਰ ਕਹਿੰਦੇ ਤੇਰੇ ਤੇ ਮੂੰਹ ਵਿੱਚ ਸਦਾ ਹੀ ਜੂਠ ਰਹਿੰਦੀ ਹੈ, ਤੈਨੂੰ ਕਿੱਥੇ ਕੱਢੀਏ ਆਖੋ ਸਤਨਾਮ, ਅੱਜ ਕੇ ਆਖੋ ਯਾਰ ਸਤਨਾਮ। ਮੈਨੂੰ ਐ ਲੱਗੇ ਵੀ ਤੁਸੀਂ ਸੁਣਦੇ ਹੈ ਕੈਸਾ ਜਵਾਬ ਦਲੀਲ ਸਵਾਲ, ਇਹਨੂੰ ਕਹਿੰਦੇ ਦਿਮਾਗ ਚੱਲਣਾ, ਅੱਖਾਂ ਬੰਦ ਕਰਕੇ। ਹੁਣ ਜੇ ਸਾਡੀ ਕਿਸੇ ਭੈਣ ਨੂੰ ਕਿਸੇ ਨੇ ਕਹਿਤਾ ਬਾਂਹ ਤੋਂ ਫੜ ਕੇ ਵੀ ਬੀਬੀ ਤੈਂ 5 ਦਿਨ ਗੁਟਕੇ ਨੂੰ ਹੱਥ ਨਹੀਂ ਲਾਉਣਾ, ਤੈਂ ਪੋਥੀ ਨੂੰ ਹੱਥ ਨਹੀਂ ਲਾਉਣਾ, ਤੂੰ ਮਾਰਦ ਦੀ ਤਾਬਿਆਂ ਨਹੀਂ ਬਹਿ ਸਕਦੀ, ਤੈਂ ਚੋਰ ਨਹੀਂ ਕਰਨਾ, ਤੇ ਬੀਬੀ ਵਿਚਾਰੀ ਚੁੱਪ ਕਰਕੇ ਘਰ ਨੂੰ ਤੁਰਜੇ। ਹਾਂਜੀ ਠੀਕ ਹੈ ਜੀ, ਪਰ ਐਂ ਅੱਖ ਚੱਕ ਪਾ ਕੇ ਗੱਲ ਕਰੇ ਐਂ ਕਿਵੇਂ? ਜੇ ਇਹ ਸਮਾਂ ਹੁੰਦਾ ਨਾ ਤੇ ਦੁਨੀਆਂ ਤੂੰ ਜੰਮਦਾ ਕਿੱਦਾਂ? ਤੇਰੀ ਮਾਂ ਤੇ ਵੀ ਇਹ ਸਮਾਂ ਆਇਆ ਹੋਣਾ, ਮੈਨੂੰ ਬਾਂਹ ਤੋਂ ਫੜ ਕੇ ਬਾਹਰ ਕੱਢਣ ਵਾਲਿਆ, ਤੇਰੀ ਮਾਂ ਤੇ ਇਹ ਸਮਾਂ ਆਇਆ ਸੀ ਤਾਂ ਹੀ ਤੂੰ ਜੰਮਿਆ ਸੀ। ਇਹ ਕੁਦਰਤੀ ਪ੍ਰਕਿਰਿਆ ਹੈ, ਇਹਦਾ ਵਿਰੋਧ ਕਰਨਾ ਰੱਬ ਦਾ ਵਿਰੋਧ ਕਰਨਾ, ਇਹ ਢਾਂਚਾ ਪਰਮਾਤਮਾ ਦਾ ਹੈ। ਇਹ ਨਾ ਹੁੰਦਾ ਤੇ ਬੱਚਾ ਜਨਮ ਲੈ ਹੀ ਨਹੀਂ ਸਕਦਾ। ਇਹ ਹੈ ਸਵਾਲ, ਇੱਕ ਕੌਣ ਹੈ ਜਿਹੜੀ ਅੱਖਾਂ ਬੰਦ ਕਰਕੇ ਠੀਕ ਹੈ ਜੀ ਬਸ ਸੱਚ ਨਹੀਂ ਪੜ੍ਹਦੇ, ਗੁਰਦੁਆਰੇ ਨਹੀਂ ਜਾਂਦੇ, 5 ਨਹੀਂ ਗੁੱਟਕੇ ਨੂੰ ਹੱਥ ਲਾਉਂਦੇ, ਪਰ ਇੱਕ ਦਾ ਦਿਮਾਗ ਚੱਲਦਾ, ਉਹ ਕਹਿੰਦੇ ਸਾਡਾ ਬਾਬਾ ਤੇ ਕਹਿੰਦਾ ਸੀ ਸਵਾਲ ਕਰਨਾ, ਐਂ ਕਿਵੇਂ ਨਹੀਂ ਕਰ ਸਕਦੇ ਅਸੀਂ? ਉਹ ਬੀਬੀ ਵੇਖਿਓ, ਉਹ ਮੰਦਰ ਚੋਂ ਬਾਂਹ ਫੜ ਕੇ ਬਾਹਰ ਕੱਢਦੇ ਤੇ ਮਰ ਕਹਿੰਦੇ ਜਿਉਂ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ, ਜੂਠਾ ਜੂਠਾ ਮੁੱਖ ਤੇਰੇ ਮੂੰਹ ਚ ਨਿਤ ਨਿਤ ਹੋਏ ਖੁਆਰ। ਉਹਦੇ ਨਿਤ ਨਿਤ ਹੀ ਖੁਆਰ ਹੋਈ ਜਾਂਦਾ, ਉਹਦੇ 5 ਦਿਨ ਖੁਆਰ ਹੁੰਦੀ ਹੈ, ਤੂੰ ਨਿਤ ਨਿਤ ਖੁਆਰ ਹੋਈ ਜਾਂਦਾ ਹੈ। ਸੂਚੇ ਇਹ ਨਾ ਆਖੀਏ ਬਹਿਣ ਦੇ ਪਿੰਡਾ ਧੋਏ, ਬੋਲੋ ਸੂਚੇ ਇਹ ਨਾ ਬਹਿਣ ਦੇ ਪਿੰਡਾ, ਸੂਚੇ ਸੇਈ ਨਾਨਕਾ, ਸੂਚੇ ਸੇਈ ਨਾਨਕਾ, ਸੂਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ, ਜਿਨ ਮਨ ਵਸਿਆ ਸੋਏ, ਜਿਨ ਮਨ ਵਸਿਆ ਸੋਏ, ਜਿਨ ਮਨ ਵਸਿਆ ਸੋਏ, ਪੜੋ ਪੈ ਸੂਚੇ ਸੇਈ ਨਾਨਕਾ, ਸੂਚੇ ਸੇਈ ਨਾਨਕਾ,
ਸੂਚੇ ਸੇਈ ਨਾਨਕਾ, ਸੂਚੇ ਸੇਈ ਨਾਨਕਾ।
ਹੁਣ ਗੱਲ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਵੀ ਜੇ ਤੇ ਹੋਇਆ ਬੰਦਾ ਝੁੱਟੂ ਘਰ ਵਾਲੀ ਨੂੰ ਲੈ ਕੇ ਘਰ ਨੂੰ ਤੁਰਜੂ ਵੀ ਮੈਨੂੰ ਤੇ ਐਂ ਕਹਿਤਾ ਭਾਈ ਅੱਗੇ, ਪਰ ਜੇ ਹੋਇਆ ਦਿਮਾਗ ਵਾਲਾ ਗੁਰੂ ਨਾਨਕ ਦਾ ਸਿੱਖ, ਸਾਡਾ ਬਾਬਾ ਉਦੋਂ ਸਵਾਲ ਕਰਦਾ ਸੀ ਅਸੀਂ ਸਿੱਖ ਕਿਹਦੇ ਹਾਂ? ਧੰਨ ਗੁਰੂ ਨਾਨਕ, ਤੇ ਅਸੀਂ ਕਹਾਂਗੇ ਵੀ ਐਂ ਕਿਵੇਂ ਦਿਮਾਗ ਚੱਲ ਦੇ ਸਕਦੇ? ਹੁਣ ਚੱਲਣ ਵਾਲਿਆਂ ਦੀ ਸੰਗਤ ਕਰਦੇ ਹਾਂ, ਹੁਣ ਉਹਨਾਂ ਦੀ ਸੰਗਤ ਕਰਦੇ ਹਾਂ ਜਿਹੜੇ ਸਵਾਲ ਕਰਨ ਵਾਲੇ, ਅਸੀਂ ਹੁਣ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਜਿਹੜੇ ਉਸ ਵੇਲੇ ਦੇ ਸਿਸਟਮ ਤੇ ਸਵਾਲ ਕਰਦੇ ਹੈ, ਢਾਂਚੇ ਤੇ ਸਵਾਲ ਕਰਦੇ ਹੈ। ਤੇ ਵੀਰੋ, ਗੁਰਬਾਣੀ ਦੇ ਵਿੱਚ ਸੁਚਮਤਾ ਦਾ ਕੋਨਸੈਪਟ ਨਹੀਂ, ਗੁਰਬਾਣੀ ਦੇ ਵਿੱਚ ਸਫਾਈ ਦੀ ਗੱਲ ਤੇ ਠੀਕ ਹੈ, ਸੁੱਚੀ ਕੋਈ ਚੀਜ਼ ਹੋਈ ਹੋਈ ਸੀ, ਪਾਣੀ ਨਾਲ ਹੀ ਧੋਣਾ, ਪਾਣੀ ਆਪ ਹੀ ਪਤਾ ਨੀ ਕਿਹਦਾ ਕਿਹਦਾ ਜੂਠਾ, ਅਸੀਂ ਸਫਾਈ ਦਾ ਕੋਨਸੈਪਟ ਵੀ ਚੀਜ਼ ਸਾਫ਼ ਹੋਵੇ, ਕੋਈ 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 ਸਾਡੀ ਬਿਮਾਰੀ, ਕੋਈ ਨੁਕਸਾਨ, ਕੋਈ ਬੱਚਿਆਂ ਦਾ, ਕੋਈ ਏਦਾਂ ਦੀ ਚੀਜ਼ ਨਾ ਹੋਵੇ, ਸਫਾਈ ਦਾ ਨੀ ਇੱਥੇ, ਸੁਚਮਤਾ ਦਾ ਨੀ, ਸਫਾਈ ਦਾ ਧਿਆਨ। ਅਗਲੀ ਗੱਲ ਸੁਣੋ, ਹੁਣ ਗੁਰੂ ਸਾਹਿਬ ਨੇ, ਸਾਰੇ ਲੋਕ ਤੀਰਥਾਂ ਤੇ ਨਹਾਉਣ ਜਾਂਦੇ ਆ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਿੱਥੋਂ ਹੁੰਦਾ? ਜਪ ਆਦਿ ਸੱਚ, ਉਗਾਦ ਸੱਚ ਹੈ, ਧੀ ਸੱਚ ਨਾਨਕ ਹੋਸੀ, ਤੇ ਸਾਰਿਆਂ ਨੇ ਮੂੰਹ ਚੱਕਿਆ ਨਹਾਉਣ ਚੱਲੇ ਆ, ਕਹਿੰਦੇ ਸੁੱਚੇ ਹੋ ਕੇ ਆਵਾਂਗੇ, ਸੁੱਚੇ ਹੋ ਕੇ ਆਵਾਂਗੇ, ਤੇ ਸਾਡੇ ਗੁਰੂ ਜੀ ਨੇ ਸ਼ੁਰੂ ਹੀ ਇੱਥੋਂ ਕਰਿਆ। ਜੇ ਸਿੱਖ ਰੋਜ਼ ਹੀ ਕਹਿੰਦਾ ਐ ਨਹੀਂ ਨਹਾਤਾ ਜਾਂਦਾ, ਐ ਮਨ ਨਹੀਂ ਸਾਫ਼ ਹੋ ਜਾਂਦਾ, ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਐ ਨੀ ਹੁੰਦਾ ਕੁਛ ਹੈ ਤਿੱਖਾ ਬਣੋ ਨਾ ਦਿਮਾਗ ਨੇ ਐ ਸੋਚੀ ਲੈ ਹੁਣ ਜੀ ਵਿੱਚ ਸੁਣੋ ਵੀਰੋ ਜੇ ਆਹ ਗੱਲਾਂ ਨਿੱਕੀਆਂ ਨਿੱਕੀਆਂ ਸਾਡਾ ਦਿਮਾਗ ਘਰੋਂ ਹੀ ਚੱਲ ਕੇ ਆਵੇ ਫਿਰ ਇੱਥੇ ਜਦੋਂ ਤੁਸੀਂ ਥਲਪੀਂਦਿਆਂ ਤੋਂ ਬਿਜ਼ਨਸ ਕਰੀਏ ਦਿਮਾਗ ਤੇ ਪਹਿਲਾਂ ਹੀ ਬਹੁਤ ਤਿੱਖਾ ਹੈ ਤੇ ਐ ਕਿਵੇਂ ਅਗਲਾ ਬੁੱਧੂ ਬਣਾ ਜੂ ਐ ਅਗਲਾ ਵੇਖ ਲੂ ਵੀ ਇਹ ਬੋਲਦਾ ਕਿੱਥੋਂ ਹੈ ਗੱਲ ਚੱਲਦੀ ਕਿੱਥੋਂ ਹੈ ਐਂਡ ਕਿੱਥੇ ਹੁੰਦਾ ਹੈ ਇਹਦਾ ਮਤਲਬ ਇਹ ਹੈ ਵੀ ਇੰਨਾ ਦਿਮਾਗ ਪਹਿਲਾਂ ਹੀ ਤੇਜ਼ ਹੋਇਆ ਸਾਡੇ ਵਾਲੇ ਨੂੰ ਪੁੱਛ ਲਓ ਵੀ ਤੇਰਾ ਦਿਮਾਗ ਹੁਣ ਤੇਜ਼ ਕਿਵੇਂ ਹੋ ਗਿਆ ਕਹਿੰਦਾ ਜੀ ਤਜਰਬਾ ਹੋ ਗਿਆ 10 ਸਾਲ ਹੋ ਗਏ ਕੰਮ ਕਰਦਿਆਂ ਨੂੰ 5 ਸਾਲ ਹੋ ਗਏ ਕੰਮ ਕਰਦਿਆਂ ਨੂੰ ਪਰ ਜੇ ਗੁਰਬਾਣੀ ਧਰਮ ਵੇਖੋ ਇੰਡੀਆ ਦੇ ਲੋਕ ਹੈ ਧਰਮੀ ਆਪਾਂ ਲੋਕ ਆ ਧਾਰਮਿਕ ਲੋਕ ਤੇ ਜੇ ਸਾਡਾ ਧਰਮ ਦਿਮਾਗ ਖੋਲ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਪੜ੍ਹ ਕੇ ਦਿਮਾਗ ਪਹਿਲਾਂ ਹੀ ਤੇਜ਼ ਹੋਇਆ ਹੋਵੇ ਤੇ ਜਿਹੜੇ ਮਰਜ਼ੀ ਕੰਮ ਚ ਪੈ ਜਾਈਏ ਦੁਨੀਆਂ ਚ ਜੰਮਿਆ ਨੀ ਜਿਹੜਾ ਬੁੱਧੂ ਬਣਾ ਸਕਦਾ ਪਹਿਲਾਂ ਹੀ ਤਿੱਖੇ ਹੋਏ ਹੋਈਏ ਅਸੀਂ ਤੇ ਉਹਨਾਂ ਦੇ ਸਿੱਖ ਹਾਂ ਬੱਚੇ ਤੇ ਉਹਨਾਂ ਦੇ ਸਾਰਿਆਂ ਤੋਂ ਸਿਰੇ ਦੇ ਤੇਜ ਆਪਾਂ ਜਾਈਏ ਸਾਰਿਆਂ ਤੋਂ ਦਿਮਾਗ ਤਿੱਖਾ ਤੇਜ ਕੰਮ ਕਰਨ ਵਾਲੇ ਸੂਰਮੇ ਯੋਧੇ ਠੀਕ ਹੈ ਪਰ ਜਿੱਥੇ ਗੱਲ ਹੈ ਨਾ ਦਿਮਾਗ ਤੇਜ਼ ਦੀ ਸਭ ਤੋਂ ਇੱਕ ਨੰਬਰ ਤੇ ਕਿਉਂ ਕਿਉਂਕਿ ਕਹਿੰਦੇ ਜੱਜੀ ਪੜ੍ਹਦੇ ਆ ਸਵੇਰੇ ਅਗਲਾ ਕਹਿੰਦਾ ਇੰਨਾ ਤੇਜ਼ ਕਿਵੇਂ ਹੋ ਗਿਆ ਕਹਿੰਦਾ ਸ਼ੁਰੂ ਤੇ ਇੱਥੋਂ ਕਰਦੇ ਹਾਂ ਅਸੀਂ ਸੋਚਿਆ ਸੋਚਦਾ ਹੋਵੇ ਸ਼ੁਰੂ ਤੇ ਇੱਥੋਂ ਕਰਦੇ ਹਾਂ ਅਸੀਂ ਸਾਨੂੰ ਬਾਣੀ ਪੜ੍ਹਦੇ ਹਾਂ ਤੇ ਵੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਸਾਡਾ ਬਾਬਾ ਤੇ ਸਿਖਾਉਂਦਾ ਹੀ ਇਹ ਹੈ ਵੀ ਤਿੱਖੇ ਹੋਣਾ ਤੇ ਸਾਡੇ ਮੇਰੀ ਗੱਲ ਧਿਆਨ ਨਾਲ ਸੁਣਿਓ ਗੁਰੂ ਗ੍ਰੰਥ ਸਾਹਿਬ ਕੁਝ ਹੋਰ ਸਿਖਾਉਂਦੇ ਆ ਤੇ ਮੇਰੇ ਵਰਗੇ ਸਟੇਜ ਤੇ ਬਹਿ ਕੇ ਪਤਾ ਕੀ ਕਹਿਣਗੇ ਬਸ ਭਾਈ ਸ਼ਰਧਾ ਹੋਵੇ ਸ਼ਰਧਾ ਹੋਵੇ ਬਸ ਫਿਰ ਤੇ ਸਾਰਾ ਕੁਛ ਹੀ ਹੈ ਜੇ ਸ਼ਰਧਾ ਦੀ ਫਿਰ ਕੁਛ ਵੀ ਸ਼ਰਧਾ ਬਣਾ ਕੇ ਰੱਖੋ ਬਸ ਜੋ ਹੈ ਜੋ ਲਿਖਿਆ ਬਸ ਜੋ ਕਹਿ ਤਾਂ ਉਹੀ ਸੱਚ ਹੈ ਐ ਨਹੀਂ ਸਾਡੇ ਗੁਰੂ ਸਾਹਿਬ ਕਹਿੰਦੇ ਹੈ ਸ਼ਰਧਾ ਬਣਾਓ ਸੱਚ ਤੇ ਭਰਮੇ ਭੁੱਲਾ ਸਾਖਤ ਫਿਰਤਾ ਨੀਰ ਬਰੋਲੈ ਖੱਪ ਖੱਪ ਮਰਤਾ ਕਹਿੰਦੇ ਭਰਮਾਂ ਚ ਪਏ ਲੋਕ ਪਾਣੀ ਰਿੜਕੀ ਜਾਂਦੇ ਹੈ ਨੀਰ ਬਰੋਲਦੇ ਹੈ ਮੇਰੀ ਗੱਲ ਧਿਆਨ ਨਾਲ ਸੁਣੋ ਸ਼ਰਧਾ ਦੇ ਨਾਲ ਪਾਣੀ ਦੇ ਵਿੱਚੋਂ ਮੱਖਣ ਨਿਕਲ ਸਕਦਾ ਹੈ ਜੀ ਬੋਲੋ ਮਧਾਣੀ ਚ ਪਾਣੀ ਚ ਮਧਾਣੀ ਪਾ ਕੇ ਪਤਾ ਕੀ ਰੱਖੋ ਸ਼ਰਧਾ ਜੀ ਸ਼ਰਧਾ ਸ਼ਰਧਾ ਮਧਾਣੀ ਹੈ ਤੇ ਪਾਉਣੀ ਕਾਹਦੇ ਚ ਪਊ ਦੁੱਧ ਚ ਜੇ ਸ਼ਰਧਾ ਦੁੱਧ ਚ ਪਾਓਗੇ ਮਧਾਣੀ ਫਿਰ ਤੇ ਮੱਖਣ ਨਿਕਲੂ ਸੱਚ ਤੇ ਸ਼ਰਧਾ ਬਣਾਓ ਗਲਤ ਗੱਲਾਂ ਤੇ ਸ਼ਰਧਾ ਨਾ ਬਣਾਓ ਅਗਲੇ ਨੇ ਕਹਿ ਤਾ ਸੱਤ ਬਚਨ ਕਹਿ ਕੇ ਮੰਨ ਲਿਆ ਐ ਕਿਵੇਂ ਮੰਨ ਲਾਂਗੇ ਐ ਕਨਵਿੰਸ ਕਿੱਦਾਂ ਹੋ ਜਾਂਦਾ ਅਗਲਾ ਐ ਕਿਵੇਂ ਬੁੱਧੂ ਬਣਾ ਜੂ ਸਾਨੂੰ ਦਿਮਾਗ ਚੱਲਣੇ ਚਾਹੀਦੇ ਤਾਂ ਕਰਕੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਬੋਲੋ ਸੋਚੈ
ਸੋਚਣਾ
ਸੋਚਣਾ ਜੇ ਸੋਚੀ
ਲੱਖ
ਵਾਰ ਅੱਛਾ ਫਿਰ ਇੱਕ ਨਾ ਉਹ ਉਸ ਵੇਲਿਆਂ ਵਿੱਚ ਪਹਿਲਾਂ ਤੇ ਨਹਾਉਣ ਵਾਲੇ ਬੜੇ ਸੀ ਫਿਰ ਲੋਕੀ ਨਾ ਅੱਖਾਂ ਬੰਦ ਕਰਕੇ ਚੁੱਪ ਕਰਕੇ ਬਹਿ ਜਾਂਦੇ ਬੋਲਣਾ ਹੀ ਨਾ ਕਹਿੰਦੇ ਇਹ ਕੌਣ ਹੈ ਕਹਿੰਦੇ ਮੋਲੀ ਬਾਬਾ ਇਹਨੇ 5 ਸਾਲ ਹੋ ਗਏ ਬੋਲਦਾ ਹੀ ਨਹੀਂ 10 ਸਾਲ ਹੋ ਗਏ ਬੋਲਦਾ ਹੀ ਨਹੀਂ ਤੇ ਸਾਡੇ ਗੁਰੂ ਸਾਹਿਬ ਕਹਿੰਦੇ ਕਹਿੰਦੇ ਐ ਇੱਕ ਤਾਰ ਜਿੰਨੀਆਂ ਮਰਜ਼ੀ ਸਮਾਧੀਆਂ ਲਾ ਲੈ ਮਨ ਦੇ ਅੰਦਰਲਾ ਚੰਦਰਾ ਬੋਲੀ ਜਾਂਦਾ ਹੈ ਕਦੇ ਆ ਲਿਆ ਕੇ ਦੋ ਕਦੇ ਆ ਲਿਆ ਕੇ ਦੋ ਲਿਖ ਲਿਖ ਕੇ ਨੀ ਕੀ ਗੱਲਾਂ ਕਰਦੇ ਲਿਖ ਲਿਖ ਕੇ ਕਰਦੇ ਕਹਿੰਦੇ ਮਨ ਤੇ ਬੋਲਦਾ ਹੈ ਅੰਦਰੋਂ ਤੇ ਆਵਾਜ਼ਾਂ ਆ ਹੀ ਰਹੀਆਂ ਹੈ ਚੁੱਪ ਹੈ
ਚੁੱਪ ਨਾ
ਜੀਵ ਚੁੱਪ ਹੋ ਗਈ ਪਰ ਅੰਦਰ ਨਾ ਚੁੱਪ ਨਹੀਂ ਹੋਇਆ ਜੇ ਲਾਏ ਰਹਾ ਦੇਵਤਾ ਅੰਦਰਲਾ ਤੇ ਬੋਲੀ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਦੇ ਵੇਲੇ ਕਈ ਕਹਿੰਦੇ ਜੀ ਇੱਥੇ ਬਾਬਾ ਬਹੁਤ ਤਕੜਾ ਆਇਆ ਕਹਿੰਦੇ ਜੀ ਉਹਨੂੰ 12 ਸਾਲ ਹੋ ਗਏ ਉਹਨੇ ਮੋਲ ਨੀ ਰੱਖਿਆ ਮੋਲ ਨੀ ਤੋੜਿਆ ਗੁਰੂ ਸਾਹਿਬ ਕਹਿੰਦੇ ਕਹਿੰਦੇ ਬਹੁਤ ਕਮਾਈ ਆ ਨਾ ਕਹਿੰਦੇ ਮੈਂ ਕਹਿੰਦੇ ਇੱਥੇ ਹੀ ਲੈ ਆਓ ਨਾਲੇ ਆਪਾਂ ਦਰਸ਼ਨ ਕਰ ਲਾਂਗੇ ਲੈ ਆਏ ਹੁਣ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਲਿਆਏ ਤੇ ਮਹਾਰਾਜ ਕਹਿੰਦੇ ਐ ਵੀ ਬਾਬਾ ਜੀ ਬੜੀ ਕਮਾਈ ਹੈ ਤੁਹਾਡੀ ਕਿੰਨੇ ਸਾਲ ਹੋ ਗਏ ਮੋਨ ਰੱਖੇ ਨੂੰ ਹੱਥ ਐ ਕਰਕੇ ਉਂਗਲਾਂ ਕਰਕੇ ਦੱਸ ਤੇ 2 ਵਾਰ ਬੋਲਿਆ ਨੀ ਇਸ਼ਾਰਾ ਕਰਦਾ ਹੁਣ ਦੱਸ ਤੇ ਦਿੱਤਾ ਹੀ ਭਾਵੇਂ ਇਸ਼ਾਰੇ ਨਾਲ ਦੱਸਦਾ ਭਾਵੇਂ ਜ਼ਬਾਨ ਤੋਂ ਬੋਲ ਕੇ ਦੱਸਦਾ ਜ਼ਬਾਨ ਜੇ ਤੇਰਾ ਗੂੰਗਾ ਰਹਿਣਾ ਰੱਬ ਨੂੰ ਪ੍ਰਵਾਨ ਹੋਵੇ ਫਿਰ ਤੈਨੂੰ ਪੈਦਾ ਹੀ ਗੂੰਗਾ ਕਰ ਦਿੰਦਾ ਫਿਰ ਜੇ ਗੂੰਗਿਆ ਤੇ ਖੁਸ਼ ਹੁੰਦਾ ਵੀ ਬੋਲੇ ਨਾ ਫਿਰ ਗੂੰਗਿਆ ਤੇ ਰੱਬ ਖੁਸ਼ ਹੋ ਜਾਣਾ ਚਾਹੀਦਾ ਵੀ ਗੂੰਗੇ ਕਰਦੇ ਸਾਰਿਆਂ ਮਹਾਰਾਜ ਕਹਿੰਦੇ ਹੈ ਵੀ ਹੈ ਤੇ ਪਖੰਡੀ ਪਰ ਹੁਣ ਇਹ ਪਤਾ ਨੀ ਲੱਗਣਾ ਇਹਦਾ ਪਤਾ ਕਿਵੇਂ ਲੱਗੂ ਹੁਣ ਪਤਾ ਲਾਉਣ ਵਾਸਤੇ ਉਹਨਾਂ ਨੇ ਤਰੀਕਾ ਵਰਤਿਆ ਅੱਜ ਮੈਂ ਇੱਕ ਵੀਡੀਓ ਤੁਸੀਂ ਨੈਟ ਤੇ ਫਿਰਦੀ ਦੇਖੀ ਹੋਣੀ ਮੈਂ ਨਹੀਂ ਦੇਖੀ ਮੈਂ ਜਦੋਂ ਇੱਧਰ ਆਇਆ ਤੇ ਕੁਦਰਤੀ ਮੈਂ ਦੇਖਦਾ ਸੀ ਨੈਟ ਦੇ ਉੱਤੇ ਇੱਕ ਵੀਡੀਓ ਆਈ ਉਹ ਅੰਨੇ ਪੰਜ ਛੇ ਚਾਰ ਚਾਰ ਅੰਨੇ ਨਾ ਜੋਗੀ ਭਗਵੇਂ ਕੱਪੜਿਆਂ ਵਾਲੇ ਫੜ ਲਿਆ। ਪੰਜਾਬ ਦਾ ਮੁੰਡਾ ਕੋਈ ਵੀਡੀਓ ਬਣਾ ਰਿਹਾ ਨੌਜਵਾਨ ਸਾਡੇ ਵਰਗਾ, ਉਹ ਨੌਜਵਾਨ ਵੀਡੀਓ ਬਣਾਉਂਦਾ ਹੈ ਤੇ ਉਹ ਚਾਰ ਅੰਨੇ ਹੈ ਤੁਰੇ ਜਾਂਦੇ। ਕਹਿੰਦੇ ਨੇਤਰਹੀਣ ਨੇ, ਫਕੀਰ ਨੇ, ਸਾਧੂ ਆਏ ਆ, ਸਾਧੂ ਆਏ। ਕਹਿੰਦੇ ਦਿਸਦਾ ਨੀ ਬਾਬਾ ਤੁਹਾਨੂੰ? ਕਹਿੰਦੇ ਦਿਸਦਾ ਨੀ। ਕਹਿੰਦੇ ਚਲੋ ਆ ਜਾਓ, ਸਾਨੂੰ ਕਾਰ ਚ ਬਾਈਏ, ਪੁਲਿਸ ਵਾਲੇ ਦੀ ਗੱਡੀ ਹੈ ਸਾਹਮਣੇ, ਉਹਨੂੰ ਲਈ ਜਾਂਦਾ, ਆਜੋ ਜੀ, ਆਜੋ ਬਾਬਾ ਜੀ, ਆਜੋ। ਉਹ ਗਾਂਹ ਉਹਨੂੰ ਵੀ ਪਤਾ ਨੀ ਪੁਲਿਸ ਵਾਲੇ ਦੀ ਗੱਡੀ ਬਾਹਰ ਲੱਗੀ ਤੇ ਐ ਟਾਕੀ ਖੋਲਤੀ, ਜਾਣ ਭਰੇ ਨੂੰ ਖਿੱਚਦੇ ਭਰੇ ਨੂੰ ਵੀ ਇੱਧਰ ਨੂੰ ਚੱਲੀ ਗਏ, ਪੁਲਿਸ ਵਾਲੇ ਉਹ ਓਦਾਂ ਮੋਢੇ ਤੇ ਹੱਥ ਰੱਖ ਕੇ ਇੱਕ ਅੱਗੇ ਅੱਗੇ ਤੁਰੇ ਜਾਂਦਾ, ਬਾਕੀਆਂ ਨੇ ਉਹਦੇ ਮੋਢੇ ਤੇ ਹੱਥ ਰੱਖਿਆ, ਅੱਖਾਂ ਐ ਬੰਦ। ਉਹ ਗੱਡੀ ਦੇ ਨੇੜੇ ਲੈ ਕੇ ਟਾਕੀ ਖੋਲਤੀ ਵਿੱਚ ਬਾਸਾ, ਜਦੋਂ ਹੀ ਵਿੱਚ ਬੈਠੇ ਉਹਨਾਂ ਨੂੰ ਪਤਾ ਕੰਮ ਤਾਂ ਖਰਾਬ ਹੋ ਗਿਆ, ਮੁੰਡੇ ਵੀਡੀਓ ਬਣਾਉਂਦੇ ਸੀ ਨਾ ਸਾਡੇ ਵਾਲੇ ਪੰਜਾਬੀ ਬੋਲਦੇ, ਤੇ ਜਦੋਂ ਹੀ ਗੱਡੀ ਚ ਬੈਠੇ ਲੱਗ ਗਿਆ ਪਤਾ ਵੀ ਹੁਣ ਤੇ ਜੇ ਗੱਡੀ ਸਟਾਰਟ ਵੀ ਹੋਊ ਤੇ ਥਾਣੇ ਵੀ ਜਾਊ। ਕਹਿੰਦੇ ਬਾਬੇ ਉਹ ਅੱਖਾਂ ਖੋਲ ਲਓ, ਹੁਣ ਪੁਲਿਸ ਵਾਲਿਆਂ ਦੀ ਗੱਡੀ ਚ ਹੈ, ਸਾਬ ਲਾ ਲਓ ਹੁਣ ਪੱਟੇ ਕਿੱਦਾਂ ਫਿਰਦੇ ਆ। ਕਹਿੰਦੇ ਬਸ ਉੱਥੀ ਅੱਖਾਂ ਖੋਲੀ, ਕਹਿੰਦੇ ਇੱਕ ਵਾਰੀ ਮਾਫ਼ ਕਰ, ਸਾਰਿਆਂ ਦੀ ਅੱਖਾਂ ਖੋਲ। ਮਤਲਬ ਚਾਰ ਜਣੇ ਹੈ ਭਗਵੇਂ ਪਾਏ ਹੋਏ ਹੈ ਤੇ ਪਿੰਡ ਚ ਤੁਰੇ ਕਰ ਗਏ, ਉੱਗੜ ਗਿਆ ਨਾ ਜਦੋਂ ਪੁਲਿਸ ਵਾਲਿਆਂ ਦੀ ਗੱਡੀ ਚ ਬੈਠੇ ਆਪੇ ਪਖੰਡ ਉੱਗੜ ਗਿਆ। ਹੁਣ ਓਦਾਂ ਕੋਈ ਬੰਦਾ ਫੜਨੇ ਕਿੰਨੇ ਔਖੇ ਸੀ, ਤੇ ਗੁਰੂ ਸਾਹਿਬ ਨੇ ਐਂ ਫੜਿਆ, ਫਿਰ ਉਹਨੂੰ ਦਿਮਾਗ ਚੱਲੇ, ਹਰ ਇੱਕ ਦਾ ਚੱਲੇ। ਹੁਣ ਅਸੀਂ ਉਹ ਭਗਵੇਂ ਸਾਧ ਨਹੀਂ, ਹਰ ਬੰਦਾ ਜਿਹੜਾ ਕਿ ਸਾਨੂੰ ਧਰਮ ਦੇ ਨਾਮ ਤੇ ਗੁਮਰਾਹ ਕਰਦਾ, ਗੁਰਬਾਣੀ ਦੇ ਨਾਮ ਤੇ ਗੁਮਰਾਹ ਕਰਦਾ, ਜਿਹੜਾ ਸਾਡਾ ਦਿਮਾਗ ਡੈਡ ਕਰਨਾ ਚਾਹੁੰਦਾ, ਜਿਹੜਾ ਕਹਿੰਦਾ ਸੋਚੋ ਨਾ, ਉੱਥੇ ਸਾਡਾ ਦਿਮਾਗ ਚੱਲਣਾ ਚਾਹੀਦਾ, ਆਪਣੇ ਆਪ ਆਟੋਮੈਟਿਕ ਚੱਲਣਾ ਚਾਹੀਦਾ। ਤੇ ਗੁਰੂ ਸਾਹਿਬ ਕਹਿੰਦੇ ਇੱਕ ਬੰਦੇ ਨੂੰ ਬੁਲਾ ਕੇ ਕਹਿੰਦੇ ਗੱਲ ਸੁਣ, ਕਹਿੰਦਾ ਹਾਂਜੀ, ਇਹਨੂੰ ਘਰੇ ਲੈ ਜਾ, ਪ੍ਰਸ਼ਾਦਾ ਤਾਜ਼ਾ ਤਾਜ਼ਾ, ਤਾਜ਼ੀਆਂ ਵਧੀਆ ਸਬਜ਼ੀਆਂ, ਰੋਜ਼ ਖੀਰ ਕੜਾ। ਕਹਿੰਦਾ ਸੱਤ ਵਜੇ ਨੇ ਉਹ ਬਾਬਾ ਖੁਸ਼ ਹੋ ਗਿਆ, ਨਾ ਮੌਜਾਂ ਲੱਗੀਆਂ, ਹਫ਼ਤਾ ਨਜ਼ਾਰੇ ਲਵਾਂਗੇ, ਚਲੋ ਜੀ ਲੈ ਗਿਆ। ਸਿੱਖ ਨੂੰ ਮਾਰ ਨੇ ਬੁਲਾ ਲੈਣੇ ਗੱਲ ਸੁਣ, ਉਹਦੇ ਸਾਹਮਣੇ ਗਿਆ, ਤੈਨੂੰ ਵੀ ਸੇਵਾ ਸੁਵਾ ਕਰਨੀ, ਕੋਈ ਸੇਵਾ ਨੀ ਕਰਨੀ, ਬੋਰੀ ਤੇ ਪਾਈ ਨੀ ਖੜੀ। ਕਹਿੰਦਾ ਬਾ ਪ੍ਰਸ਼ਾਦਾ ਜਿਹੋ ਜਿਹਾ ਬਣਿਆ ਹੁੰਦਾ ਦੇ ਰਿਹਾ ਕਰ, ਕੋਈ ਸੇਵਾ ਸਪੈਸ਼ਲ ਸੇਵਾ ਕੋਈ ਨੀ ਕਰਨੀ। ਕਹਿੰਦੇ ਜੀ ਠੀਕ ਹੈ, ਮੈਂ ਤਾਂ ਕਹਿੰਦਾ ਤੁਹਾਡਾ ਵਚਨ ਮੰਨਣਾ, ਮੈਂ ਤੁਹਾਡਾ ਸਿੱਖ ਹਾਂ ਨਾ ਉਹਦਾ, ਤੁਸੀਂ ਕਹੋਗੇ ਕਰਾਂਗੇ ਤੇ ਕਰਾਂਗੇ, ਨਹੀਂ ਕਰਨੀ ਤੇ ਨਹੀਂ ਕਰਦੇ। ਚਲੋ ਜੀ ਉਹਨੂੰ ਹਫ਼ਤਾ ਕੁ ਰੱਖਿਆ, ਉਹਨੂੰ ਵਿਛਾ ਕੇ ਕਹਿੰਦਾ ਲੈ ਪੈ ਜਾ ਇੱਥੇ ਥੱਲੇ ਸਿੱਟਦਾ ਕੱਪੜਾ। ਉਹ ਕਹਿੰਦਾ ਕਹਿੰਦੇ ਬਿਸਤਰਾ ਦਈ, ਮਖਮਲੀ ਬਿਸਤਰਾ ਮਿਲੂ ਇੱਥੇ, ਤੂੰ ਥੱਲੇ ਸਿੱਟਦਾ ਇੱਥੇ ਬਹਿ ਜਾ ਇੱਥੇ। ਉਹ ਸੁੱਕੀ ਰੋਟੀ ਜਿਹੀ ਜੀ ਮਿਲੀ ਖਾਧੀ, ਉਹਨੇ ਹਫ਼ਤਾ ਮਸਾਂ ਹੀ ਕੱਟਿਆ ਨਾ ਕਹਿਣ ਜੋਗਾ। ਜਦੋਂ ਆਇਆ ਮਹਾਰਾਜ ਨੇ ਪਹਿਲਾਂ ਸਮਝਾਇਆ ਵੀ ਤੈਨੂੰ ਪੁੱਛਾਂਗੇ, ਉਹਦੀ ਕਹਿ ਦੀ ਮੈਂ ਸੇਵਾ ਬਹੁਤ ਕਰੀ, ਸਾਰੀ ਗੱਲ ਸਮਝਾਈ ਹੋਈ ਸੀ। ਜਦੋਂ ਆਇਆ ਦਰਬਾਰ ਚ ਗੁਰੂ ਸਾਹਿਬ ਕਹਿੰਦੇ ਹਾਂ ਬਈ ਜੋਗੀ ਜੀ ਖੁਸ਼ ਹੈ, ਉਹ ਨਾ ਤਾਂ ਕੁਛ ਹਾਸੇ ਹਾਲਾਤ ਨੂੰ ਠੀਕ ਹੈ। ਮਹਾਰਾਜ ਕਹਿੰਦੇ ਹਾਂ ਬਈ ਸਿੱਖਾ ਤੈਂ ਤਾਂ ਫਿਰ ਬਹੁਤ ਸੇਵਾ ਕਰੀ। ਕਹਿੰਦਾ ਮਹਾਰਾਜ ਵੱਟ ਕੱਢਦੇ ਦੋ ਦੋ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੇ ਇਹਨੂੰ ਖਾਣੇ, ਅਸੀਂ ਤੇ ਜਮਾ ਹੀ ਨੀ ਪੂਰਾ ਸਮਝਾਇਆ ਹੋਇਆ। ਉਹ ਜਦੋਂ ਮੈਂ ਕਹੀ ਜੇ ਵਿੱਚੀ ਬੋਲ ਕੇ ਉੱਤੀ, ਕਹਿੰਦਾ ਮਹਾਰਾਜ ਭੁੱਖਾ ਮਾਰਤਾ ਮੈਨੂੰ, ਇਹਨੇ ਰਿਹਾ ਨੀ ਗਿਆ, ਉਹਨੇ ਅੰਦਰ ਦੀ ਸਾਰੀ ਗੱਲ ਕਰ ਲਈ, ਮੈਨੂੰ ਭੁੱਖਾ ਮਾਰਤਾ ਇਹਨੇ। ਗੁਰੂ ਸਾਹਿਬ ਉੱਥੇ ਉਹਦੇ ਕਹਿੰਦੀ ਵੇਖੀ ਗਈ ਸਾਰੇ ਐ, ਉਹਨੂੰ ਫਿਰ ਪਤਾ ਲੱਗਿਆ ਮੈਂ ਬੋਲ ਵੀ ਪਿਆ, ਵਿਆਹ ਕੀ ਹੋ ਗਿਆ। ਮਹਾਰਾਜ ਕਹਿੰਦੇ ਬਸ ਬਈ ਬੋਲ ਪਿਆ, ਹੁਣ ਆ ਰੋਟੀਆਂ ਪਿੱਛੇ ਹੀ ਬੋਲ ਪਿਆ। ਕਈ ਬੰਦੇ ਕਹਿਣਗੇ ਖਾਂਦਾ ਕੀ ਆ ਪਿਆਰਿਓ, ਬੜੇ ਬੰਦੇ ਥੂਕ ਛੱਕਦੇ ਆ। ਬਾਣੀ ਚ ਆਉਂਦਾ ਹੈ ਸਭ ਤੋਂ ਭਰਿਆ ਆਖਣ ਕਹਿਣ ਨਾ ਥੰਮੀਏ, ਨਾਨਕ ਵੇਖੈ ਆਪ ਥੂਕ ਕਢਾਏ ਭੈ ਪਵੈ। ਬੜੀ ਦੁਨੀਆ ਅਗਲਾ ਕਹਿੰਦਾ ਵਾਹ ਵਾਹ ਬੱਲੇ ਬੱਲੇ। ਹੁਣ ਅਗਲਾ 40 ਦਿਨ ਭੋਰੇ ਚ ਰਿਹਾ ਗੁਰੂ ਨਾਨਕ ਪਾਤਸ਼ਾਹ ਵੇਲੇ, ਕਹਿੰਦੇ ਜੀ ਇੰਨੇ ਕੁ ਜੌਂ ਖਾਂਦਾ, ਇੰਨਾ ਕੁ ਪਾਣੀ ਪੀਂਦਾ, ਬਾਕੀ ਤੇ ਕੁਝ ਖਾਂਦਾ ਹੀ ਨੀ। ਮਹਾਰਾਜ ਕਹਿੰਦੇ ਭਲਾ ਜਦੋਂ ਜਿੱਦੇ ਨਿਕਲਦਾ ਡੇਢ ਦਿਨ ਉਦੇ ਕੀ ਕਰਦੇ ਹੋ? ਕਹਿੰਦੇ ਜੱਗ ਕਰਦੇ ਆ, ਪੂਰਾ ਢੋਲ ਟਮੱਕਾ ਪੂਰਾ ਹੁੰਦਾ। ਮਹਾਰਾਜ ਕਹਿੰਦੇ ਐਤਕੀ ਕੁਛ ਨੀ ਕਰਨਾ, ਨਾ ਢੋਲ ਟਮੱਕਾ ਕਰਨਾ, ਨਾ ਕੋਈ ਜੱਗ ਕਰਨਾ, ਜਦੋਂ ਇਹ ਬਾਹਰ ਆਵੇ ਕੋਈ ਬੰਦਾ ਹੀ ਨਾ ਹੋਵੇ ਅੱਗੇ, ਲੁੱਕ ਕੇ ਵੇਖਾਂਗੇ। ਕਹਿੰਦੇ ਜਦੋਂ ਆਇਆ ਬਾਹਰ ਉਹ ਜਿਹੜਾ ਭੋਰੇ ਚ ਬੈਠਾ 40 ਦਿਨਾਂ ਬਾਅਦ, ਉਹ ਕਹਿੰਦਾ ਕੋਈ ਆਇਆ ਹੀ ਨੀ, ਉੱਥੇ ਡਿੱਗ ਪਿਆ, ਬੇਹੋਸ਼ ਹੋ ਗਿਆ। ਕਿਉਂ? ਮਹਾਰਾਜ ਕਹਿੰਦੇ ਖਾਂਦਾ ਹੈ ਆ ਢੋਲ ਟਮੱਕਾ, ਖਾਂਦਾ ਹੈ, ਛੱਕਦਾ ਹੈ, ਬੱਲੇ ਬੱਲੇ ਲਈ ਤੇ ਲੋਕੀ ਨੰਗੇ ਹੋਣ ਨੂੰ ਕੱਪੜੇ ਲਾਉਣ ਨੂੰ ਤਿਆਰ ਬੈਠੇ ਆ। ਮੱਥਾ ਟੇਕੋਗੇ? ਅਗਲਾ ਕਹਿੰਦਾ ਮੈਂ ਨੰਗ ਵੀ ਬੋਲ, ਮੱਥਾ ਟੇਕੋਗੇ? ਮੈਂ ਭੁੱਖਾ ਵੀ ਰਹਿਣ ਨੂੰ ਤਿਆਰ ਹਾਂ। ਬੱਲੇ ਬੱਲੇ ਕਰੋਗੇ? ਹਰ ਚੀਜ਼ ਮੰਨਣ ਨੂੰ ਤਿਆਰ ਨੇ ਇੱਥੇ ਬੰਦੇ, ਪਰ ਦਿਮਾਗ ਚੱਲਣਾ ਚਾਹੀਦਾ। ਸਾਡੇ ਸਤਿਗੁਰੂ ਜੀ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਇਹੋ ਜਿਹੇ ਜਿਹੜੇ ਲੋਕ ਸੀ ਉਹਨਾਂ ਨੂੰ ਨੰਗੇ ਕਰਤਾ, ਉਹਨਾਂ ਦਾ ਪਖੰਡ, ਤੇ ਆਪ ਵੀ ਇੰਨੇ ਦਿਮਾਗ ਤੇਜ਼ ਹੈ, ਇੰਨੇ ਤਿੱਖੇ ਹੈ। ਜਿਹੜੇ ਦੂਜੇ ਆਏ ਭਾਈ ਲਹਿਣਾ ਜੀ, ਉਹ ਉਦੂ ਵੀ ਗਾਂ ਹੈ। ਜਿਹੜੇ ਗੁਰੂ ਅਮਰਦਾਸ ਜੀ ਆਏ ਉਦੂ ਵੀ, ਤੇ ਆਪਾਂ ਸਾਰੇ ਉਹਨਾਂ ਦੇ ਹੀ ਸੀ, ਆਪਾਂ ਸਾਰੇ ਸਿਰੇ ਚਾਹੀਦੇ ਸਾਰੇ। ਪਰ ਪਿਛਲੇ  300 ਸਾਲ ਤੋਂ ਬਲੌਕ ਦੇ ਕਰਤਾ ਦਿਮਾਗ, ਹੌਲੀ ਹੌਲੀ ਕਰਕੇ ਅਸੀਂ ਸਮਝਾਤਾ, ਨਾ ਭਾਈ ਬੋਲਣਾ ਨਹੀਂ ਹੁੰਦਾ, ਸ਼ਰਧਾ ਰੱਖੀ ਦੀ ਹੈ, ਡਾਊਟ ਨਹੀਂ ਕਰੀਦਾ, ਸ਼ੰਕਾ ਨਹੀਂ ਕਰੀਦਾ। ਧਰਮ ਨੇ ਦਿਮਾਗ ਖੋਲਣਾ ਸੀ, ਉਸੇ ਜਿਵੇਂ ਮੈਂ ਗੱਲ ਕਰਦਾ ਹੁੰਦਾ ਇੰਡੀਆ ਵਿੱਚ ਵੀ ਜਿਹੜੀ ਚਾਬੀ ਨਾਲ ਜਿੰਦਾ ਬੰਦ ਹੁੰਦਾ ਖੁੱਲਦਾ ਵੀ ਉਸੇ ਚਾਬੀ ਨਾਲ ਹੈ। ਧਰਮ ਦੀ ਚਾਬੀ ਨਾਲ ਗੁਰੂ ਸਾਹਿਬ ਨੇ ਜਿੰਦਾ ਖੋਲਿਆ ਸੀ, ਪਰ ਇਹਨਾਂ ਨੇ ਧਰਮ ਵਾਲੀ ਚਾਬੀ ਲਾ ਕੇ ਸਿੱਖਾਂ ਦਾ ਦਿਮਾਗ ਬੰਦ ਕਰਤਾ। ਸੋਚੋ ਨਾ, ਤੂੰ ਨੀ ਸਵਾਲ ਕਰ ਸਕਦਾ, ਤੂੰ ਨੀ ਗੱਲ ਕਰ ਸਕਦਾ, ਇਹ ਕਹਿ ਕਹਿ ਕੇ ਸਾਡਾ ਦਿਮਾਗ ਫੇਰ ਬੰਦ ਕਰਦਾ। ਪਰ ਸਾਡਾ ਤੇ ਜਪਜੀ ਸਾਹਿਬ ਸ਼ੁਰੂ ਹੀ ਇੱਥੋਂ ਹੁੰਦਾ, ਹੁਣ ਫੇਰ ਚੱਲੋ ਸੋਚੈ ਜੇ ਸੋਚੀ ਚੁੱਪੈ ਜੇ ਲਾਏ ਰਹਾ, ਫਿਰ ਕਹਿੰਦੇ ਭੁੱਖੇ ਰਹਿਣਾ ਰੱਬ ਵਾਲ ਮਿਲ ਜੂ ਮਾਰ, ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ, ਕਹਿੰਦੇ ਭੁੱਖੇ ਰਹਿਣ ਨਾਲ ਭੁੱਖ ਥੋੜਾ ਵੱਧ ਜਾਂਦੀ ਹੁੰਦੀ ਹੈ, ਉਹ ਤਾਂ ਸਗੋਂ ਜ਼ਿਆਦਾ ਲੱਗੀ। ਭੁੱਖੇ ਨੇ ਪੁੱਛਿਆ ਦੋ ਤੇ ਦੋ ਕਿੰਨੇ ਹੁੰਦੇ, ਕਹਿੰਦਾ ਚਾਰ ਰੋਟੀਆਂ। ਕਿਉਂਕਿ ਭੁੱਖਾ ਹੈ ਨਾ ਜਿਹੜਾ, ਉਹਦੇ ਦਿਮਾਗ ਚ ਫਿਰ ਰੋਟੀ ਨੂੰ ਚੱਲ ਰਹੀ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਵਰਤਨ, ਹੁਣ ਵਰਤ ਰੱਖਦੀਆਂ ਨੀ ਬੀਬੀਆਂ ਤੇ ਤੁਹਾਡੇ ਤੇ ਰੱਖਦੀ ਹੁੰਦੀ ਕੋਈ ਵਰਤ, ਤੀਆਂ ਤੇ ਮਨਾਉਂਦੀਆਂ ਵਰਤ ਰੱਖਦੀਆਂ ਭੈਣ, ਤੀਆਂ ਦਾ ਕੰਮ ਤੇ ਮੈਂ ਅੱਖੀ ਦੇਖਿਆ ਮੇਰੇ ਹੁੰਦਿਆਂ ਹੋਇਆ ਸਾਰਾ। ਚਲੋ ਉਹ ਤੇ ਹੱਸਦੇ ਆ ਭਾਈ, ਚਲੋ ਕੋਈ ਨੀ, ਤੁਹਾਡਾ ਪਤਾ ਨੀ ਕਿੱਦਾਂ ਦਾ ਸਿਸਟਮ ਹੈ। ਮੈਂ ਇਸ ਗੱਲ ਦੇ ਵਿਰੋਧ ਚ ਨਹੀਂ, ਤੁਸੀਂ ਕਿੱਦਾਂ ਇਕੱਠੇ ਹੁੰਦੇ ਆ, ਕੀ ਤੁਹਾਡਾ ਸਿਸਟਮ ਹੈ, ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰਦਾ। ਪਰ ਪੁਆਇੰਟ ਜਿਹੜਾ ਉਹਨੂੰ ਨੋਟ ਕਰੋ, ਵਰਤ ਰੱਖ ਲਿਆ ਭੁੱਖਾ ਬੰਦਾ ਤੇ ਸਗੋਂ ਰੋਟੀ ਯਾਦ ਕਰੀ ਜਾਊ ਭਾਈ, ਬੰਦੇ ਨੂੰ ਭੁੱਖਾ ਰੱਖੋਗੇ ਉਹਦੇ ਦਿਮਾਗ ਚ ਸਗੋਂ ਰੋਟੀ ਆਈ ਜਾਣੀ ਹੈ। ਭੁੱਖਿਆਂ ਭੁੱਖ ਨਾ ਉਤਰੀ, ਭੁੱਖੇ ਰਹਿ ਕੇ ਭੁੱਖ ਉਤਰ ਥੋੜਾ ਜਾਂਦੀ ਹੈ, ਸਗੋਂ ਜ਼ਿਆਦਾ ਇੱਛਾ ਬਣਦੀ ਹੈ। ਬੀਬੀ ਨੇ ਰੱਖ ਲਿਆ ਵਰਤ, ਉਹ ਸਵੇਰੇ ਜਿਹੜੀਆਂ ਬੀਬੀਆਂ ਇੰਡੀਆ ਚ ਵਰਤ ਰੱਖਦੀਆਂ ਨਾ, ਤੁਹਾਨੂੰ ਪਤਾ ਹੋਣਾ, ਉਹ ਸਵੇਰੇ ਸਵੇਰੇ ਖਾ ਲੈਂਦੀਆਂ ਦਿਨ ਚੜ੍ਹਨ ਤੋਂ ਪਹਿਲਾਂ, ਫਿਰ ਸਾਰਾ ਦਿਨ ਭੁੱਖੇ ਰਹਿਣਾ ਪੈਂਦਾ, ਰਾਤ ਨੂੰ ਜਦੋਂ ਚੰਦਰਮਾ ਚੜ੍ਹੇ ਉਹਨੂੰ ਵੇਖ ਕੇ ਰੋਟੀ ਖਾਣੀ ਪੈਂਦੀ। ਤੇ ਹੁਣ ਬੀਬੀਆਂ ਸਵੇਰੇ ਸਵੇਰੇ ਕਈ ਛਾਕੀ ਇੰਨਾ ਪਨੀਰ ਉਹ ਲੈਂਦੀਆਂ, ਆਪਣਾ ਜਿਹੜੀ ਆਪਣੀ ਪੰਜੀਰੀ, ਵੀ ਦਿਨੇ ਵੈਸੇ ਹੀ ਭੁੱਖ ਨਹੀਂ ਲੱਗਦੀ। ਉਹ ਕਹਿੰਦੇ ਇੰਨਾ ਕੁਝ ਛਕ ਲਿਆ ਬੀਬੀ ਸਵੇਰੇ ਸਵੇਰੇ, ਉਹ ਕੜਾਈ ਚ ਖੁਰਚਣਾ ਮਾਰੇ ਘਰ ਵਾਲਾ, ਕਹਿੰਦਾ ਕੀ ਕਰਦੀ ਆ, ਪੈਜਾ ਟਿੱਕ ਕੇ ਕਹਿੰਦੀ ਤੇਰਾ ਹੀ ਸ਼ਾਫਾ ਕਰਦੀ, ਹੁਣ ਮੈਂ ਰੱਖਣਾ ਤੇ ਤੇਰੇ ਲਈ ਆ ਵਰਤ, ਉਮਰ ਤੇਰੀ ਲੰਮੀ ਹੋਵੇ। ਹੁਣ ਜੇ ਕਿਤੇ ਜੇ ਐ ਵਰਤਾਂ ਨਾਲ ਉਮਰ ਲੰਮੀ ਹੋਵੇ ਤੇ ਬੰਦੇ ਤੇ ਮਰਨ ਨਹੀਂ ਨਾ, ਤੇ ਜੇ ਬੀਬੀ ਉਹ ਤੁਹਾਡੇ ਚੋਂ ਕੋਈ ਰੱਖਦੀ ਵੀ ਹੈ, ਤੇ ਘਰ ਵਾਲੇ ਨੂੰ ਕਿਹਾ ਕਰਦੀ ਜੇ ਮੈਨੂੰ ਤੇਰੀ ਲੋੜ ਹੈ ਤੇ ਤੈਨੂੰ ਮੇਰੀ ਲੋੜ ਨਹੀਂ, ਆਪਾਂ ਦੋਨੇ ਭੁੱਖੇ ਨਹੀਂ ਹੈ, ਜੇ ਤੂੰ ਮੈਂ ਤੇਰੇ ਲਈ ਰੱਖਦੀ ਹਾਂ ਤੂੰ ਮੇਰੇ ਲਈ ਵੀ ਰੱਖ। ਹੁਣ ਬੀਬੀਆਂ ਹੀ ਰੱਖਣਗੀਆਂ ਵਰਤ ਬੰਦਿਆਂ ਨੂੰ, ਜੇ ਬੀਬੀਆਂ ਨੂੰ ਬੰਦਿਆਂ ਦੀ ਲੋੜ ਆ ਤੇ ਬੰਦਿਆਂ ਨੂੰ ਵੀ ਬੀਬੀਆਂ ਦੀ ਲੋੜ ਹੀ ਹੈ, ਸਮਝਦੇ ਹੋ ਗੱਲ ਪਿਆਰ। ਹੁਣ ਆਪਾਂ ਸਾਰੇ ਹੱਸਦੇ ਹਾਂ ਨਾ, ਕਈ ਦੇ ਵਿੱਚ ਸੋਚਣਗੇ ਆ ਹੱਸਣ ਵਾਲਾ ਤੇ ਧਰਮ ਨਾਲ ਸੰਬੰਧ ਹੀ ਕੋਈ ਨਹੀਂ, ਕਥਾ ਤੇ ਐ ਹੁੰਦੀ ਹੈ ਮੱਥੇ ਤੇ ਵੱਟ ਜਿਹਾ ਪਾ ਕੇ ਅੱਖ ਨਹੀਂ ਵੀ ਰੱਖੋ, ਬਸ ਇਹ ਵੀ ਹੁੰਦੀ ਐ ਹੁੰਦੀ ਹੈ ਕਥਾ, ਇਹ ਹੱਸਦੇ। ਪਰ ਨਾਨਕ ਸਤਿਗੁਰ ਭੇਟਿਆ, ਬੋਲੋ ਨਾਨਕ ਪੂਰੀ ਹੋਵੇ ਜੁਗਤ, ਜੁਗਤ ਕਹੀਏ ਮੈਥਡ ਢੰਗ ਤਕਨੀਕ ਤਰੀਕਾ, ਗਿਆਨ ਹੋਵੇ ਸਮਝ ਆ ਜਾਂਦੀ ਹੈ, ਹੱਸਦੇ ਆ ਖੇ ਲੈਂਦੇ ਆ ਪਹਿ ਲੈਂਦੇ ਆ ਖਾ ਬੰਦੇ ਆ, ਵਿੱਚੇ ਹੋਵੇ ਮੁਕਤ, ਤੇਰਾ ਹੱਸਣਾ ਵਾਲਾ ਨਹੀਂ ਪਰ ਕਿਸੇ ਵੱਲ ਵੇਖ ਕੇ ਨਾ ਹੱਸੀ, ਕਿਸੇ ਦੀ ਗਰੀਬੀ ਵੇਖ ਕੇ ਨਾ ਹੱਸ, ਕਿਸੇ ਨੂੰ ਰੁਆ ਕੇ ਨਾ ਹੱਸ, ਵਜੀਦਾ ਨੀਹਾਂ ਚ ਖੜਿਆਂ ਨੂੰ ਵੇਖ ਕੇ ਹੱਸਦਾ ਹੋਣਾ ਇਹ ਮਾੜਾ ਹਾਸਾ, ਤੂੰ ਹੱਸਦਾ ਖੇਡਦਾ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਇਹ ਤਾਂ ਥੋੜਾ ਮਾੜਾ ਹੋ ਗਿਆ, ਤੇਰਾ ਪਹਿਨਣਾ ਮਾੜਾ ਨਹੀਂ ਜੇ ਲੋਕਾਂ ਦੇ ਲਵਾ ਕੇ ਪਾਉਣਾ ਹੈ, ਲੋਕਾਂ ਨੂੰ ਲੁੱਟ ਕੇ ਪਾਉਣਾ ਹੈ, ਤੇਰੇ ਕੱਪੜੇ ਪਾਉਣੇ ਕਿੱਥੇ ਮਾੜੇ, ਕਦੋਂ ਮਾੜੇ ਹੋ ਗਏ। ਪਰ ਜਦੋਂ ਗਰੀਬ ਮਾਰ ਕਰਕੇ ਇੱਧਰ ਸੁਣਿਓ ਲੁੱਟ ਕੇ ਪਾਉਣਾ ਹੈ ਉਹ ਪਾਉਣਾ ਮਾੜਾ ਹੈ, ਕਿਸੇ ਨੂੰ ਰਵਾ ਕੇ ਹੱਸਣਾ ਮਾੜਾ ਹੈ, ਹੱਸਦੇ ਆ ਖੇ ਲੈਂਦੇ ਆ ਪਹਿ ਲੈਂਦੇ ਆ ਖਾ ਬੰਦੇ ਆ, ਵਿੱਚੇ ਹੋਵੇ ਮੁਕਤ। ਨਾ ਖਾਣਾ ਮਾੜਾ ਭਾਈ ਕਿਸੇ ਤੋਂ ਖੋਹ ਕੇ ਖਾ ਰਿਹਾ, ਤੇਰੇ ਘਰ 36 ਪ੍ਰਕਾਰ ਦਾ ਭੋਜਨ ਬਣਦਾ ਹੈ, ਪਰ ਕਿਸੇ ਗਰੀਬ ਨਾਲ ਧੱਕਾ ਕਰਦਾ ਫਿਰ ਗਲਤ ਹੈ। ਤੇਰਾ ਪਹਿਨਣਾ ਵੀ ਗਲਤ, ਤੇਰਾ ਖਾਣਾ ਵੀ ਗਲਤ, ਤੇਰਾ ਖੇਡਣਾ ਵੀ ਗਲਤ, ਤੇਰਾ ਹੱਸਣਾ ਵੀ ਗਲਤ। ਪਰ ਤੁਸੀਂ ਆਪਣੀ ਕਮਾਈ ਕਰਦੇ ਹੋ, ਹੱਸਦੇ ਹੋ, ਖੇਡਦੇ ਹੋ, ਪਾਉਂਦੇ ਹੋ, ਇਹਦੇ ਚ ਕੋਈ ਮਾੜਾ ਨਹੀਂ, ਕੁਛ ਭੈੜਾ ਹੈ। ਪਰ ਸਾਡੇ ਤੇ ਨਿੱਕੀ ਨਿੱਕੀ ਗੱਲ ਦਾ ਡੰਨ ਮਾਰ ਦਿੰਦੇ ਨਾ ਬੰਦੇ ਕੋਲ, ਨਿੱਕੀ ਨਿੱਕੀ ਗੱਲ ਦਾ ਵੇਖੋ ਜੀ ਉਹ ਤੇ ਹੱਸਣ ਹੱਸਣ ਦਾ ਨਹੀਂ ਭਾਈ, ਅਸੀਂ ਸਮਝਣਾ ਨੁਕਤਾ। ਸਾਡੇ ਦਿਮਾਗ ਚ ਆਵੇ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਸਾਰੀ ਦੁਨੀਆਂ ਦੇ ਪਦਾਰਥ ਕਹਿੰਦੇ ਤੈਨੂੰ ਦੇ ਦੀਏ, ਅੰਦਰਲੀ ਭੁੱਖ ਨੀ ਕਹਿੰਦੇ ਇਹਨਾਂ ਗੱਲਾਂ ਨਾਲ। ਫਿਰ ਅਗਲੀ ਪੰਕਤੀ ਹੈ, ਦੁਨੀਆਂ ਕਹਿੰਦੀ ਗਿਆਨ ਬਹੁਤ ਬਹੁਤ ਪ੍ਰਾਪਤ ਕਰ ਲਓ, ਇਹਦੇ ਨਾਲ ਭਲਾ ਹੋ ਜਾਂਦਾ ਹੈ, ਮਰ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਦੁਨੀਆਂ ਬਹੁਤ ਗ੍ਰੰਥ ਪੜ੍ਹਦੀ ਸੀ, ਮਰ ਕਹਿੰਦੇ ਭਾਈ ਪੂਰਾ ਗਿਆਨ ਪ੍ਰਾਪਤ ਕਰਕੇ ਕੁਛ ਨੀ ਹੁੰਦਾ, ਖਾਲੀ ਗੱਲਾਂ ਵਾਲਾ ਗਿਆਨ ਪ੍ਰਾਪਤ ਕਰ ਲਿਆ, ਪ੍ਰੈਕਟੀਕਲ ਵੀ ਵਿਹਾਰ ਜੀਓ ਹੈ ਤੇ ਉਹਦਾ ਕੋਈ ਫਾਇਦਾ। ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਫਿਰ ਦੱਸੋ ਜੀ ਤਰੀਕਾ ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ, ਸਚਿਆਰ ਕਿਵੇਂ ਹੋਈਏ, ਤਰੀਕਾ ਦੱਸੋ। ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਨਿਯਮ ਵਿੱਚ ਚੱਲ, ਉਹਦੇ ਹੁਕਮ ਵਿੱਚ ਚੱਲ। ਕਿਵੇਂ ਚੱਲਣਾ, ਹੁਣ ਤੁਸੀਂ ਇੱਕ ਗੱਲ ਸੁਣੋ ਧਿਆਨ ਨਾਲ ਸਮਝੋ, ਕਿਵੇਂ ਚੱਲੀਏ ਭਲਾ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਹਰ ਚੀਜ਼ ਉਹਦੇ ਭੈ ਵਿੱਚ ਹੈ, ਨਿਯਮ ਵਿੱਚ ਹੈ, ਕਾਨੂੰਨ ਵਿੱਚ ਹੈ, ਤੇ ਮਨਾ ਤੂੰ ਵੀ ਕਾਨੂੰਨ ਚ ਆਉਣਾ, ਉਹਦੇ ਹੁਕਮ ਚ ਆ, ਉਹਦੇ ਨਿਯਮ ਚ ਆ, ਉਹਦਾ ਨਿਯਮ ਨਾ ਤੋੜ। ਸਰੀਰ ਨੂੰ ਸਾਂਭਣਾ ਇਹ ਕੁਦਰਤੀ ਨਿਯਮ ਹੈ ਕਿ ਨਹੀਂ ਹੈ, ਬੋਲੋ ਵੀਰੋ ਹੈ। ਹੁਣ ਆਪਾਂ ਜਿਹੜੇ ਅੱਜ ਨੌਜਵਾਨ, ਇਹਨਾਂ ਨੇ ਬੁੱਢੇ ਹੋਣਾ ਕਿ ਨਹੀਂ ਹੋਣਾ, ਇਹ ਕੁਦਰਤੀ ਹੈ ਨਾ, ਤੇ ਮਰਨਾ ਵੀ ਕੁਦਰਤੀ ਹੈ, ਜੰਮਣਾ ਵੀ ਕੁਦਰਤੀ ਹੈ, ਮਰਨਾ ਵੀ ਕੁਦਰਤੀ। ਜਨਮੰਗ ਤਾਂ ਮਰਨੰ, ਹਰਖੰਗ ਤਾਂ ਸੋਗੰ, ਭੋਗੰਗ ਤਾਂ ਰੋਗੰ। ਜੇ ਜੰਮਾਂਗੇ ਤੇ ਮਰਨਾ ਵੀ ਹੈ, ਜੇ ਇਹ ਚਮਕਦੇ ਚਿਹਰੇ ਹੈ, ਇੱਕ ਦਿਨ ਝੁਰਣੀਆਂ ਵੀ ਪੈਣਗੀਆਂ, ਦਾੜੀਆਂ ਚਿੱਟੀਆਂ ਤੇ ਇੱਕ ਦਿਨ ਕਾਲੀਆਂ ਵੀ, ਕਾਲੀਆਂ ਦਾੜੀਆਂ ਇੱਕ ਦਿਨ ਚਿੱਟੀਆਂ ਵੀ ਹੋਣਗੀਆਂ। ਇਹ ਕੁਦਰਤੀ ਨਿਯਮ ਹੈ ਨਾ, ਬਸ ਇਹ ਨਿਯਮ ਦੇ ਵਿੱਚ ਰਿਹਾ ਕਰ ਵੀ ਠੀਕ ਹੈ ਜੀ। ਪਹਿਲਾਂ ਨਹੀਂ ਦਾੜੀ ਸੀ ਉਹ ਵੀ ਵੇਖਿਆ, ਦਾੜੀ ਆ ਗਈ ਫਿਰ ਵੀ ਵੇਖਿਆ, ਹੁਣ ਚਿੱਟੀ ਹੈ ਇਹਦਾ ਵੀ ਨਜ਼ਾਰਾ ਲੈਂਦੇ ਹਾਂ। ਕਦੇ ਐ ਸੀ ਪੂਰਾ ਸਰੀਰ, ਹੁਣ ਬਜ਼ੁਰਗ ਹੋ ਗਏ, ਹੁਣ ਬਜ਼ੁਰਗੀ ਆ ਗਈ। ਹਰ ਚੀਜ਼ ਦਾ ਆਨੰਦ ਤੇ ਜੰਮਣਾ ਹੈ ਤੇ ਇੱਕ ਦਿਨ ਮਰਨਾ ਵੀ ਹੈ। ਇੱਕ ਬੰਦਾ ਰੋਂਦਾ ਹੈ, ਚੀਕਾਂ ਮਾਰਦਾ, ਬਸ ਜੀ ਹੁਣ ਬੁੱਢੇ ਹੋ ਗਏ, ਬਸ ਜੀ ਹੁਣ ਕਮਜ਼ੋਰ ਹੋ ਗਏ, ਬਸ ਜੀ ਹੁਣ ਝੁਰੜੀਆਂ ਪੈ ਗਈਆਂ, ਹੁਣ ਮਰਾਂਗੇ। ਇਹੀ ਸੋਚੀ ਜਾਂਦੇ ਨੇ ਕਈ, ਮੈਂ ਤੇ 70 ਦਾ ਹੋ ਗਿਆ, ਇਹਦਾ ਮਤਲਬ ਮੇਰਾ ਸਮਾਂ ਹੁਣ ਨੇੜੇ ਹੀ ਹੈ। ਕਈ ਏਦਾਂ ਸੋਚਦੇ, ਏਦਾਂ ਨਹੀਂ। ਆਪਾਂ ਚੱਲਣਾ ਹੁਕਮ ਚ, ਸਾਰਾ ਕੁਝ ਉਹਦੇ ਭੈ ਵਿੱਚ ਚੱਲਦਾ ਹੈ, ਤੇ ਅਸੀਂ ਉਹਦੇ ਭੈ ਵਿੱਚ ਉਹਦੇ ਨਿਯਮ ਵਿੱਚ ਚੱਲੀਏ। ਇਹਨੂੰ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਜੋ ਨਿਯਮ ਬਣਿਆ ਲਿਖਿਆ ਹੋਇਆ ਨਿਯਮ ਦੇ ਵਿੱਚ ਚੱਲੀਏ, ਆਟੋਮੈਟਿਕ ਨਿਯਮ ਹੈ, ਉਹਦੇ ਤੋਂ ਉਲਟ ਨਾ ਚੱਲੀਏ, ਉਹਦੀ ਰਜਾ ਚ ਚੱਲੀਏ। ਜੇ ਪਿਓ ਦੇ ਮੋਢੇ ਤੇ ਚਾਅ ਨਾਲ ਚੜਿਆ ਤੇ ਜਿੱਦੇ ਪਿਓ ਨੂੰ ਮੋਢਾ ਲਾ ਕੇ ਅਰਥੀ ਨੂੰ ਲੈ ਕੇ ਜਾਵਾਂਗੇ, ਉਹਦੇ ਵੀ ਵੇਖੀਏ ਵੀ ਇਹ ਤੇ ਹੁਣ ਹੋਣਾ ਹੀ ਸੀ, ਹੁਣ ਬਾਹਲੀਆਂ ਚੀਕਾਂ। ਇਹਨੂੰ ਕਹਿੰਦੇ ਹੁਕਮ ਚ ਚੱਲਣਾ। ਜੇ ਮਾਂ ਦੀ ਗੋਦੀ ਚ ਮੈਂ ਖੇਡਿਆ, ਇੱਕ ਨਾ ਇੱਕ ਦਿਨ ਮਾਂ ਨੂੰ ਹੁਣ ਮੈਂ ਲੈ ਕੇ ਵੀ ਅਰਥੀ ਨੂੰ ਨਹੀਂ ਜਾਊਂਗੀ, ਇਹ ਤੇ ਹੋਣਾ ਹੈ ਨਾ, ਨਾਲ ਨਾਲ ਹੀ ਚੱਲੂ ਸਾਰਾ ਨਿਯਮ, ਉਹਦਾ ਢਾਂਚਾ ਹੈ, ਉਹਦੇ ਵਿੱਚ ਫਿੱਟ ਹੋਣਾ ਪੈਣਾ, ਉਹਦੇ ਨਿਯਮ ਵਿੱਚ ਚੱਲਣਾ, ਉਹਨੂੰ ਅਸੀਂ ਸਮਝਣਾ। ਇਹਦੇ ਨਾਲ ਸਤਿਆਰ ਹੋਇਆ, ਭੈ ਵਿੱਚ ਪਵਨ ਵਹਿ, ਸਾਰੇ ਭੈ ਚੱਲਦੇ ਆ, ਬੰਦਾ ਹੀ ਨਹੀਂ ਚੱਲਦਾ। ਪੜ੍ਹਦੇ ਆ ਨਾ ਆਪਾਂ, ਲਓ ਸਾਰੇ ਪੜ੍ਹੀਏ, ਸਾਰੇ ਵੀਰ ਵੀ ਬੋਲਿਓ, ਤੀਜੇ ਹਿੱਸੇ ਚ ਭੈਣਾ ਬੋਲਿਓ।
ਸਭ ਭੈ ਵਿੱਚ ਵਸਦੇ ਨੇ, ਮਨਾ ਤੂੰ ਕਿਉਂ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ, ਮਨਾ ਤੂੰ ਕਿਉਂ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ, ਮਨਾ ਤੂੰ ਕਿਉਂ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ, ਮਨਾ ਤੂੰ ਕਿਉਂ ਨਹੀਂ ਭੈ ਵਿੱਚ ਵਸਦਾ। ਸਭ ਪੈ
ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ ਸਭ ਪੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ
ਸਭ ਪੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨਹੀਂ ਪੈ ਵਿੱਚ ਵਸਦਾ ਸਭ ਪੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨਹੀਂ ਪੈ ਵਿੱਚ ਵਸਦਾ ਸਭ ਪੈ
ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨਹੀਂ ਪੈ ਵਿੱਚ ਵਸਦਾ
ਜਿਵੇਂ ਸਭ ਪੈ
ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨਹੀਂ ਪੈ
ਸਾਰੀਆਂ ਪੈਣਾ ਸਭ ਪੈ ਵਿੱਚ
ਵਸਦੇ ਨੇ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ ਸਭ ਪੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਪੈ ਵਿੱਚ
ਕਿਉਂ ਨੀ ਪੈ ਵਿੱਚ ਵਸਦਾ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ ਮਨਾ ਤੂੰ
ਪੈ ਵਿੱਚ ਵਸਦਾ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ ਮਨਾ ਤੂੰ
ਸਭ ਪੈ ਵਿੱਚ ਵਸਦੇ ਮਨਾ ਤੂੰ ਕਿਉਂ ਨਹੀਂ ਪੈ ਵਿੱਚ ਵਸਦਾ ਸਭ ਪੈ ਵਿੱਚ ਵਸਦੇ ਮਨਾ ਤੂੰ ਕਿਉਂ ਨਹੀਂ ਪੈ ਵਿੱਚ ਵਸਦਾ ਸਭ ਪੈ
ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ
ਸਭ ਪੈ ਵਿੱਚ ਵਸਦੇ ਨੇ
ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ
ਸਭ ਪੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ ਸਭ ਪੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਪੈ ਵਿੱਚ ਵਸਦਾ
ਲੋ ਗੱਲ ਸੁਣ ਭੈ ਵਿੱਚ ਵਸਣਾ ਉਹਦੇ ਨਿਯਮ ਚ ਚੱਲਣਾ ਪਰ ਇੱਕ ਗੱਲ ਦਾ ਚੇਤਾ ਰੱਖਿਓ ਜਿਹੜਾ ਉਹਦਾ ਨਿਯਮ ਬਣਿਆ ਵੀ 100 ਸਾਲ ਤੱਕ ਇਹ ਠੀਕ ਹੈ ਬੰਦਾ ਬੁੱਢਾ ਹੋਵੇ ਮਰੇ ਪਰ ਜਿਹੜੇ ਐਕਸੀਡੈਂਟਾਂ ਚ ਮਰਦੇ ਆ ਜਿਹੜੇ ਹੈਪਨ ਹੁੰਦੇ ਆ ਕਿੰਨੇ ਉਹਦੇ ਵਾਸਤੇ ਜਿਹੜਾ ਸਾਡੇ ਕਰਨ ਵਾਲਾ ਕੰਮ ਹੈ ਉਹ ਸਾਨੂੰ ਹੀ ਕਰਨਾ ਪੈਣਾ ਨਿਯਮ ਵਿੱਚ ਰਹਿਣ ਨਿਯਮ ਦੇ ਮੁਤਾਬਕ ਤੇ ਬੰਦਾ 100 ਸਾਲ ਤੱਕ ਜਾਣਾ ਚਾਹੀਦਾ 120 ਤੱਕ ਜਾਣਾ ਚਾਹੀਦਾ ਉਹ ਤੇ ਨਿਯਮ ਹੈ ਵੀ ਮੇਰਾ ਦਾਦਾ ਮੇਰਾ ਪਿਓ ਜਾਂ ਕੋਈ ਏਦਾਂ ਮੌਤ ਹੋਵੇ ਹੁਣ ਅਗਲਾ ਆਇਆ ਮਨੀਲੇ ਫਿਲੀਪੀਨ ਚ ਪੈ ਜੰਮਿਆ ਤੇ ਇੱਥੇ ਆ ਕੇ ਹੋ ਗਿਆ ਕਤਲ ਬੰਦਾ ਮਰ ਗਿਆ ਧਿਆਨ ਨਾਲ ਗੱਲ ਸੁਣ ਇੰਡੀਆ ਚਲੀ ਗਈ ਲਾਸ਼ ਇੰਡੀਆ ਗਈ ਬੋਗੀ ਛੱਡੋ ਇੰਡੀਆ ਮਨੀਲੇ ਚ ਗੁਰਦੁਆਰੇ ਭੋਗ ਪਾ ਲਿਆ ਆਪਾਂ ਮਰ ਗਿਆ ਅਗਲਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਸਟੇਜ ਦੇ ਉੱਤੇ ਬਹਿ ਗਿਆ ਮੇਰੇ ਵਰਗਾ ਬੰਦਾ ਤੇ ਪਤਾ ਉਹ ਕੀ ਕਹਿੰਦਾ ਭਾਈ ਰੱਬ ਦਾ ਭਾਣਾ ਮੰਨੋ ਜਿੰਨੀ ਲਿਖੀ ਸੀ ਭੋਗ ਗਿਆ ਹੁਣ ਗਿਆ ਇਹ ਇੱਥੋਂ ਇੱਕ ਗੱਲ ਦਿਮਾਗ ਚ ਕਲਿੱਕ ਕਰੂ ਜੇ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝੋਗੇ ਵੀ ਜਿਹੜੀ ਇਹ ਲਿਖੀ ਵਾਲਾ ਸਿਸਟਮ ਹੈ ਇਹ ਭਲਾ ਹੈ ਕੀ ਵੀ ਆਹ ਜਿਹੜਾ ਢਾਂਚਾ ਆ ਵੀ ਕੀ ਸੱਚੀ ਉਹਦੇ ਕਰਮਾਂ ਚ 20 ਸਾਲ ਦੀ ਉਮਰ ਚ ਮੌਤ ਲਿਖੀ ਸੀ 25 ਸਾਲ ਦੀ ਲਿਖੀ ਸੀ 30 ਸਾਲ ਦੀ ਲਿਖੀ ਸੀ ਨਹੀਂ ਇੱਕ ਕਾਨੂੰਨ ਉਹ ਹੈ ਜਿਹੜਾ ਬਣਾਇਆ ਹੋਇਆ ਗੌਰਮੈਂਟ ਨੇ ਉਹ ਤੇ ਉਹਦੇ ਵਿੱਚ ਰਹਿਣਾ ਪਊ ਤੈਨੂੰ ਇੱਕ ਤੇ ਤੁਹਾਡੀ ਇੱਥੋਂ ਦੀ ਗੌਰਮੈਂਟ ਨੇ ਕਾਨੂੰਨ ਬਣਾਇਆ ਹੀ ਹੈ ਉਹ ਤੇ ਬਣਿਆ ਹੀ ਰਹਿਣਾ ਉਹਦੇ ਵਿੱਚ ਨਹੀਂ ਕੋਈ ਹਿਲ ਜੁਲ ਕਰ ਸਕਦਾ ਉਹ ਤੇ ਬਣਿਆ ਹੀ ਹੈ ਉਹ ਤੇ ਗੌਰਮੈਂਟ ਨੇ ਬਣਾਉਣਾ ਆਪਾਂ ਨਹੀਂ ਬਣਾਉਣਾ ਪਰ ਸੜਕ ਤੇ ਸਹੀ ਚੱਲਣਾ ਹੈ ਕਿ ਸਪੀਡ ਵਧਾ ਕੇ ਚੱਲਣਾ ਹੈ ਚਲਾਨ ਕਟਾਉਣਾ ਹੈ ਇਹ ਤੇਰੇ ਹੱਥ ਦੀ ਹੈ ਕਿਉਂ ਵੀਰੋ ਭਾਵੇਂ ਕੈਨੇਡਾ ਦਾ ਕਾਨੂੰਨ ਕੈਨੇਡਾ ਵਾਲਿਆਂ ਨੇ ਬਣਾਇਆ ਪਰ ਸੜਕ ਤੇ ਜੇ ਓਵਰ ਸਪੀਡ ਚੱਲੇਗਾ ਤੇ ਚਲਾਨ ਕੱਟਣਗੇ ਸਹੀ ਚੱਲੇਗਾ ਤੇ ਭਾਵੇਂ ਤੁਰਿਆ ਚੱਲ ਸਾਰੀ ਸਾਰੀ ਜ਼ਿੰਦਗੀ ਟਿਕ ਨਹੀਂ ਮਿਲਦੀ ਕਈ ਬੰਦੇ ਨੇ ਕਦੇ ਚਲਾਨ ਨਹੀਂ ਇਹ ਤੈਨੂੰ ਵੇਖਣਾ ਪੈਣਾ ਇਸ ਨੁਕਤੇ ਨੂੰ ਕਿਰਪਾ ਕਰਕੇ ਸਮਝਿਓ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਇੱਥੇ ਬਾਰੇ ਇਹ ਸੁਣਿਆ ਹੈ ਵੀ ਮਨੀਲਾ ਦੇ ਵਿੱਚ ਫਿਲੀਪੀਨ ਵਿੱਚ ਪਹਿਲਾਂ ਜਿੰਨੇ ਪੰਜਾਬੀਆਂ ਦੇ ਕਤਲ ਨਹੀਂ ਹੋ ਰਹੇ ਅੱਗੇ ਨਾਲੋਂ ਠੀਕ ਹੋ ਰਿਹਾ ਸੱਚ ਹੈ ਬੋਲੋ ਠੀਕ ਹੈ ਗੱਲ ਅੱਗੇ ਨਾਲੋਂ ਫਰਕ ਪਿਆ ਢਿੱਲੇ ਚੋਂ ਪੈ ਕੇ ਬੋਲੋ। ਅੱਗੇ ਨਾਲੋਂ ਫਰਕ ਪਿਆ ਪਹਿਲਾਂ ਕਾਨੂੰਨ ਦਾ ਸਿਸਟਮ ਸੁਧਰਿਆ ਸੁਧਰਿਆ ਠੀਕ ਹੈ। ਅੱਛਾ ਅਸੀਂ ਇੰਡੀਆ ਚ ਰਹਿੰਦੇ ਹਾਂ, ਅਸੀਂ ਉੱਥੇ ਵੇਖਦੇ ਰਹਿੰਦੇ ਹਾਂ ਵੀ ਮਨੀਲਾ ਚ ਦੋ ਬੋਤਾਂ ਹੋ ਗਈਆਂ, ਮਨੀਲਾ ਚ ਚਾਰ ਕਤਲ ਹੋ ਗਏ। ਮੈਨੂੰ ਲੱਗਦਾ ਵੀ ਇੱਕ ਮਹੀਨੇ ਚ 20-20 ਲਾਸ਼ਾਂ ਵੀ ਪੰਜਾਬੀਆਂ ਦੀਆਂ ਗਈਆਂ, ਮਤਲਬ ਬੰਦੇ ਇੰਨੇ ਮਰਦੇ ਹੈਗੇ। ਠੀਕ ਹੈ ਗੱਲ ਮੈਂ, ਹੁਣ ਅਸੀਂ ਇੰਡੀਆ ਚ ਰਹਿੰਦੇ ਹਾਂ, ਹੁਣ ਕਦੇ ਨੀ ਖਬਰ ਸੁਣੀ ਕੀ ਹੋਇਆ, ਕਦੀ ਕੋਈ ਖਬਰ ਆਉਂਦੀ ਹੈ ਵੀ ਕੋਈ ਕਤਲ ਹੋਇਆ ਨੀ, ਤੇ ਅੱਗੇ ਤੇ ਰੂਲ ਹੁਣ ਸਰਕਾਰ ਹੈ ਜਿਹੜੀ ਨਵੀਂ ਆਈ ਹੈ ਤੁਹਾਡੀ ਤੇ ਪ੍ਰੈਜੀਡੈਂਟ ਜਾਂ ਸਾਰੀ ਸਰਕਾਰ ਇੱਥੇ ਖੜ ਜੇ ਆ ਕੇ, ਸਰਕਾਰ ਖੜ ਜੇ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਸੁਧਾਰ ਹੋਣ ਦਾ ਕ੍ਰੈਡਿਟ ਸਰਕਾਰ ਨੂੰ ਦਿਓਗੇ ਕਿ ਨਹੀਂ ਦਿਓਗੇ? ਰੱਜ ਕੇ ਦਿਓਗੇ? ਤੁਸੀਂ ਕਹੋਗੇ ਵੀ ਤੁਸੀਂ ਬੰਦੇ ਮਾਰ ਵੀ ਹੁਣ ਠੀਕ ਹੋ ਗਿਆ, ਤੁਸੀਂ ਠੀਕ ਕਰਤਾ, ਲਾ ਐਂਡ ਆਰਡਰ ਜਿਹੜਾ ਹੈ ਬਹਾਲ ਕਰਤਾ, ਕਹੋਗੇ ਨਾ ਵੀਰੋ? ਇਹਦਾ ਕ੍ਰੈਡਿਟ ਕਿਹਨੂੰ ਦਓਗੇ? ਸਰਕਾਰ ਨੂੰ। ਤੇ ਜਿਹੜੇ ਮਰੇ ਆ ਪਹਿਲਾਂ, ਮੰਨ ਲਓ 20 ਸਾਲ ਦਾ, 25 ਸਾਲ ਦਾ, 30 ਸਾਲ ਦਾ, ਉਹਦੀ ਜ਼ਿੰਮੇਵਾਰੀ ਕਿਹਦੀ ਹੋਊ? ਰੱਬ ਦੀ ਕਿ ਸਰਕਾਰ? ਸੁਣੋ ਗੱਲ ਧਿਆਨ ਨਾਲ, ਧਿਆਨ ਨਾਲ ਵੇਖੋ। ਜੇ ਮੈਂ ਇਹ ਕ੍ਰੈਡਿਟ ਲੈਣਾ ਵੀ ਮੈਂ ਆ ਸਕੂਲ ਦਾ ਮਾਸਟਰ, ਮੈਂ ਬੱਚਿਆਂ ਨੂੰ ਆਹ ਚੱਕੂ, ਆ ਵੇਖੋ ਜੀ ਆਹ 15 ਬੱਚੇ ਮੇਰੀ ਕਲਾਸ ਦੇ ਫਸਟ ਆਏ ਆ, ਇਹਦਾ ਕ੍ਰੈਡਿਟ ਜੇ ਮੈਂ ਲੈਣਾ ਹੈ ਤੇ ਜਿਹੜੇ 20 ਫੇਲ ਹੋਏ ਆ ਉਹਦੀ ਜ਼ਿੰਮੇਵਾਰੀ ਕੌਣ ਲਊਗਾ? ਉਹ ਵੀ ਮੈਂ ਹੀ ਲਊਂਗਾ। ਸਮਝਦੇ ਗੱਲ? ਹੁਣ ਅਸੀਂ ਕਹਿੰਦੇ ਹਾਂ ਬੰਦੇ ਮਰਨੋਂ ਹਟ ਗਏ, ਰੱਬ ਦੀ ਕਿਰਪਾ ਹੋਊਗੀ। ਹੁਣ ਰੱਬ ਦੀ ਕਿਰਪਾ ਹੋਊਗੀ ਮਨੀਲਾ ਵਾਲਿਆਂ ਤੇ, ਫਿਲੀਪੀਨ ਵਾਲਿਆਂ ਤੇ, ਤੇ ਪਹਿਲਾਂ ਰੱਬ ਦੀ ਕਿਰਪਾ ਹੈ ਨਹੀਂ ਸੀ, ਪਹਿਲਾਂ ਨਾਰਾਜ਼ ਸੀ। ਹੁਣ ਹੁਣ ਤੁਸੀਂ ਇਹ ਪਹਿਲਾਂ ਇੱਕ ਗੱਲ ਜਵਾਬ ਦਿਓ ਸੀ ਵੀ ਇਹੋ ਜਿਹਾ ਕਿਹੜਾ ਮੰਤਰ ਜਪਿਆ ਵੀ ਖੁਸ਼ ਹੋ ਗਿਆ ਰੱਬ, ਤੇ ਹੁਣ ਮਨੀਲਾ ਚ ਬੰਦੇ ਮਰਨੋਂ ਹਟ ਗਏ, ਹਰ ਪੈ ਗਿਆ? ਇਹ ਦੱਸੋ ਇਹੋ ਜਿਹਾ ਕੀ ਕਰਿਆ ਤੁਸੀਂ, ਕਿਹੜੇ ਪਾਠ ਕਰੇ ਨੇ ਦੱਸੋ, ਸੰਪਟ ਪਾਠ ਕਿਹੜਾ ਕਰਿਆ ਤੁਸੀਂ ਵੀ ਫਰਕ ਪੈ ਗਿਆ? ਪਹਿਲਾਂ ਸੁਧਾਰ, ਪਹਿਲਾਂ ਵਿਗੜਿਆ ਸੀ ਸਰਕਾਰਾਂ ਦੀਆਂ ਬੇਧਿਆਨੀਆਂ ਕਰਕੇ, ਬੰਦਿਆਂ ਦੀਆਂ ਬੇਧਿਆਨੀਆਂ ਕਰਕੇ ਬੰਦੇ ਮਰੇ ਹੈ, ਤੇ ਹੁਣ ਸੁਧਰਿਆ ਤੇ ਬੰਦਿਆਂ ਨੇ ਧਿਆਨ ਦੇਤਾ, ਸਰਕਾਰਾਂ ਨੇ ਧਿਆਨ ਦੇਤਾ, ਹੁਣ ਸੁਧਰਿਆ ਤੇ ਤਾਂ ਵੀ ਬੰਦਿਆਂ ਨੇ ਧਿਆਨ ਦੇਣ ਕਰਕੇ। ਰੱਬ ਨੇ ਨੀ ਲਿਖਿਆ ਸੀ ਵੀ 20-20 ਸਾਲ ਦੇ ਮਰਨਗੇ, ਰੱਬ ਨੇ ਲਿਖ ਕੇ ਨਹੀਂ ਸੀ ਭੇਜਿਆ ਵੀ 15-15 ਸਾਲ ਦੇ ਮਰਨਗੇ, ਰੱਬ ਲਿਖ ਕੇ ਭੇਜਦਾ ਹੈ? ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ, ਇਹ ਪਰਮਾਤਮਾ ਨੇ ਲਿਖਿਆ ਹੁੰਦਾ ਸਾਰਾ ਕੁਛ ਵੀ, ਆ ਬੰਦੇ ਐ ਮਰਨਗੇ, ਐ ਮਰਨਗੇ, ਫਿਰ ਵਜੀਦੇ ਦਾ ਕੀ ਕਸੂਰ ਹੈ? 7-9 ਸਾਲ ਦੇ ਜਿਹੜੇ ਗਏ ਆ ਸਾਹਿਬਜ਼ਾਦੇ, ਕਿੰਨੇ ਲਿਖੀ ਸੀ ਉਹਨਾਂ ਦੇ, ਉਹਨਾਂ ਦਾ ਭੋਗ ਪੈ ਰਿਹਾ ਹੋਵੇ ਸਾਹਿਬਜ਼ਾਦਿਆਂ ਦਾ, ਤੇ ਬੰਦਾ ਕਹੇ ਚਲੋ ਜੀ ਰੱਬ ਨੇ ਲਿਖੀ ਸੀ, ਫਿਰ ਵਜੀਦੇ ਤੇ ਗੁੱਸਾ ਚੜੂਗੇ? ਨਹੀਂ ਚੜੂ, ਰੱਬ ਦੇ ਚੜੂਗੇ ਵਜੀਦੇ ਤੇ? ਬੋਲੇ, ਮੰਨ ਲਓ ਬੋਲਿਆ ਤੇ ਇਹ ਜਾ ਰਿਹਾ ਵੀ ਵੇਖੋ ਭਾਈ ਪਰਮਾਤਮਾ ਨੇ ਲਿਖੀ ਸੀ 7-9 ਸਾਲ ਦੇ, ਲੈ ਗਿਆ ਲਿਖੀ ਹੋਈ ਇੰਨੀ ਸੀ, ਫਿਰ ਵਜੀਦੇ ਤੇ ਗੁੱਸਾ ਚੜੂ ਤੇ ਰੱਬ ਤੇ? ਰੱਬ ਦੇ ਚੜੂ ਤੇ ਲੈ, ਫਾਇਦਾ ਕਿਹਦਾ ਹੋ ਗਿਆ? ਵਜੀਦਾ ਖੁਸ਼ ਨੀ ਹੋਊ ਵੀ ਆਹ ਤੇ ਵਧੀਆ ਬਾਬਾ ਕਥਾ ਵਾਚਕ ਜਿਹੜਾ ਇਹ ਕਹੀ ਜਾਂਦਾ ਵੀ ਰੱਬ ਲੈ ਗਿਆ, ਰੱਬ ਲੈ ਗਿਆ, ਮੈਂ ਤੇ ਛੁਟਕਾ ਰਹੀ ਹੂੰ, ਮੈਂ ਤੇ ਕਰੇ ਕੁਛ ਨੀ, ਪਰ ਕਰਦਾ ਤੇ ਸਾਰਾ ਕੁਛ ਪਰਮਾਤਮਾ ਕਰਦਾ ਤੇ ਰੱਬ ਦੀ ਗੁੱਸਾ ਲੈ ਗਿਆ। ਹੁਣ ਮੇਰੀ ਗੱਲ ਨੂੰ ਫਿਰ ਸਮਝੇ, ਵੇਖੋ ਹੁਣ ਇੱਕ ਕਥਾ ਹੋ ਰਹੀ ਹੈ ਕਿ ਪਰਮਾਤਮਾ ਦਾ ਭਾਣਾ ਮੰਨੋ ਭਾਈ, ਪਰਮਾਤਮਾ ਲੈ ਗਿਆ ਸਟੇਜ ਤੇ ਕਥਾ ਹੋਈ, ਬੰਦਾ ਬੰਦੇ ਦੇ ਅੰਦਰ ਗੁੱਸਾ ਚੜਿਆ ਪਿਆ ਹੈ, ਮਾੜਾ ਸਿਸਟਮ ਹੈ, ਮਾੜਾ ਕਾਨੂੰਨ ਹੈ, ਇੱਥੇ ਕੋਈ ਲਾ ਐਂਡ ਆਰਡਰ ਹੈ ਹੀ ਨਹੀਂ, ਇੱਥੇ ਬੰਦੇ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਜਾਂਦੀ, ਕਤਲ ਕਰ ਦਿੱਤਾ ਜਾਂਦਾ ਹੈ, ਬੰਦੇ ਨੂੰ ਗੁੱਸਾ ਚੜਿਆ ਹੋਇਆ ਹੈ, ਉਹ ਖਿਜਿਆ ਪਿਆ ਹੈ। ਪਰ ਜਦੋਂ ਮੇਰੇ ਵਰਗੇ ਨੇ ਮਲਮ ਲਾ ਤੀ, ਕੋਈ ਨੀ ਭਾਈ ਭਾਣਾ ਮਨ ਪਰਮਾਤਮਾ ਨੇ ਕਰਿਆ, ਰੱਬ ਲੈ ਗਿਆ ਸਾਰਾ ਕੁਛ, ਪਰਮਾਤਮਾ ਨੂੰ ਸਭ ਦੀ ਲੋੜ ਹੈ, ਹੁਣ ਗੁੱਸਾ ਕਿਹਦੇ ਤੋਂ ਠੰਡਾ ਕਰਤਾ? ਸਰਕਾਰ ਤੋਂ, ਸਿਸਟਮ ਤੋਂ। ਤੇ ਇਹ ਬਰੀ ਕੌਣ ਕਰਤਾ ਭਲਾ? ਆਪਾਂ ਸਰਕਾਰ, ਤੇ ਸਰਕਾਰ ਨੂੰ ਧਰਮ ਦਾ ਤਾਂ ਹੀ ਫਾਇਦਾ, ਕਹਿੰਦੇ ਆਹ ਬੰਦੇ ਲੋਕਾਂ ਨੂੰ ਠੰਡੇ ਜੇ ਕਰ ਦਿੰਦੇ ਆ, ਸਾਡੇ ਤੇ ਗੁੱਸਾ ਚੜ੍ਹਨ ਹੀ ਨਹੀਂ ਦਿੰਦੇ ਆ। ਮੈਂ ਨਾ ਐਕਸੀਡੈਂਟ ਦੇ ਮਰੇ ਦੇ ਭੋਗ ਦਿੰਦੇ, ਤੇ ਮੈਂ ਉੱਥੇ ਆਹ ਗੱਲਾਂ ਸ਼ੁਰੂ ਕਰ ਲਈਆਂ ਜਦੋਂ ਉਹ ਮੈਂ ਗੱਲ ਕਰਦਾ ਰਿਹਾ, ਅੱਧਾ ਘੰਟਾ ਘੰਟਾ ਲੰਘ ਗਿਆ, ਤੇ ਮੈਂ ਉੱਥੇ ਬੈਠਾ ਬੈਠਾ ਗੱਲ ਕਰਦਾ ਸੀ, ਮੈਂ ਕਿਹਾ ਵੀਰੋ ਇੰਡੀਆ ਦੇ ਵਿੱਚ ਐਕਸੀਡੈਂਟਾਂ ਚ ਰੋਜ਼ ਹਜ਼ਾਰਾਂ ਬੰਦਾ ਮਰਦਾ, ਮਰਦਾ ਕਿ ਨਹੀਂ ਮਰਦਾ, ਹਜ਼ਾਰਾਂ ਬੰਦਾ ਮਰਦਾ ਨਾ ਇੰਡੀਆ ਚ। ਤੇ ਇੰਡੀਆ ਦੇ ਤੁਸੀਂ ਜਿਹੜੇ ਵੀ ਭੋਗਦੇ ਜਾਓਗੇ, ਭੋਗ ਦੇ ਉੱਤੇ ਮੇਰੇ ਵਰਗਾ ਬੰਦਾ ਕਥਾ ਕਰਦਾ ਕੀ ਕਹੂ, ਭਾਣਾ ਮੰਨੋ ਜਵਾਨ ਪੁੱਤ ਮਰ ਗਿਆ ਅਗਲੇ ਦਾ, ਤੇ ਪਤਾ ਕਥਾ ਕੀ ਹੁੰਦੀ ਹੈ, ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ, ਇੰਜ ਕਹਿੰਦੇ ਕੌਣ ਸਾਹਿਬ ਨੂੰ ਕਵੇ ਭਾਈ ਇਹ ਕਥਾ ਕਰ। ਹੁਣ ਅਗਲੇ ਦਾ ਮੁੰਡਾ ਕਿਉਂ ਮਰਿਆ, ਐਕਸੀਡੈਂਟ ਹੋ ਗਿਆ, ਐਕਸੀਡੈਂਟ ਕਿਉਂ ਹੋਇਆ, ਕਿਉਂਕਿ ਖੱਡਾ ਪਿਆ ਹੋਇਆ ਸੀ, ਗੱਡੀ ਠਾ ਦੇਣੇ ਵਿੱਚ ਵੱਜੀ, ਸਿਰ ਵੱਜਿਆ ਸਟੀਅਰਿੰਗ ਨਾਲ, ਨੌਜਵਾਨ ਮੁੰਡਾ ਮਰ ਗਿਆ, ਸੜਕ ਦਾ ਟੋਇਆ ਬਣ ਗਿਆ ਮੌਤ ਦਾ ਕਾਰਨ, ਖੁੱਲੀ ਹੋਈ ਗਾਂ ਆ ਗਈ ਅੱਗੇ, ਗਾਂ ਬਣ ਗਈ ਮੌਤ ਦਾ ਕਾਰਨ। ਅੱਛਾ ਹੁਣ ਜਿਹੜਾ ਟੱਬਰ ਹੈ ਸਾਰਾ, ਜਿਹੜੇ ਲੋਕ ਕਥਾ ਸੁਣ ਰਹੇ ਹੈ, ਜਿਹੜੇ ਉਹਦੇ ਭੋਗਦੇ ਗਏ ਹੈ, ਉਹਨਾਂ ਨੂੰ ਗੁੱਸਾ ਚੜਿਆ, ਆ ਸੜਕ ਦਾ ਟੋਆ ਸੀ, ਤੇ ਟੋਆ ਆ ਸੜਕ ਦੀ ਮੁਰੰਮਤ ਕਿਹਨੇ ਕਰਾਉਣੀ ਸੀ, ਭਲਾ ਸਾਡੇ ਇਲਾਕੇ ਦੇ ਲੀਡਰ ਨੇ ਕਰਾਉਣੀ ਸੀ, ਗੁੱਸਾ ਚੜਿਆ ਲੀਡਰ ਤੇ, ਪਰ MLA ਤੇ ਭੋਗ ਤੇ ਆ ਕੇ ਬੋਲਦਾ ਹੈ ਭਾਈ ਭਾਣਾ ਰੱਬ ਦਾ ਭਾਣਾ ਮੰਨੋ, ਕਿਉਂਕਿ ਰੱਬ ਵਾਲੇ ਪਾਸੇ ਘੁਮਾਤੀ ਨਾ ਸੁਣੀ, ਗੁੱਸਾ ਚੜਨਾ ਸੀ ਉਹਦੇ ਤੇ। ਧਿਆਨ ਨਾਲ ਗੱਲ ਸਮਝਿਓ, ਹੁਣ ਹੋਇਆ ਕੀ, ਧਰਮ ਦਾ ਢਾਂਚਾ ਏਦਾਂ ਦਾ ਹੈ ਕਿ ਰਾਜਨੀਤੀ ਨੂੰ ਕਲੀਨ ਚਿੱਟ ਲੈਣ ਦੇ, ਸਿਸਟਮ ਮਾੜਾ ਹੈ, ਸਿਸਟਮ ਕਿਹਨੇ ਬਣਾਉਣਾ, ਸੜਕ ਕਿਹਨੇ ਬਣਾਉਣੀ ਸੀ, MLA ਨੇ ਲੀਡਰ ਨੇ, ਤੇ MLA ਲੀਡਰ ਕਿਹਦਾ ਹੈ, ਸਰਕਾਰ ਦਾ, ਤੇ ਜਦੋਂ ਅਸੀਂ ਇਹ ਕਹਿਤਾ ਵੀ ਭਾਣਾ ਰੱਬ ਦਾ ਹੈ, ਰੱਬ ਲੈ ਗਿਆ, ਤੇ ਬਰੀ ਕੌਣ ਹੋ ਗਈ, ਸਰਕਾਰ, ਰਾਜਨੀਤੀ ਬਣੀ ਹੋਈ, ਲੋਕਾਂ ਦਾ ਗੁੱਸਾ ਠੰਡਾ ਕਰਤਾ। ਤੇ ਮੇਰੀ ਗੱਲ ਚੇਤਾ ਰੱਖੋ, ਜੇ ਹਰੇਕ ਭੋਗ ਤੇ ਐ ਗੱਲ ਹੋਵੇ ਵੀ ਆ ਮਾੜਾ ਸਿਸਟਮ ਕਰਨਾ ਲਿਖ ਲੈ ਜਾਓ, ਪਰਮਾਤਮਾ ਨੇ ਜਿਹੜਾ ਲਿਖਿਆ ਲੇਖ ਨਾ ਮਿਟੀ ਹੇ ਸਖੀ, ਜੋ ਲਿਖਿਆ ਬੋਲੋ, ਜੋ ਲਿਖਿਆ ਕਰਤਾਰ, ਉਹ ਇੱਕ ਨਿਯਮ ਬਣਾਇਆ ਹੋਇਆ ਹੈ, ਪਰ ਭਾਈ ਇੱਥੇ ਨਹੀਂ ਗੱਲ ਮੁੱਕਦੀ, ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਇਹ ਵੀ ਬਾਣੀ ਨੂੰ ਕਹਿੰਦੀ ਹੈ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਇਹ ਵੀ ਬਾਣੀ ਕਹਿੰਦੀ ਆ ਵੀ ਅਸੀਂ ਵੀ ਲਿਖਦੇ ਹਾਂ, ਇੱਕ ਨਿਯਮ ਬਣਿਆ ਹੋਇਆ, ਕਈਆਂ ਨੇ ਸੋਹਣਾ ਲਿਖ ਲਿਆ, ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਨੇ ਕਾਨੂੰਨ ਸੋਹਣਾ ਬਣਾ ਲਿਆ, ਰੋਡ ਦਾ ਸਿਸਟਮ ਸੋਹਣਾ ਬਣਾ ਲਿਆ, ਐਕਸੀਡੈਂਟ ਹੋਣੋਂ ਹਟਾ ਲਏ, ਉਹਨਾਂ ਨੇ ਸੋਹਣਾ ਲਿਖ ਲਿਆ, ਤੇ ਆਪਾਂ ਮਾੜਾ ਲਿਖ ਲਿਆ। ਆਪਾਂ ਮਾੜਾ ਕਿਵੇਂ ਲਿਖਿਆ, ਕਿਉਂਕਿ ਸਿਸਟਮ ਕਿਹਨੇ ਬਣਾਉਣਾ, ਰੋਡ ਕੰਟਰੋਲ ਟ੍ਰੈਫਿਕ ਨਿਯਮ ਕਿਹਨੇ ਬਣਾਉਣੇ ਹੈ, ਸਰਕਾਰ ਨੇ, ਤੇ ਸਰਕਾਰ ਕਿਹਨੇ ਬਣਾਉਣੀ ਹੈ, ਆਪਾਂ, ਉਹ ਆਪਾਂ ਬਣਾਉਣੀ, ਤੇ ਗੁੱਸਾ ਚੜਿਆ ਹੋਇਆ ਸੀ ਸਿਸਟਮ ਤੇ, ਸਰਕਾਰ ਤੇ, ਸੜਕ ਤੇ ਧਰਮ ਧਾਰਮਿਕ ਬੰਦਿਆਂ ਨੇ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ, ਕਹਿੰਦੇ ਪਰਮਾਤਮਾ ਲੈ ਗਿਆ, ਹੁਣ ਆਪਾਂ ਸਾਰੇ ਸਬਰ ਕਰੋ। ਬੰਦਾ ਕਹਿੰਦਾ ਚਲੋ ਜੀ ਸਬਰ ਕਰੋ, ਪਰ ਜੇ ਅੱਗ ਲੱਗਦੀ ਅੰਦਰ ਵੀ ਸਾਡਾ ਮੁੰਡਾ ਮਰ ਗਿਆ, ਫਲਾਣੇ ਦਾ ਸਾਰਾ ਟੱਬਰ ਮਰ ਗਿਆ, ਫਲਾਣੇ ਦਾ ਸਾਰਾ ਟੱਬਰ ਐਕਸੀਡੈਂਟ ਚ ਮਰ ਗਿਆ, ਜੇ ਵੀਰੋ ਜਿੰਨੇ ਐਕਸੀਡੈਂਟਾਂ ਦੇ ਭੋਗਾਂ ਤੇ ਗਏ ਆ ਆਪਾਂ ਇੰਡੀਆ ਚ, ਤੇ ਅੱਜ ਨੂੰ ਤੇ ਸਾਰਾ ਸਿਸਟਮ ਬਦਲਾ ਕੇ ਰੱਖ ਦਿੰਦੇ, ਇੰਨਾ ਗੁੱਸਾ ਲੋਕਾਂ ਦੇ ਅੰਦਰ ਭਰ ਜਾਂਦਾ, ਜਦੋਂ ਅੰਦਰ ਬਰੂਦ ਬਣ ਜਾਂਦਾ ਨਾ, ਇੱਕ ਦਿਨ ਬਲਾਸਟ ਹੋ ਜਾਂਦਾ, ਸਾਰੇ ਸਿਸਟਮ ਬਦਲ ਸਕਦੇ ਹੈ, ਪਰ ਮਲਮ ਕੌਣ ਲਾਉਂਦਾ ਹੈ, ਗੁੱਸਾ ਠੰਡਾ ਕੌਣ ਕਰਦਾ ਹੈ। ਮੇਰੇ ਵਰਗੇ ਬੰਦੇ ਜਦੋਂ ਸਟੇਜ ਤੇ ਬਹਿ ਕੇ ਕਹਿੰਦੇ ਹੈ ਭਾਈ ਪਰਮਾਤਮਾ ਲੈ ਗਿਆ, ਪਰਮਾਤਮਾ ਨੂੰ ਲੋੜ ਸੀ, ਉਹ ਸਾਰੇ ਬੰਦੇ ਠੰਡਾ ਹੁੰਦਾ, ਪਰ ਇੱਕ ਗੱਲ ਵੇਖੋ, ਅਮਰੀਕਾ ਦੇ ਵਿੱਚ ਕਿਸੇ ਦਾ ਬੱਚਾ ਜਦੋਂ ਸਕੂਲ ਤੋਂ ਆ ਰਿਹਾ ਸੀ ਨਾ, ਅਮਰੀਕਾ ਦੇ ਵਿੱਚ ਬੱਚਾ ਨਿਕਲਿਆ ਸਕੂਲ ਚੋਂ, ਸਕੂਲ ਵੈਨ ਚੋਂ, ਤੇ ਬੱਚਾ ਜਦੋਂ ਨਿਕਲਿਆ ਤੇ ਉਸ ਵੇਲੇ ਇੱਕਦਮ ਗੱਡੀ ਆਈ ਤੇਜ਼, ਬੱਚਾ ਲੱਗਿਆ ਰੋਡ ਕ੍ਰੋਸ ਕਰਨ ਤੇ ਗੱਡੀ ਮਾਰ ਗਈ, ਬੱਚਾ ਮਰ ਗਿਆ। ਉਹਦਾ ਪਿਓ, ਉਹ ਕਹਿੰਦਾ ਮੇਰਾ ਬੱਚਾ ਮਰ ਗਿਆ, ਗੱਡੀ ਤੇਜ਼ ਸੀ, ਕਸੂਰ ਕਿਹਦਾ, ਮਾੜੇ ਸਿਸਟਮ ਦਾ, ਨਿੱਕੇ ਨਿੱਕੇ ਨਿਆਣਿਆਂ ਨੇ ਤੇ ਸੜਕ ਤੇ ਚੜਨਾ ਹੀ ਹੈ, ਇਹ ਨਿੱਕੇ ਨਿੱਕੇ ਬੱਚੇ ਆ, ਬੱਚਿਆਂ ਨੇ ਤੇ ਸੜਕ ਤੇ ਚੜਨਾ, ਬੱਚਿਆਂ ਨੂੰ ਤੇ ਪਤਾ ਹੀ ਨਹੀਂ ਲੱਗਦਾ, ਇੱਥੇ ਕਾਨੂੰਨ ਹੀ ਕੋਈ ਨਹੀਂ। ਉਹ ਬੰਦੇ ਨੂੰ ਜੇ ਤੇ ਮੇਰੇ ਵਰਗਾ ਬੰਦਾ ਸਮਝਾ ਦਿੰਦਾ ਭੋਗ ਦੇ ਉੱਤੇ ਵੀ ਭਾਈ ਰੱਬ ਦਾ ਭਾਣਾ, ਉਹਨੇ ਠੰਡਾ ਜਿਹਾ ਹੋ ਕੇ ਬਹਿ ਜਾਣਾ ਸੀ, ਉਹ ਬੰਦਾ ਇਹੋ ਜਿਹਾ ਨਹੀਂ ਸੀ, ਉਹ ਰੱਬ ਨੂੰ ਨਹੀਂ ਸੀ ਮੰਨਦਾ, ਉਹ ਕਹਿੰਦਾ ਇਹ ਮਾੜਾ ਸਿਸਟਮ। ਉਹ ਬੰਦੇ ਨੇ ਬੰਦੇ ਇਕੱਠੇ ਕਰੇ, ਪਹਿਲਾਂ ਜਿਨ੍ਹਾਂ ਦੇ ਬੱਚੇ ਮਰੇ ਸੀ ਉਹ ਵੀ ਇਕੱਠੇ ਕਰੇ, ਉਹਨਾਂ ਨੇ ਜਾ ਕੇ ਧਰਨਾ ਲਾਇਆ, ਲੋਕ ਇਕੱਠੇ ਕੀਤੇ, ਜੁੜਦੇ ਗਏ ਜੁੜਦੇ ਗਏ, ਸਾਲ ਦੇ ਵਿੱਚ ਕਾਨੂੰਨ ਬਣਾਤਾ। ਜਦੋਂ ਕਾਨੂੰਨ ਬਣਾਇਆ ਤੇ ਪਤਾ ਕਾਨੂੰਨ ਕੀ ਬਣਿਆ, ਵੀ ਜਦੋਂ ਸਕੂਲ ਵੈਨ ਖੜੂ ਸਟੋਪ ਸਾਈਨ ਕੱਢ ਕੇ ਡਰਾਈਵਰ ਰੱਖੂ, ਜਦੋਂ ਇਹ ਸਟੋਪ ਸਾਈਨ ਏਦਾਂ ਆਟੋਮੈਟਿਕ ਹੋਣ ਤੇ ਬਾਹਰ ਆ ਜਾਂਦਾ, ਜਦੋਂ ਸਟੋਪ ਸਾਈਨ ਬਾਹਰ ਆਊ ਜਿੱਥੇ ਗੱਡੀਆਂ ਆ ਰਹੀਆਂ ਆਪਣੇ ਆਪ ਖੜ ਜਾਣਗੀਆਂ, ਜਿਵੇਂ ਲਾਲ ਬੱਤੀ ਤੇ ਗੱਡੀ ਆ ਰਹੀ ਗੱਡੀਆਂ ਆਉਣਗੀਆਂ ਖੜਨਗੀਆਂ, ਨਿੱਕੇ ਨਿੱਕੇ ਬੱਚੇ ਜਾਣਗੇ, ਜੇ ਕੋਈ ਗੱਡੀ ਨਹੀਂ ਰੋਕੂ ਉਹਦਾ ਚਲਾਨ ਕੱਟਿਆ ਜਾਊ। ਅਮਰੀਕਾ ਕਨੇਡਾ ਦਾ ਕਾਨੂੰਨ ਵੇਖੋ, ਮੁੜ ਕੇ ਜਦੋਂ ਵੀ ਸਕੂਲ ਵੈਨ ਰੁਕੂਗੀ, ਲੱਖਾਂ ਸਕੂਲ ਵੈਨਾਂ ਰੁਕਦੀਆਂ, ਸਟੋਪ ਸਾਈਨ ਬਾਹਰ ਆਉਂਦਾ, ਆਪਣੇ ਆਪ ਗੱਡੀਆਂ ਰੁਕ ਜਾਂਦੀਆਂ, ਬੱਚੇ ਜਾਂਦੇ ਹੈ ਤੇ ਬਾਅਦ ਵਿੱਚ ਗੱਡੀ ਤੁਰਦੀ ਹੈ ਤੇ ਬਾਕੀ ਦੀਆਂ ਗੱਡੀਆਂ ਫਿਰ ਤੁਰਦੀਆਂ, ਉਹਨਾਂ ਚਿਰ ਕੋਈ ਗੱਡੀ ਨਹੀਂ ਤੋਰ ਸਕਦਾ। ਮੈਂ ਕਹਿਣਾ ਇਹ ਚਾਹੁੰਦਾ, ਇੱਕ ਦਾ ਬੱਚਾ ਤੇ ਮਰ ਗਿਆ, ਮੁੜ ਕੇ ਨਹੀਂ ਕਿਸੇ ਦਾ ਮਰਿਆ। ਗੁੱਸਾ ਕਿਹਦੇ ਤੇ ਸੀ? ਸਿਸਟਮ ਤੇ। ਠੀਕ ਕੀ ਕੀਤਾ? ਸਿਸਟਮ। ਤੇ ਜੇ ਉੱਥੇ ਇਹ ਕਹਿ ਦਿੰਦੇ ਵੀ ਇਹ ਰੱਬ ਦਾ ਭਾਣਾ, ਤੇਰਾ ਨਿੱਕਾ ਜਿਹਾ ਬੱਚਾ ਇੱਕ ਨਾਂ ਦੇ ਘਰ ਇੱਕ, ਉਹ ਵੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ, ਉਹਦਾ ਗੁੱਸਾ ਠੰਡਾ ਨਹੀਂ ਹੋਇਆ। ਉਹ ਕਹਿੰਦਾ ਨਹੀਂ, ਇਹ ਮਾੜੇ ਸਿਸਟਮ ਦਾ ਕਸੂਰ ਹੈ, ਇਹ ਤਾਂ ਆਇਆ, ਇਹ ਮਾੜਾ ਸਿਸਟਮ ਹੈ। ਵੀਰੋ ਇੱਕ ਤੇ ਸਿਸਟਮ ਹੈ ਕੁਦਰਤੀ, 100 ਸਾਲ ਤੱਕ ਆਪਾਂ ਜਾ ਸਕਦੇ ਹਾਂ, ਆਪਾਂ ਸਾਰੇ ਜਾ ਸਕਦੇ, ਪਰ ਕਰ ਕਰ ਕਰਨਾ ਲਿਖ ਲੈ ਜਾਓ। ਕੁਦਰਤ ਦੇ ਹਿਸਾਬ ਨਾਲ ਤੇ 100 ਕੁ ਹੋ ਸਕਦਾ, ਪਰ ਜੇ ਮੈਂ ਪੀ ਪੀ ਕੇ ਸ਼ਰਾਬਾਂ ਲੀਵਰ 40 ਦਾ ਹੀ ਖਰਾਬ ਕਰਕੇ ਬਹਿ ਜਾ, ਫਿਰ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀਰ। ਫਿਰ ਮੈਂ ਚਾਹੀਦਾ ਇੱਥੇ ਇੱਥੇ ਨਾ ਇਹ ਗੱਲ ਕਹੋ ਵੀ ਪਰਮਾਤਮਾ ਨੇ ਇਹਦੇ ਕਰਮਾਂ ਚ ਇੰਨੀ ਲਿਖੀ ਸੀ। ਫਿਰ ਮੈਂ ਤੈਨੂੰ ਅਗਲਾ ਸਵਾਲ ਇਹ ਪੁੱਛੂ ਵੀ 7 ਤੇ 9 ਸਾਲ ਦੀ ਕਿੰਨੇ ਲਿਖੀ ਸੀ? ਫਿਰ ਰੱਬ ਨੂੰ ਪੁੱਛੀਏ, ਗੁਰੂ ਗੋਬਿੰਦ ਸਿੰਘ ਦੇ ਪੁੱਤ ਸੀ, ਵੱਡੇ ਹੋਣੇ ਚਾਹੀਦੇ ਸੀ, ਇਹ ਜਵਾਨ ਹੋਣੇ ਚਾਹੀਦੇ ਸੀ, ਇਹਨਾਂ ਦੇ ਵਿਆਹ ਹੋਣੇ ਚਾਹੀਦੇ, ਤੈਂ ਲਿਖਿਆ, ਤੂੰ ਲਿਖਦਾ ਏਦਾਂ ਦਾ? ਉਹ ਤੇ ਕੁਦਰਤੀ ਨਿਯਮ ਹੈ ਵੀਰੋ, ਬਾਕੀ ਅਸੀਂ ਲਿਖਣਾ। ਉਹ ਵਜੀਦੇ ਨੇ ਲਿਖਿਆ, ਮਾੜੇ ਸਿਸਟਮ ਨੇ ਉੱਥੇ ਲਿਖਿਆ 7 ਤੇ 9 ਸਾਲ ਦੇ ਨੀਹਾਂ 'ਚ ਚਲੇ ਜਾਣਗੇ, ਇਹ ਮਾੜਾ ਸਿਸਟਮ ਹੈ। ਤੇ ਕਈ ਵਾਰੀ ਆਪਾਂ ਜਿੰਨੇ ਬੈਠੇ ਆ ਆਪਾਂ ਵੀ ਆਪਣੇ ਕਰਮਾਂ 'ਚ ਲਿਖ ਲੈਂਦੇ ਹਾਂ। ਹੁਣ ਸਾਡੇ ਖਾਣਾ ਅਸੀਂ ਵੱਧ ਖਾ ਲਿਆ, ਕੰਟਰੋਲ ਨਹੀਂ ਰੱਖਿਆ, ਕੋਲੈਸਟ੍ਰੋਲ ਵੱਧ ਰਿਹਾ, ਪੀਜੀ ਵੱਧ ਰਿਹਾ, ਅੰਦਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਵੱਧ ਰਹੀਆਂ ਨੇ ਚੈੱਕ ਕਰਾਓ ਟਾਈਮ ਟੂ ਟਾਈਮ। ਤਰ੍ਹਾਂ ਤਰ੍ਹਾਂ ਦਾ ਖਾਣਾ ਖਾਂਦੇ ਆ, 3 ਮਹੀਨੇ 6 ਮਹੀਨੇ ਬਾਅਦ ਟੈਸਟ ਕਰਾਉਂਦੇ ਰਹੋ, ਬਲੋਕੇਜ ਹੋ ਰਹੀ ਹੈ, ਕਲੌਟ ਆ ਰਿਹਾ, ਕੋਈ ਹੋਰ ਪ੍ਰੋਬਲਮ ਆ ਰਹੀ ਹੈ, ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਦਾ ਹੱਲ ਹੋ ਸਕੇ। ਤੇ ਜੇ ਮੈਂ ਧਿਆਨ ਨਹੀਂ ਦੇ ਰਿਹਾ, ਭੱਜਦਾ ਨਹੀਂ, ਐਕਸਰਸਾਈਜ਼ ਨਹੀਂ ਕਰਦਾ, ਪਸੀਨਾ ਨਹੀਂ ਕੱਢਦਾ, ਜਿਮ ਨਹੀਂ ਜਾਂਦਾ, ਮੈਂ ਤਲਿਆ ਮਿੱਠਾ ਸਾਰਾ ਕੁਝ ਮੈਂ ਵੱਧ ਤੋਂ ਵੱਧ ਖਾ ਰਿਹਾ, ਫਿਰ ਭਾਈ ਜੇ ਮੈਂ ਕੱਲ ਨੂੰ 40 ਦਾ 50 ਦਾ 60 ਦਾ ਮਰਦਾ ਤੇ ਇਹਦਾ ਕਸੂਰਵਾਰ ਮੈਂ ਆਪ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀਰ। ਉੱਥੇ ਨਾ ਕੋਈ ਹੋਰ ਲੈ ਲਿਆ, ਉੱਥੇ ਨਹੀਂ, ਉੱਥੇ ਆਪਣਾ ਕਸੂਰ ਹੈ। ਦੱਦਾ ਦੋਸ਼ ਨਾ ਦੇਉ, ਦੋਸ਼ ਕਰਮਾ ਆਪਣਿਆ, ਦੋਸ਼ ਕਰਮਾ ਆਪਣਿਆ, ਲੱਜ ਕੇ ਦੋਸ਼ ਕਰਮਾ ਆਪਣਿਆ, ਦੋਸ਼ ਕਰਮਾ ਆਪਣਿਆ,
ਦੋਸ਼ ਕਰਮਾ ਆਪਣਿਆ, ਦੋਸ਼ ਕਰਮਾ ਆਪਣਿਆ।
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ,
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ
ਗੱਜ ਕੇ ਬੋਲਿਆ
ਸੋ ਮੈਂ ਪਾਇਆ,
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ,
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ।
ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਅਵਰ ਜਨਾ,
ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਅਵਰ ਜਨਾ।
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ मैं पाया,
जो मैं किया सो मैं पाया, जो मैं किया सो मैं पाया।
दोष न दी गए अवर्जना, दोष न दी गए अवर्जना,
दोष न दी गए अवर्जना, दोष न दी गए अवर्जना।
गुरु साहब कहते जिंदगी जे बहुत सुखी है ते सेंटर च तू आ पा रहा, जे बहुत दुखी है ते तां वी सेंटर विच तू आ पा रहा। 100 साल तक लै जे खिच के तां वी सेंटर च तू नहीं है, ते जे 40 दा मरण लग्गिया तां वी सेंटर च तू। कई कहणगे हुण यार कैंसर हो गया, पानी खराब हो गया, मेरा की कसूर है भाई? फिर माड़ा सिस्टम है, ते सिस्टम सरकारां ने बदलना सी ते सरकारां आपां बदलदियां सी, फिर भी आपां ही आ आपा ही कसूरवार। अगला कहना गड्डी उत्तो लिया के चढ़ाती, मेरे सीधी आई गड्डी, मेरा की कसूर है? ये फिर माड़े सिस्टम दा। ये कुछ कनेडा नहीं हुंदा, अमरीका नहीं हुंदा, साडे ही क्यों हुंदा है? ते जिद्दन साडा सिस्टम ठीक हो गया ओदे साडे भी मरदो हट जाणगे। जिवें हुण तुहाडे शरेआम भी बंदे मरी जांदे सी, हुण हट फर्क पै गया ना। एदां ही हौली 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 जिद्दे सड़कां दा सिस्टम सही हो गया उदन ओह वी मरदो हट जाणगे। जिन्ने माड़े सिस्टम की बली चढ़े है भाई, ये रब ने रब जहा रब कोई नहीं जेड़ा रब ए बंदे मार पाए। एक ढांचा आ, एक कानून है, वह लॉ ऑफ नेचर है जिन्हों असी रब कहीए, जिन्हों परमात्मा, एक सिस्टम है। ता करके सानू इन्हों गलों समझना पैना, साडा दिमाग चले ते असी अपने सिस्टम आप ठीक करना, अपने शरीर का ध्यान आप रखना है, अपनी बॉडी का ध्यान आप रखना है। बीमारियां पैणगियां, रोग लगनगे, मुड़ के अगला कह दिंदा परमात्मा की भोग लै भाई, ए नहीं भाई प्यारे, ए नहीं। मैं हसदा हुंदा कई बार, इंडिया के क्लिप सुनते रहने हैं तो मैं कई बार हसदा हुंदा जो कहणगे ना बई कुड़ी नूं कहणगे चल कुड़ी जिहा तेरे कर्मां च लिखिया सी हुण इही है लेख लिखिया, तो मैं कहना ना मर जाने पकौड़े ओ तूं खा के आया, जिहदे सगन पाउण गया सी ओदे तूं पकौड़े खा के सगन पा के आया, मुंडा तैं पसंद करिया, अज कुड़ी जदों रोंदी घर नूं आउंदी है तेरे कर्मां च लिखिया ही इहो जिहा, ऐ किवें लिखिया? तैं लिखिया, तैं रिश्ते जोड़े आ, ढांचा तुहाडा बणाया होया है, जिम्मेवारी चुको। ये गलत सोच ठीक करने, गल करते हैं, समझाने, बिठाने, ओदे कर्मां च इदां लिखिया ते तुसीं लिखिया, सानू मनना पैणा, जिम्मेवारियां चुको। रब ओह चीज है, जिवें हुण वेख्यो रब दा ढांचा पता कहे गया, जिवें न्याणा नहीं हुंदा वी निक्के न्याणे नूं पुछो वी आ पाणी किन्ने लो लिया, गुस्से च कोल पुछो ओदे कोल जे दो तीन बच्चे खेडदे होणगे पता ओदी कोई हो गया तूं इन्ने लो लिया मैं, इहदा कसूर है। बच्चों की आदत होती है जिहड़ी मानसिकता कमजोर है ना बच्चों वर्गी, वह फिर किसी ना किसी से दोष देना चाहती भी मैं नहीं करिया उन्हें करिया। इसे करके बहुते बंदे रब भड़के बैठे है, जिवें न्याणा दूजे न्याणे ते कुछ के सिट दिंदा है, इदां साडे सारे बंदे रब ते सिट दिंदे है वी उहदा की दा करा, उहने करिया, रब लै गया, रब ने करता नहीं भाई असीं। जे अज मैनूं शुगर होई है ते कसूरवार है, जे मैनूं बीपी दी प्रॉब्लम है ते कसूरवार है, जे मेरा लीवर तुरिया जांदा है कसूरवार मैं आ, ते ओदे बाली खुशी होऊ जिहदे 50 साल का मरण लग्गिया हूं ते फिर भी मैं हाथ खड़े करके कहूंगी कसूरवार, अज मैं 50 दा चलिया ते इहदा जिम्मेवार मैं आप। ओदे गल बणदा इत्थे ही लोग ने वीरो, इत्थे आयरलैंड एक देश बन पैंदा है, उत्थे 150-150 साल तक दे भी आयरलैंड है, जपान उत्थे जैपनीज लोग ने 150 साल तक भी बंदे जवान, 150 साल तक उम्र भोग जांदी है, 65 साल दीआं बीबीआं बच्चे नूं जन्म दिंदियां, 70 साल दी बीबी जवान लगदी है। कोई पोल्यूशन नहीं, खाना पीना इन्ना कंट्रोल च करके बैठे है, 150 साल तक लै जांदे उम्र करके। सानू इन्हां गल्लां नूं समझना, उहदा ढांचा जिहड़ा है ना, जिहनूं आपां कहिंदे आ हुकम रजाई चलना नानक लिखिया नाल, उह इक सिस्टम है, पर जिहड़ा असीं लिखणा उह ना चेता भुल जाईए, उह ते लिखिया ही होया। ਤਾਂ ਕਰਕੇ ਦਿਮਾਗੀ ਬਣੀਏ, ਅਕਲ ਵਾਲੇ ਬਣੀਏ ਤੇ ਆਪਣੇ ਢਾਂਚੇ ਨੂੰ ਆਪ ਠੀਕ ਕਰੀਏ, ਦੋਸ਼ ਦੇਣਾ ਛੱਡੀਏ, ਆਪਣੀਆਂ ਜ਼ਿੰਮੇਵਾਰੀਆਂ ਕਰੀਏ, ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਈਏ, ਜਿੱਥੇ ਗਲਤ ਹੋ ਰਿਹਾ ਉਹਦੇ ਜ਼ਿੰਮੇਵਾਰ ਬਣੀਏ। ਤੇ ਆਪਾਂ ਪੜ੍ਹਦੇ ਹੁੰਦੇ ਆ ਨਾ,
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਹਰ ਤੇਰੇ ਕਰਮਾਂ ਦਾ, ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਹਰ ਤੇਰੇ ਕਰਮਾਂ ਦਾ, ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਹਰ ਤੇਰੇ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਹਰ ਤੇਰੇ ਕਰਮਾਂ ਦਾ, ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਹਰ ਤੇਰੇ ਕਰਮਾਂ ਦਾ,
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ
ਜੀ ਫਲ ਤੇਰੇ ਕਰ,
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ
ਫਲ ਤੇਰੇ ਕਰਮਾਂ ਦਾ।
ਇਹ ਆਪਣੇ ਆਪ ਨੂੰ ਕਹਿਣਾ ਦੰਦਾ ਦੋਸ਼ ਨਾ ਦੇਵ, ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਫਰੀਦਾ, ਜੇ ਤੂੰ ਅਕਲ ਦਿੱਤੀ ਕਾਲੇ ਲਿਖਣਾ ਕਾਲੇ ਲਿਖਣਾ, ਆਪਣੇ ਆਪ ਨੂੰ ਸਮਝ, ਬਸ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀਰ, ਦਿਨ ਰਾਤ ਕਮਾਏ ਅੜੋ ਸਵਾਇਓ ਮੱਥੇ, ਜਿੱਦਾਂ ਦੇ ਕੰਮ ਕਰੇਗਾ ਉਦਾਂ ਦੇ ਤੇਰੇ ਮੱਥੇ ਦੇ ਲੇਪ ਬਣਨ, ਜਿੱਦਾਂ ਦੇ ਕਰਾਂਗੇ ਉਦਾਂ ਦਾ ਭਰਨਾ ਪਏਗਾ। ਇਹ ਨਾ ਛੱਡੋ ਵੀ ਪਰਮਾਤਮਾ ਨਹੀਂ ਕਰ ਦੇਣਾ, ਦਿਮਾਗ ਚ ਲਈਏ ਆਪਣਾ, ਆਪਾਂ ਪੜ੍ਹ ਕੀ ਰਹੇ ਸੀ, ਆ ਸਮਝਿਆ ਤਾਂ ਸੋਚਿਆ ਸੋਚਣਾ, ਜੇ ਸੋਚੀ ਚੁੱਪੇ ਚੁੱਪਣਾ, ਜੇ ਲਾਏ ਨਹਾ ਭੁੱਖਿਆ ਭੁੱਖਣਾ, ਜੇ ਬੰਨਾ ਪੁਰੀਆ ਸਹਿਸ ਸਿਆਣਪਾਂ, ਤਾਂ ਇੱਕ ਨਾ ਚੱਲੈ ਕਿਵ ਸਜੇ ਆਲਾ ਹੋਈ ਹੈ, ਕਿਵ ਕੂੜੇ ਟੁੱਟੈ ਮਾਲ, ਮਾਰ ਕਹਿੰਦੇ ਹੁਕਮ ਰਜਾਈ ਨਾਨਕ ਲਿਖਿਆ, ਉਹ ਲਿਖਿਆ ਪਰ ਉਹਦੇ ਲਿਖੇ ਦੇ ਮੁਤਾਬਕ ਅੱਗੇ ਤੈ ਲਿਆ, ਤੈ ਵੀ ਲਿਖਣਾ, ਇਹ ਨਾ ਲਿਖਦੇ ਦੋਨੇ ਹੀ ਹੁੰਦੇ ਆ, ਟੀਚਰ ਵੀ ਲਿਖਦਾ ਤੇ ਬੱਚਾ ਵੀ ਲਿਖਦਾ, ਬੱਚੇ ਦੇ ਜਿਹੜਾ ਐਗਜ਼ਾਮ ਦੇਣ ਜਾਂਦਾ ਉਹਦੇ ਲਿਖੇ ਨੂੰ ਵੇਖ ਕੇ ਟੀਚਰ ਲਿਖਦਾ, ਆ ਕੁਦਰਤ ਹੈ ਨਾ ਜਿਹੜੀ, ਇਹ ਤੁਹਾਡੇ ਲਿਖੇ ਨੂੰ ਵੇਖ ਕੇ ਲਿਖਦੀ, ਇਹਦੇ ਵਿੱਚ ਹੀ ਹੈ ਪਰਮਾਤਮਾ, ਉਹ ਤੁਹਾਡੇ ਲਿਖੇ ਨੂੰ ਵੇਖ ਕੇ ਹੀ ਲਿਖੂ, ਜੇ ਤੈ ਸਹੀ ਲਿਖਿਆ ਹੋਇਆ ਉਹਨੇ ਫਿਰ ਚੰਗਾ ਲਿਖਣਾ, ਤੇ ਜੇ ਤੈਂ ਗਲਤ ਲਿਖਿਆ ਹੋਇਆ ਉਹਨੇ ਮਾੜਾ ਲਿਖਣਾ, ਇਗਜ਼ਾਮ ਸਹੀ ਲਿਖ ਕੇ ਆਏਗਾ ਉਹਨੇ ਚੰਗਾ ਲਿਖ ਦੇਣਾ, ਤੈ ਗਲਤ ਲਿਖਿਆ ਉਹਨੇ ਮਾੜਾ ਲਿਖ ਦੇਣਾ। ਵੀਰੋ ਸੁਣੋ, ਮੈਨੂੰ ਗੱਲ ਦਾ ਜਵਾਬ ਦਿਓ, ਦੋ ਦੋ ਘੰਟੇ ਐਕਸਰਸਾਈਜ਼ ਕਰੇ, ਜਿਮ ਚ ਜਾਏ, ਤੇਰੇ ਕਰਮਾਂ ਚ ਕੁਦਰਤ ਡੌਲੇ ਲਿਖੂ ਕਿ ਨਹੀਂ ਲਿਖੂ, ਬੋਲੋ, ਲਿਖੂ ਨਾ, ਦੋ ਦੋ ਘੰਟੇ ਰੋਜ਼ ਐ ਸਰੀਰ ਫਿੱਟ ਲਿਖ ਦੇ, ਤੇ ਦੂਜਾ ਕੰਮ ਕਰਨ ਨੂੰ ਛੱਡੋ, ਬੈ ਚਲੋ ਭੁੱਖ ਪੀਨੇ ਆ, ਟਲਿਆ ਖਾਂਦੇ ਆ, ਪੁੱਠਾ ਸਿੱਧਾ ਸਾਰਾ ਦਿਨ ਰਾਤ ਖਾਈ ਜਾਓ, ਫਿਰ ਦੱਸੋ ਕੁਦਰਤ ਗੋਗੜ ਲਿਖੂ ਕਿ ਨਹੀਂ ਲਿਖੂ, ਬੋਲੋ ਯਾਰ, ਲਿਖੂ ਕਿਹਨੂੰ ਵੇਖ ਕੇ ਲਿਖੂ ਭਲਾ, ਤੇਰੇ ਲਿਖੇ ਨੂੰ ਵੇਖ ਕੇ ਲਿਖੂ, ਹੁਣ ਤੇਰੀ ਮਰਜ਼ੀ ਹੈ ਤੈਂ ਕੀ ਲਿਖਾਉਣ ਗਈ ਆ, ਰੱਬਾ ਸਿਕਸ ਪੈਕ ਦੇ ਦੇ ਕਰਾਰ ਦੱਸ, ਕਿਹੜੇ ਬਾਬੇ ਨੂੰ ਕਰਾਉਣੀ ਹੈ ਲਿਆ ਬਾਬਾ ਕਿਹੜਾ, ਤੇ ਖਾਈ ਪਕੌੜੇ ਜਿਮ ਜਾਈ ਨਾ, ਸਿਕਸ ਪੈਕ ਬਣਾ ਕੇ ਦੱਸ ਕਿਵੇਂ ਬਣ ਗਿਆ, ਲਿਖ ਦੂ ਅੱਜ ਲਿਖ ਦੇ, ਆ ਕੁਦਰਤ ਦਾ ਢਾਂਚਾ ਹੈ ਤੇਰੇ ਐ ਫਿੱਟ ਲਿਖ ਦੂ, ਪਰ ਦੋ ਦੋ ਘੰਟੇ ਤੈਨੂੰ ਲਿਖਣਾ ਪਊ, ਤੇਰੇ ਲਿਖੇ ਨੂੰ ਵੇਖ ਲੂ, ਓਕੇ, ਉਹ ਤਾਂ ਓਕੇ ਹੀ ਕਰਦਾ, ਤੇ ਜੇ ਪੁੱਠਾ ਸਿੱਧਾ ਫੈਨ ਆ ਕੇ ਖਾ ਲੋਕ, ਮੈਂ ਸੌ ਤੱਕ ਲੈ ਕੇ ਜਾਊਂ, ਮੈਂ ਭੱਜੂ ਡੱਠੂ ਮਿਹਨਤ ਕਰੂੰ ਪੂਰੀ, ਮੈਂ ਮੈਂ ਪ੍ਰਸ਼ਾਦੇ ਦੋ ਹੀ ਛਕਣੇ, ਇੱਕ ਸਵੇਰੇ ਇੱਕ ਸ਼ਾਮ, ਇੰਨਾ ਮੈਂ ਇੱਕ ਇੱਕ ਚੀਜ਼ ਦਾ ਡਾਇਟ ਦਾ ਕੰਟਰੋਲ ਰੱਖੂ, 100 ਸਾਲ ਤੱਕ ਮੈਂ ਨਹੀਂ ਪੂਰੀ ਪਾਇਆ। ਇੱਥੇ ਸੋਚ ਕੇ ਵੇਖੀ, ਐ ਤੂੰ ਲਿਖ ਲੈ ਉਹ ਵੀ ਲਿਖ ਤੂੰ ਲਾ ਲੈ, ਠੀਕ ਹੈ ਤੂੰ ਕਹਿ ਮਨ ਮਰਜ਼ੀਆਂ ਕਰੂੰ, ਅਸੀਂ ਚੱਲੂ ਇਹ ਤਾਂ ਅਸੀਂ ਚੱਲਦਾ ਹੁੰਦਾ ਕੋਈ ਕੁਛ ਨਹੀਂ ਹੁੰਦਾ, ਜਿਵੇਂ ਸਾਡੇ ਖਾ ਲੈ ਯਾਰ ਹੁੰਦਾ ਕੁਛ ਖਾ ਲੈ ਸਾਡੇ ਲਈ ਲੈ ਇਹ ਹੋ ਜੂ ਕੁਛ ਕਰ ਲਓ ਬਸ ਫਿਰ ਐਂ ਕਰ ਲਓ ਉਹ ਵੀ ਠੀਕ ਹੀ ਹੈ ਉਹ ਵੀ ਲਿਖ ਦੀ। ਇਹ ਨਹੀਂ ਬਖਸ਼ੀ ਕਿਸੇ ਨੂੰ ਸਾਡੇ ਬਾਬਿਆਂ ਨੇ ਗੋਗੜਾਂ ਛੁੱਟੀਆਂ, ਜੇ ਐ ਕਿਰਪਾ ਐ ਕਵੇ ਉਹ ਤੇ ਕਹੂ ਖੀਰ ਕੂੜੇ ਤੂੰ ਖਾਂਦਾ ਗੋਗੜ ਤੇਰੀ ਵੀ ਹੋਊ, ਤਾਂ ਕਰਕੇ ਤੁਹਾਡੇ ਨਾਲੋਂ ਸਾਡੇ ਬਾਬੇ ਮੋਟੇ ਹੈਗੇ ਨਹੀਂ, ਜ਼ਿਆਦਾ ਜ਼ਿਆਦਾ ਮੋਟੇ ਆ, ਬਾਅਦ ਵਿੱਚ ਬੈਠੇ ਰਹਿੰਦੇ ਹਨ ਭਾਈ ਤਾਂ ਹੋ ਜਾਂਦੇ ਬਸ ਕਹਿ ਦੋ ਮੁੜਕੇ ਹੈਗੇ ਇਹ ਨਹੀਂ। ਤਾਂ ਕਰਕੇ ਵੀਰੋ ਕੁਦਰਤ ਦਾ ਢਾਂਚਾ ਹੈ, ਤੇਰੇ ਲਿਖੇ ਨੂੰ ਵੇਖ ਕੇ ਜ਼ਰੂਰ ਜਿਹੜਾ ਤੈਅ ਲਿਖਣਾ ਉਹਦੇ ਤੇ ਧਿਆਨ ਨਹੀਂ, ਉਹਨੇ ਤੇ ਲਿਖ ਹੀ ਲੈਣਾ, ਉਹਨੇ ਤੇ ਸਾਈਨ ਕਰਨੇ ਹੀ ਕਰਨੇ, ਪਰ ਤੂੰ ਨਾ ਗਲਤ ਲਿਖ ਲੈ, ਆਪਾਂ ਸਹੀ ਲਿਖਾ ਦੋਨੇ ਵੀ ਸਹੀ ਲਿਖ ਦੇਣਾ, ਤੇਰੀ ਮਰਜ਼ੀ ਹੈ ਕੀ ਲਿਖਣਾ। ਹੁਣ ਇਹ ਗੱਲ ਸਮਝ ਚ ਆ ਗਈ, ਕੁਛ ਮਾੜੀ ਮੋਟੀ ਪੱਲੇ ਪੈ ਗਈ, ਹੁਣ ਆਪਾਂ ਫਿਰ ਵਾਪਸ ਵੇਖੋ ਦਿਮਾਗ ਅਸੀਂ ਚਲਾਉਣਾ, ਗੁਰੂ ਸਾਹਿਬ ਸਾਨੂੰ ਐਕਟਿਵ ਕਰਦੇ ਆ, ਉਹ ਕਹਿੰਦੇ ਆ ਭਾਈ ਸੋਚਿਆ ਕਰੋ, ਅੱਖਾਂ ਬੰਦ ਕਰਕੇ ਨਾ ਮੰਨੀ ਜਾਓ। ਅਗਲਾ ਕਹਿੰਦਾ ਰੱਬ ਲੈ ਗਿਆ, ਅੱਖਾਂ ਖੋਲ ਕੇ ਕਹਿ ਐ ਕਿਵੇਂ ਲੈ ਗਿਆ, ਇਹ ਮਾੜੇ ਸਿਸਟਮ ਦਾ ਕਸੂਰ ਹੈ, ਐਕਸੀਡੈਂਟ ਹੋਇਆ, ਇਹ ਟੋਏ ਭਰਾਉਣ ਵਾਲੇ ਪੈਸੇ MLA ਕਾਹਦੇ ਲਈ ਬਣਾਇਆ ਸੀ, ਸਾਡਾ ਮੁੰਡਾ ਇਹਦੇ ਕਰਕੇ ਮਰਿਆ, ਆ ਗਾਂ ਵੀ ਅੱਗੇ ਭੁੱਖਾ ਇਹੋ ਜਿਹਾ ਬਣਾਇਆ ਪਿਆ ਇਹ ਤਾਂ ਮਰਿਆ। ਤੇ ਜਦੋਂ ਅਗਲਾ ਕਵੇ ਇਹ ਭਾਈ ਪਰਮਾਤਮਾ ਲੈ ਗਿਆ, ਨਾ ਭਾਈ ਸ਼ਰਾਬ ਪੀਂਦਾ ਸੀ, ਲੀਵਰ ਇਹਨੇ ਆਪ ਦਾ ਆਪ ਖਰਾਬ ਕਰਿਆ ਸੀ, ਰੱਬ ਨੂੰ ਲੈ ਗਿਆ, ਇਹਦਾ ਸਾਡੇ ਬੰਦੇ ਦਾ ਅਟੈਕ ਹੋ ਗਿਆ, ਇਹ ਭਾਈ ਚੈੱਕ ਹੀ ਨਹੀਂ ਕਰਾਇਆ, ਧਿਆਨ ਗਲਤੀ ਬਸ ਏਦਾਂ ਇਤਮਾਦ ਚਲਾਉਣਾ ਆਪਣਾ, ਇਹ ਨਹੀਂ ਕਹਿਣਾ ਵੀ ਉਹ ਲੈ ਗਿਆ ਏਦਾਂ ਕਰ ਗਿਆ, ਇਹ ਨਹੀਂ ਉਹਦਾ ਨੀ ਜੀ ਕਰਦਾ ਸੀ ਕਿਸੇ ਬੀਬੀ ਨੂੰ ਗੰਢੀ ਕਰਨ ਤੁਰਪਾ, ਮੈਂ ਨਿੱਕੇ ਨਿੱਕੇ ਬੱਚਿਆਂ ਨੂੰ ਨਾਸ ਕਰਦਿਆਂ, ਮੈਂ ਏਦਾਂ ਦਾ ਸਿਸਟਮ ਕਿਤੇ ਨੀ, ਉਹਦੇ ਲਿਖੇ ਨੂੰ ਦੇਖ ਕੇ ਲਿਖਦਾ, ਜਿਹੋ ਜਿਹਾ ਲਿਖੀ ਜਾਊਂਗਾ ਉਹਨੇ ਸਾਈਨ ਕਰ ਲੈਣਾ, ਉਹ ਕਹਿੰਦਾ ਫਾਰਮ ਆਪੇ ਭਰ ਕੇ ਲਿਆ ਮੈਂ ਤੇ ਸਾਈਨ ਕਰ, ਤੂੰ ਵੇਖ ਕੀ ਕਰ ਆਪਣੇ ਆਪਣੇ ਵੱਲ ਵੇਖੀ, ਮੈਂ ਤੇ ਓਕੇ ਹੀ ਕਰੂੰ, ਮੈਂ ਮਨਾ ਨਹੀਂ ਕਰਦਾ, ਜੋ ਲਿਖ ਕੇ ਲਿਆਏਗਾ ਮੈਂ ਲਿਖ, ਮੈਂ ਤੇ ਸਾਈਨ ਕਰਦਾ ਔਰ ਓਕੇ ਕਰ ਦੇਣਾ, ਠੀਕ ਹੈ ਵੇਖ ਜੇ ਕੀ ਲਿਖ, ਸਮਝਿਓ ਸਮਝਿਓ ਗੱਲ। ਹੁਣ ਆਪਣਾ ਦਿਮਾਗ ਚੱਲੂ, ਅਸੀਂ ਕਹਿੰਦੇ ਸ਼ਰਧਾ ਹੈ ਕਿ ਭਾਈ ਸ਼ਰਧਾ ਨਹੀਂ ਪਾਈ, ਹੁਣ ਆਪਾਂ ਉੱਥੇ ਹੀ ਚੱਲੋ ਵਾਪਸ, ਆਪਾਂ ਕਹਿੰਦੇ ਹਾਂ ਦੇ ਕਵਾੜ ਅਣਖ ਪਰਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਹੈ। ਚਿੱਤਰ ਗੁਪਤ ਕੀ ਆ, ਇੱਕ ਕਹਿੰਦੇ ਸੱਜੇ ਮੁੰਡੇ ਤੇ ਬੈਠਾ, ਇੱਕ ਖੱਬੇ ਤੇ ਬੈਠਾ, ਆਪਾਂ ਇੱਥੋਂ ਹੀ ਗੱਲ ਸਟਾਰਟ ਕੀਤੀ ਸੀ ਨਾ ਬਈ 750 ਕਰੋੜ ਪਾਪੂਲੇਸ਼ਨ ਹੈ ਤੇ 1400 ਕਰੋੜ ਬਣ ਜਾਣਗੇ ਚਿੱਤਰ ਗੁਪਤ, ਇੱਕ ਸੱਜੇ ਤੇ ਇੱਕ ਖੱਬੇ, ਐ ਨਹੀਂ ਚਿੱਤਰ ਗੁਪਤ ਕੀ ਹੈ ਵੇਖੋ, ਦੇ ਕਵਾੜ ਦਰਵਾਜ਼ਾ ਬੰਦ ਹੈ, ਅਣਖ ਪੜਦੇ ਮੈਂ ਪੜਦੇ ਲੱਗੇ ਹੈ, ਪਰਦਾਰਾ ਸੰਗ ਫੱਕ ਹੈ, ਘਰ ਵਾਲੀ ਇਸਤਰੀ ਨਹੀਂ ਬਗਾਨੀ, ਮਤਲਬ ਪਰਾਏ ਥਾਂ ਤੇ ਮੂੰਹ ਮਾਰਦਾ ਚਾਹੇ ਔਰਤ ਹੈ ਚਾਹੇ ਬੰਦਾ ਹੈ। ਕਹਿੰਦੇ ਇਹ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ, ਅੱਗੇ ਮਨ ਕਹਿੰਦੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ, ਜਦੋਂ ਚਿੱਤਰ ਗੁਪਤ ਲੇਖਾ ਮੰਗਣਗੇ ਤੇ ਫਿਰ ਪੜਦੇ ਕੌਣ ਪਾਊ। ਹੁਣ ਇਹਦਾ ਅਰਥ ਸਿੱਧਾ ਜਿਹਾ ਕਰ ਲਿਆ ਵੀ ਉਹ ਇੱਕ ਹੋਣਗੇ, ਨਹੀਂ ਭਾਈ ਚਿੱਤਰ ਗੁਪਤ ਕੀ ਹੈ, ਆਹ ਮੇਰਾ ਪ੍ਰਗਟ ਚਿੱਤਰ, ਪਰ ਮੇਰੇ ਜਿਹੜੇ ਅੰਦਰ ਵਿਚਾਰ ਚੱਲਦੇ ਆ ਉਹ ਕੀ ਹੈ, ਗੁਪਤ ਮੇਰਾ ਤਨ ਮੇਰਾ ਪ੍ਰਗਟ ਚਿੱਤਰ ਹੈ, ਮੇਰਾ ਮਨ ਮੇਰਾ ਗੁਪਤ ਚਿੱਤਰ ਹੈ, ਗੁਪਤ ਚਿੱਤਰ ਲੇਖਾ ਮੰਗਦਾ। ਜਿਹੜਾ ਬੰਦਾ ਲੋਕਾਂ ਤੋਂ ਲੁਕੋ ਲਿਆ, ਕਹਿੰਦਾ ਪਰਦੇ ਵੀ ਲੱਗੇ ਸੀ ਦਰਵਾਜ਼ੇ ਵੀ ਬੰਦ ਸੀ, ਕਿਹੜਾ ਕਿਸੇ ਨੂੰ ਪਤਾ ਲੱਗਿਆ, ਪਰ ਹਰ ਬੰਦੇ ਨੂੰ ਆਪਣੀਆਂ ਕਰਤੂਤਾਂ ਦਾ ਤੇ ਪਤਾ ਹੀ ਲੱਗਾ। ਚਿੱਤਰ ਗੁਪਤ ਜਿਹੜੇ ਆਪਣੇ ਮਨ ਨੂੰ ਤੇ ਪਤਾ ਨਹੀਂ, ਅੰਦਰ ਸੇਵ ਨਹੀਂ ਸਾਰਾ ਕੁਛ, ਜਿੱਥੇ ਜਿੱਥੇ ਜੋ ਜੋ ਗਲਤੀਆਂ ਕੀਤੀਆਂ ਹਰ ਬੰਦੇ ਦੇ ਅੰਦਰ ਸੇਵ ਨੇ, ਤੇ ਚਿੱਤਰ ਗੁਪਤ ਖਹਿੜਾ ਨਹੀਂ ਕਹਿੰਦੇ ਛੱਡਦੇ, ਜਿਹੜੀਆਂ ਕਰਤੂਤਾਂ ਮਾੜੀਆਂ ਕਰੀਆਂ ਹੋਣ ਕਹਿੰਦੇ ਉਹ ਜਦੋਂ ਵੀ ਕਦੇ ਗੱਲ ਚੱਲੂ ਸਾਹਮਣੇ ਆ ਗਿਆ, ਸਹੀ ਕੰਮ ਕਰਨ ਵਾਲਾ ਬੰਦਾ ਬੇਈਮਾਨੀ ਨੀ ਕਰੀ, ਠੱਗੀ ਨੀ ਕੀ, ਦੋ ਆਹੋ ਸਾਰੇ ਜਨੇ ਬੈਠੋ ਨਾ ਆਪਣੇ ਹੱਥ ਚੈੱਕ ਕਰਕੇ ਵੇਖ ਲਿਆ, ਕਈਆਂ ਦੇ ਹੱਥਾਂ ਚ ਪਸੀਨਾ ਆ ਗਿਆ ਹੋਣਾ, ਜੇ ਚੈੱਕ ਕਰੋਗੇ ਨਾ ਹੱਥ ਭਿੱਜ ਜਾਂਦੇ, ਸਿਰ ਤੇ ਖਾਜ ਹੋ ਜਾਂਦਾ, ਪਸੀਨਾ ਆ ਜਾਂਦਾ, ਇਹ ਭਲਾ ਕਿਉਂ ਆ ਗਿਆ? ਕਈਆਂ ਦੇ ਨਹੀਂ ਆਉਂਦਾ, ਕਈਆਂ ਦੇ ਆਉਂਦੇ, ਜਿਹਦੇ ਆਉਂਦੇ ਉਹ ਚਿੱਤਰ ਗੁਪਤ ਅੰਦਰ ਬੈਠੇ ਆ, ਜਿਹੜੇ ਸਾਹਮਣੇ ਆ ਜਾਂਦੇ ਲੇਖਾ ਧੜਕਣ ਤੇ ਹੋ ਜਾਣੀ ਹੈ। ਜੇ ਧੜਕਣ ਤੇ ਹੱਥ ਲਾਓਗੇ ਨਾ, ਜੇ ਇਹ 80 ਚੱਲਦੀ ਹੈ ਤੇ 90 ਹੋ ਜੂ, 90 ਤੇ 120 ਹੋ ਜੂ, ਤੇਜ਼ ਹੋ ਜੂ ਧੜਕਣ, ਠਾ ਠਾ ਵੱਜੂ ਦਿਲ, ਇਹਨੂੰ ਕਹਿੰਦੇ ਲੇਖਾ। ਕਦੇ ਵੀ ਘਰ ਵਾਲੀ ਤੇ ਪ੍ਰੇਮ ਕਰਨਾ, ਬੰਦਾ ਬੁੜਾ ਹੋਇਆ ਉਹਦਾ ਹੱਥ ਫੜ ਕੇ ਕਹਿੰਦਾ, ਹੱਥ ਜੋੜ ਕੇ ਵੀ ਕਹਿਣ ਲੱਗ ਜਾਂਦਾ ਮੈਂ ਧੋਖਾ ਕਰਿਆ। ਬੇਈਮਾਨ ਬੰਦਿਆਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ, ਧੋਖਾ ਕੀਤਾ ਹੁੰਦਾ ਜਿਹੜਾ ਅੱਖ ਨਾਲ ਅੱਖ ਨਹੀਂ ਮਿਲਾ ਸਕਦਾ। ਉਹ ਚਿੱਤਰ ਗੁਪਤ ਲੇਖਾ ਮੰਗਣਗੇ, ਚਿੱਤਰ ਗੁਪਤ ਕੀ ਨੇ? ਉਹ ਗੁਪਤ ਚਿੱਤਰ ਸਾਡੇ ਵਿਚਾਰ ਜਿਹੜੇ ਮੇਰੇ ਅੰਦਰ ਬੈਠੇ ਆ। ਵੀਰੋ ਤੁਹਾਨੂੰ ਮੇਰਾ ਤਨ ਦਿਸਦਾ ਹੈ ਪਰ ਮੇਰਾ ਮਨ ਨਹੀਂ ਦਿਸਦਾ, ਮੇਰੇ ਵਿਚਾਰ ਨਹੀਂ ਤੁਸੀਂ ਪੜ੍ਹ ਸਕਦੇ। ਇਸੇ ਤਰ੍ਹਾਂ ਜੋ ਤੁਹਾਡੇ ਅੰਦਰ ਹੈ ਉਹਦਾ ਤੁਹਾਨੂੰ ਪਤਾ ਹੈ, ਮੇਰਾ ਇਹ ਗੁਪਤ ਚਿੱਤਰ ਨੇ ਸਾਡੇ ਤੇ ਗੁਪਤ ਚਿੱਤਰ ਜੇ ਮੇਰੇ ਬਾਹਲੇ ਮਾੜੇ ਨੇ ਤੇ ਮੈਨੂੰ ਬਹੁਤ ਤੰਗ ਕਰਦਾ, ਤੇ ਜੇ ਤੇਰੇ ਬਾਹਲੇ ਮਾੜੇ ਨੇ ਤੈਨੂੰ ਤੰਗ ਕਰਦਾ। ਇਹਨਾਂ ਨੂੰ ਦਲੀਲ ਕਰੋ, ਚੰਗੇ ਬਣਾਓ, ਚੰਗੇ ਕੰਮ ਇੰਨੇ ਹਾਵੀ ਕਰ ਲਓ ਥੱਲੇ ਦਬ ਜਾਣ, ਗਲਤੀਆਂ ਸੁਧਾਰ ਕੇ ਜਿੱਥੇ ਕਮੀਆਂ ਸੀ ਸਾਰੀਆਂ ਦੂਰ ਕਰਕੇ ਇੰਨਾ ਆਪਸ ਚ ਪਿਆਰ ਰੱਖੋ। ਪਤੀ ਪਤਨੀ ਹੋ ਗਿਆ ਧੋਖਾ, ਗਲਤੀਆਂ ਹੋ ਗਈਆਂ, ਹੁਣ ਇੰਨਾ ਕੁ ਪਿਆਰ ਕਰੋ ਕਿ ਸਾਰਾ ਕੁਝ ਹੀ ਥੱਲੇ ਦਬ ਜਾਏ, ਕੁਛ ਨਾ ਸਾਹਮਣੇ ਆਵੇ, ਸੁੱਖ ਦੀ ਨੀਂਦ ਸੌ। ਬੇਈਮਾਨੀ ਠੱਗੀ ਕੋਈ ਧੱਕਾ ਕਿਸੇ ਨਾਲ ਨਹੀਂ ਕਰ ਸਕਦਾ, ਇਹੀ ਗੁਪਤ ਚਿੱਤਰ ਸੀ ਜਿਹੜੇ ਤੰਗ ਕਰ ਸਹੀ ਹੋ ਗਿਆ, ਸਿੱਧਾ ਇਹੀ ਇਹਦੇ ਨਾਲ ਹੀ ਇਹ ਲੋਕ ਸੁਖੀਏ ਨਾਨਕ ਹਰ ਪ੍ਰਭ। ਪਰ ਵੀਰੋ ਸੁਣੋ, ਮਸਕਤ ਤੇ ਘਾਲਣੀ ਪਊ, ਮਿਹਨਤ ਤੇ ਕਰਨੀ ਪਊ, ਗਏ ਮਸਕਤ ਘਾ, ਇਹ ਹੈ ਮਿਹਨਤ ਤੇ ਕਰਨੀ ਪਊ, ਮਸ਼ਕਤ ਤੇ ਘਾਲਣੀ ਪਊ, ਜ਼ੋਰ ਤੇ ਲੱਗੂ ਬਹੁਤ, ਸਾਰੀਆਂ ਗਲਤੀਆਂ ਛੱਡਣੀਆਂ ਪੈਣਗੀਆਂ। ਆਪਣੇ ਆਪ ਨੂੰ ਜਦੋਂ ਦੋਸ਼ੀ ਬਣ ਗਏ ਫਿਰ ਤੇ ਸਾਰਾ ਕੁਛ ਆਪਾਂ ਨੂੰ ਕਰਨਾ ਪੈਣਾ, ਤਾਂ ਕਰਕੇ ਵੀਰੋ ਆਪਣਾ ਕਸੂਰ ਕੱਢੀਏ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਤੇ ਜਿੱਥੇ ਜਿੱਥੇ ਗਲਤੀਆਂ ਕਰੀਆਂ ਨੇ ਲੋ ਪੜ੍ਹੋ ਇੱਕ ਵਾਰ, ਫਿਰ ਆਪਾਂ ਸਾਡੇ ਸਭਾ ਘੱਟ ਹੋ ਗਏ, ਪੌਣੇ ਦੋ ਘੰਟੇ ਹੋ ਗਏ, ਪੌਣੇ ਦੋ ਘੰਟੇ ਲੰਘ ਗਏ ਆਪਣੇ, ਬੜਾ ਵਧੀਆ ਤੁਸੀਂ ਸੁਣਿਆ, ਪਰ ਮੈਂ ਪੜ੍ਹਦਾ ਹੁੰਦਾ ਲੋ ਇੱਕ ਵਾਰੀ ਗੱਜ ਕੇ, ਸਾਰੇ ਬੋਲੋ ਸਿੰਘੋ ਗੱਜ ਕੇ ਆਪਣੇ ਆਪ ਨੂੰ ਕਿਹੋ,
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਲੱਗੇ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ,
ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ,
ਜ਼ਿੰਦਗੀ ਦੀ
ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ,
ਆਪੇ ਸੁਲਝਾਉਣੀ ਪਊ
ਜ਼ਿੰਦਗੀ ਦੀ ਉਲਝੀ ਕਹਾਣੀ ਆਪੇ ਸੁਲਝਾਉਣੀ ਪਊ। ਜ਼ਿੰਦਗੀ ਦੀ ਉਲਝੀ ਕਹਾਣੀ ਆਪੇ ਸੁਲਝਾਉਣੀ ਪਊ। ਜ਼ਿੰਦਗੀ ਦੀ ਉਲਝੀ ਕਹਾਣੀ ਆਪੇ ਸੁਲਝਾਉਣੀ ਪਊ।
ਆਪਣਾ ਹੱਥੀ ਆਪਣਾ ਆਪੇ ਹੀ ਕਾਜ। ਗੁਰੂ ਸਾਹਿਬ ਕਹਿੰਦੇ ਰੱਬ ਤੁਹਾਡੇ ਚ ਹੀ ਹੈ ਭਾਈ, ਪਰਮਾਤਮਾ ਤੁਹਾਡੇ ਚ ਹੀ ਹੈ ਤੇ ਤੁਹਾਨੂੰ ਤੁਹਾਡੇ ਕਾਰਜ ਆਪ ਹੀ ਸਵਾਰਨੇ ਪੈਣਗੇ। ਤੇਰੇ ਚ ਰੱਬ ਦਾ ਅੰਸ਼ ਹੈ, ਤੇਰੇ ਚ ਆਪਣੇ ਕਾਰਜ ਆਪ ਸਵਾਰੇਗਾ, ਸਮਝ ਲੈ। ਤੇ ਜੇ ਤੂੰ ਆਪ ਨਹੀਂ ਸਵਾਰਨਾ ਚਾਹੁੰਦਾ ਫਿਰ ਵੀ ਸਮਝ ਸਕਦਾ, ਤੈਨੂੰ ਆਪਣੇ ਕਾਰਜ ਆਪ ਕਰਨੇ ਪੈਣੇ ਨੇ। ਚਲੋ ਇਸ ਕਰਕੇ ਇਹਨਾਂ ਗੱਲਾਂ ਨੂੰ ਜੇ ਧਿਆਨ ਨਾਲ ਸਮਝੋਗੇ ਅਗਲੇ ਨਿਆਣਿਆਂ ਲਈ ਬੱਚਿਆਂ ਲਈ ਜਵਾਬ ਦੇਣੇ ਸੌਖੇ ਹੋ ਜਾਂਦੇ। ਜਿਹੜੀ ਅਗਲੀ ਪੀੜ੍ਹੀ ਆਊ ਨਾ ਬੱਚੇ ਸਾਡੇ ਸਾਡੇ ਨਿਆਣੇ, ਉਹਨਾਂ ਨੇ ਸਵਾਲ ਪੁੱਛਣੇ ਹੈ ਏਦਾਂ ਕਿਉਂ ਹੁੰਦਾ ਹੈ, ਆਹ ਕਿਉਂ ਹੁੰਦਾ ਹੈ, ਐ ਕਿਉਂ ਹੋ ਗਿਆ, ਐ ਕਿਉਂ ਹੁੰਦਾ ਹੈ। ਉਦੋਂ ਫਿਰ ਜਾਂ ਤੇ ਚਪੇੜ ਮਾਰ ਕੇ ਚੁੱਪ ਕਰਾ ਦਿੰਦਾ ਹੈ ਤੇ ਜਾਂ ਕਹਿੰਦਾ ਚੁੱਪ ਕਰ ਜਾ ਕੱਲ ਦੇ ਨਿਆਣੇ, ਤੁਹਾਨੂੰ ਨੀ ਪਤਾ ਤੁਸੀਂ ਐ ਨੀ ਗੱਲ ਬਣਨੀ, ਤੁਸੀਂ ਹਰ ਗੱਲ ਨੂੰ ਆਪ ਸਮਝੋਗੇ ਜਦੋਂ ਫਿਰ ਕੱਲ ਨੂੰ ਆਪਣੇ ਬੱਚਿਆਂ ਨਾਲ ਸਾਹਮਣੇ ਹਿੱਕ ਤਾਣ ਕੇ ਗੱਲ ਕਰ ਸਕਦੇ ਆ ਵੀ ਬੱਚਿਓ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹ ਐ ਸਮਝਾਉਂਦੇ ਆ। ਅੱਜ ਦੇ ਨਿਆਣੇ ਲੌਜੀਕਲੀ ਸਮਝਣਾ ਚਾਹੁੰਦੇ ਆ, ਮੈਜਿਕ ਤੇ ਬਲੀਵ ਨਹੀਂ ਕਰਦੇ, ਇਹ ਜਾਦੂ ਤੇ ਬਲੀਵ ਨਹੀਂ ਕਰਦੇ, ਦਲੀਲ ਲੌਜੀਕਲੀ ਸਮਝਣਾ ਚਾਹੁੰਦੇ ਆ। ਤੁਸੀਂ ਜੁੜੇ ਰਹੋਗੇ, ਤੁਹਾਡੇ ਦਾਦੇ ਪੜਦਾਦੇ ਮਾਂ ਪਿਓ ਨੇ ਜੋੜਿਆ, ਪਰ ਬੱਚਿਆਂ ਨੂੰ ਗੁਰਦੁਆਰੇ ਅਸੀਂ ਉਤਾਰ ਜੁੜਨਗੇ ਜੇ ਉਹਨਾਂ ਦੇ ਸਵਾਲਾਂ ਦੇ ਅਨਸਰ ਮਿਲੇ। ਤੁਹਾਡੇ ਬੱਚੇ ਤੇ ਮੂੰਹ ਦੇ ਉੱਤੇ ਕਹਿ ਦਿੰਦੇ ਮੈਂ ਨਹੀਂ ਮੰਨਦਾ, ਨਿੱਕੇ ਨਿੱਕੇ ਨਿਆਣੇ ਥੋਖੇ ਜਵਾਬ ਦੇ ਦਿੰਦੇ। ਇੱਥੋਂ ਦੇ ਬੱਚੇ ਜਿਹੜੇ ਹੈ ਉਹ ਜਿਹੜੇ ਨਿਆਣੇ ਹੈ ਜੈਨੂਅਨ ਹੈ, ਉਹ ਬੱਚੇ ਜਿਹੜੇ ਸਾਫ਼ ਦਿਲ ਦੇ, ਉਹ ਬੱਚੇ ਤੁਹਾਡੇ ਸਵਾਲ ਕਰਦੇ ਆ। ਜੇ ਆਪਾਂ ਸਮਝਾਂਗੇ ਚੰਗੀ ਤਰ੍ਹਾਂ ਤਾਂ ਹੀ ਨਿਆਣਿਆਂ ਨੂੰ ਜਵਾਬ ਦੇਣਗੇ। ਜੇ ਤੁਸੀਂ ਧੱਕਾ ਕਰੋਗੇ, ਨਿਆਣੇ ਗੁਰਦੁਆਰੇ ਆ ਜਾਂਦੇ ਆ, ਜੀ ਨਹੀਂ ਲੱਗਦਾ, ਕਾਲੇ ਪੈਂਦੇ, ਉਹਨਾਂ ਦਾ ਮਨ ਨਹੀਂ ਲੱਗਦਾ। ਪਰ ਜੇ ਤੁਸੀਂ ਆਹ ਗੱਲਾਂ ਸਮਝੋ, ਆਪਣੇ ਬੱਚਿਆਂ ਨੂੰ ਸਮਝਾਓ, ਤੁਹਾਡੀ ਜਾਨ ਵੀ ਸੌਖੀ ਹੈ ਤੇ ਨਿਆਣਿਆਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰੋ, ਉਹਨਾਂ ਦੀ ਸ਼ਰਧਾ ਕਰੋ। ਉਹਦਾ ਧੱਕੇ ਨਾਲ ਮੱਥਾ ਟਿਕਾਉਂਦੇ ਆ, ਫਿਰ ਉਹਦਾ ਜੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਜੀ ਵੀ ਹਾਂ ਭਾਈ ਅਸੀਂ ਗੁਰਦੁਆਰੇ ਪਾਠ ਕਰਨਾ ਹੈ, ਅਸੀਂ ਗੁਰਬਾਣੀ ਪੜ੍ਹਨ ਦਿੰਦੇ ਹਾਂ, ਅਸੀਂ ਸਹਿਜ ਪਾ। ਹੁਣ ਮੈਂ ਬੇਨਤੀ ਜਾਂਦੀ ਵਾਰੀ ਕਰਦਾ ਹੈ ਕਿ ਤੁਸੀਂ ਸਾਰੇ ਜਿੰਨੇ ਨੌਜਵਾਨ ਹੋ ਵੀਰ ਹੋ ਇੱਥੇ, ਤੁਸੀਂ ਪੋਥੀਆਂ ਲਿਆ ਕੇ ਰੱਖੋ ਘਰੇ ਤੇ ਗੁਰਬਾਣੀ ਦੇ ਸਹਿਜ ਪਾਠ। ਜੇ ਪੋਥੀ ਤੋਂ ਨਹੀਂ ਕਰ ਸਕਦੇ, ਤੁਹਾਡੇ ਫੋਨਾਂ ਦੇ ਵਿੱਚ ਐਪ ਡਾਊਨਲੋਡ ਹੋ ਜਾਂਦੇ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੁਹਾਡੇ ਫੋਨ 'ਚ ਆ ਜਾਂਦਾ, ਤੁਸੀਂ 5-10 ਅੰਗ ਰੋਜ਼ ਪੜ੍ਹ ਸਕਦੇ। ਜੇ ਤੁਸੀਂ 5-6 ਅੰਗ ਵੀ ਪੜ੍ਹਦੇ ਰਹੋ ਰੋਜ਼ 5-6-7 ਸਾਲ ਬਾਅਦ ਭੋਗ ਪੈ ਜਾਵੇ ਪੂਰਾ ਸਹਿਜ ਪਾਠ। ਹਰ ਗੁਰੂ ਫੋਨ ਵਿੱਚ ਐਪ ਡਾਊਨਲੋਡ ਕਰ ਲੈਣੀ ਚਾਹੀਦੀ, ਜੇ ਨਹੀਂ ਤੇ ਘਰੋਂ ਤੁਸੀਂ ਪੋਥੀਆਂ ਲਿਆ ਕੇ ਰੱਖੋ, ਭਾਗ ਰੱਖੋ, ਦੋ ਸਹਿਜ ਪਾਠ ਕਰੇ, 5-6 ਅੰਗ ਕਰ ਲਏ, ਫਿਰ ਅਗਲੇ ਦਿਨ 5-6 ਕਰ ਲਏ, ਜੇ 10 ਕਰ ਸਕਦਾ ਤੇ ਜ਼ਿਆਦਾ ਹੀ ਵਧੀਆ। 10 ਕਰ ਲਿਆ ਕਰੋ, 10 ਕੰਮ ਕਰਨ ਤੇ 20 ਮਿੰਟ ਲੱਗਣ, ਜ਼ਿਆਦਾ ਤੋਂ ਜ਼ਿਆਦਾ ਅੱਧਾ ਘੰਟਾ ਲੱਗਣਾ। ਆਰਾਮ ਨਾਲ ਬਾਣੀ ਛੱਡਿਆ ਕਰੋ, ਕਾਲ ਨਾ ਕਰਿਆ ਕਰੋ, ਜਿਵੇਂ ਭਾਈ ਸਾਹਿਬ ਕਹਿੰਦੇ ਸੀ ਵੀ ਸਹਿਜ 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 ਬਾਣੀ, ਆਰਾਮ ਨਾਲ ਸਮਝ ਸਮਝ ਕੇ ਗੁਰਬਾਣੀ ਨੂੰ ਪੜ੍ਹੀਏ ਤੇ ਸਾਡਾ ਜੀਵਨ ਸੌਖਾ। ਆਪ ਬੱਚਿਆਂ ਦੇ ਜਨਮ ਦਿਨ ਹੁੰਦੇ ਹੈ, ਐਤਕੀ ਆਰੰਭ ਕਰ ਲਿਆ ਕਰੋ, ਅਗਲੇ ਜਨਮ ਦਿਨ ਤੇ ਭੋਗ ਪਾ, ਨਾਲੇ ਤੇ ਬੱਚੇ ਦਾ ਜਨਮ ਦਿਨ ਮਨਾਇਆ ਗਿਆ, ਨਾਲੇ ਤੇਰਾ ਸਹਿਜ ਪਾਠ। ਜੇ 2 ਬੱਚੇ ਹੈ, ਇੱਕ ਬੀਬੀ ਸਹਿਜ ਪਾਠ ਰੱਖ ਲਿਆ ਕਰੇ, ਇੱਕ ਭਾਈ ਭਾਈ। ਪੋਥੀਆਂ ਰੱਖੋ, ਨਿਸ਼ਾਨੀਆਂ ਆਪਣੀਆਂ ਤੁਸੀਂ ਲਿਖ ਲਿਆ ਕਰੋ ਕਾਪੀ ਤੇ, ਮੇਰਾ ਸਹਿਜ ਪਾਠ ਇੱਥੇ ਚੱਲਦਾ, ਭਾਈ ਉਸੇ ਪੋਥੀ ਤੋਂ ਕਰ ਲਿਓ, ਉਹਦਾ ਵੀ ਚੱਲਦਾ, ਦੋਨੇ ਸਹਿਜ ਪਾਠ ਕਰਿਆ ਕਰੋ, ਦੋਨੇ ਜਣੇ ਪੜ੍ਹੇ। ਜਿਹੜੇ ਪੰਜਾਬੀ ਪੜ੍ਹਨ ਜਾਣਦੇ ਹੋ ਤੇ ਜ਼ਰੂਰ ਪੜ੍ਹਿਆ, ਬਾਕੀ ਬੱਚਿਆਂ ਨੂੰ ਪੜ੍ਹਾਓ, ਸਮਝ ਆਵੇ ਜਿੰਨਾ ਕਰ ਸਕਦੇ ਹੋ। ਬਾਣੀ ਦਾ ਲੜ ਨਾ ਛੱਡੋ, ਇਹਨਾਂ ਦੇਸ਼ਾਂ ਦੇ ਵਿੱਚ ਡਰ ਕੇ ਨਹੀਂ ਪਿਆਰ ਨਾਲ ਗੁਰਬਾਣੀ, ਡਰੇ ਡਰੇ ਨਹੀਂ ਰਹਿਣਾ, ਡਰਨਾ ਨਹੀਂ, ਨਿਰਭਉ ਜਪੈ ਸਗਲ ਭਉ, ਐ ਕੋਨਫੀਡੈਂਸ ਵਿੱਚ ਰਹਿਣਾ, ਹਿੰਮਤ ਤਕੜੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਗੁਰਬਾਣੀ ਦੀ ਸਹਿਜ ਪਾਠ ਘਰ ਘਰ ਪੋਥੀਆਂ ਲਿਆ ਕੇ ਰੱਖੋ, ਨਹੀਂ ਤੇ ਗੁਰਦੁਆਰਾ ਸਾਹਿਬ ਵਾਲੇ ਲਿਆ ਦੇਣਗੇ, ਪੋਥੀਆਂ ਮੰਗਵਾਈਆਂ ਜਾ ਸਕਦੀਆਂ ਇੰਡੀਆ ਤੋਂ ਸਹਿਜ ਪਾਠ ਕਰਨ ਲਈ, ਤੇ ਤੁਸੀਂ ਆਪਣੇ ਆਪਣੇ ਸਹਿਜ ਪਾਠ ਕਰੋ ਆਰੰਭ, ਤੇ ਜੇ ਗੁਰਦੁਆਰਾ ਸਾਹਿਬ ਚ ਆਰੰਭ ਕਰ ਲਓ ਸਾਲ ਬਾਅਦ ਗੁਰਦੁਆਰੇ ਆ ਕੇ ਪੋਲ ਪਾ ਤਾਂ ਵੀ। ਤਾਂ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੇ ਪਿਆਰ ਨਾਲ ਸ਼ਰਧਾ ਨਾਲ ਗੁਰਬਾਣੀ ਪੜ੍ਹਿਆ ਕਰੋ ਤੇ ਆਪਣਾ ਵਿਹਾਰ ਵਧੀਆ ਕਰੀਏ, ਸਿੱਖੀ ਸਾਡੇ ਜੀਵਨ ਵਿੱਚੋਂ ਚੱਲ ਪਏ, ਸਿੱਖੀ ਸਾਡੇ ਵਿਹਾਰ ਵਿੱਚੋਂ ਚੱਲ ਪਏ, ਸਿੱਖੀ ਸਾਡੀ ਸਾਡੇ ਕਰਮਾਂ ਵਿੱਚੋਂ ਸਾਡੇ ਕੰਮਾਂ ਵਿੱਚੋਂ ਸਿੱਖੀ ਚੱਲ ਪਏ, ਇਹਦੇ ਲਈ ਆਪਾਂ ਯਤਨਸ਼ੀਲ। ਸੋ ਸਾਰੀਆਂ ਸੰਗਤਾਂ ਨੇ ਬੜੇ ਧਿਆਨ ਨਾਲ ਸੁਣਿਆ, ਵੇਖੋ ਗੱਲਾਂ ਮੇਰੀਆਂ ਕਈਆਂ ਨੂੰ ਪੁੱਠੀਆਂ ਲੱਗਦੀਆਂ ਹੋਣਗੀਆਂ, ਜਿਹੜੇ ਨਵੇਂ ਬੰਦੇ ਸੁਣਦੇ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਅੱਜ ਤੱਕ ਤੇ ਐ ਸੁਣਦੇ ਸੀ ਇਹ ਪੁੱਠੀ ਗੱਲ ਕਰਦੇ, ਪਰ ਪੁੱਠੀ ਹੈ ਨੀ, ਤੇ ਆਰਾਮ ਨਾਲ ਸੋਚੇਗਾ, ਠੰਡੇ ਮਤੇ ਨਾਲ ਸੋਚੇਗਾ, ਸੁਣਿਓ ਧਿਆਨ ਨਾਲ। ਜੇ ਹੌਲੀ ਹੌਲੀ ਤੁਸੀਂ ਇਸ ਗੱਲ ਨੂੰ ਵਿਚਾਰੋਗੇ, ਜਿਹੜੀ ਗੱਲ ਅੱਜ ਪੁੱਠੀ ਲੱਗਦੀ ਹੈ ਅਸਲ ਵਿੱਚ ਹੈ ਸਿੱਧੀ, ਜੇ ਆਰਾਮ ਨਾਲ ਸੋਚੋ, ਠੰਡੇ ਮਤੇ ਨਾਲ ਸੋਚੋ, ਦਿਮਾਗ ਚਲਾਓ। ਆਪਾਂ ਇੰਡੀਆ ਦੇ ਦੀਵਾਨ ਇੰਟਰਨੈਟ ਤੇ ਸੁਣਿਆ, ਕਦੇ ਵੀ ਮੈਂ ਆਵਾਂ ਤੁਸੀਂ ਟਾਈਮ ਲੈ ਕੇ ਆਪਣੀ ਗੱਲਬਾਤ ਕਰੋ, ਕੋਈ ਸਵਾਲ ਦਿਮਾਗ ਚ ਆਉਂਦਾ ਉਹਦਾ ਜਵਾਬ ਮੰਗੋ, ਜੇ ਸਵਾਲ ਇਹ ਵੀ ਪੁੱਛਦੇ ਨੇ ਦਿਮਾਗ ਉਹ ਵੀ ਕਰੋ, ਆਪਣੇ ਆਪ ਨੂੰ ਕਾਇਮ ਕਰੋ, ਸੁਣਿਆ ਕਰੋ। ਵੇਖੋ ਅੱਜ ਤੱਕ ਜਿਹੜਾ ਸਾਡਾ ਢਾਂਚਾ ਆ ਉਹ ਰਾਜਨੀਤੀ ਨੂੰ ਬਚਾਉਂਦਾ ਰਿਹਾ, ਸਿਸਟਮ ਤੇ ਗੁੱਸਾ ਨਹੀਂ ਆਉਣ ਦਿੰਦਾ। ਜਦੋਂ ਸਾਨੂੰ ਸਮਝ ਆਈ ਸਾਰੀ ਦੀ ਸਾਰੀ ਤੇ ਗੱਲ ਕੁਝ ਹੋਰ। ਤਾਂ ਕਰਕੇ ਵੀਰੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਤੁਸੀਂ ਇੰਟਰਨੈਟ ਤੇ ਵੇਖਦੇ ਆ ਸੁਣਨ ਵਾਲੇ ਵੀ ਬੜੇ, ਹਜ਼ਾਰਾਂ ਲੱਖਾਂ ਬੰਦੇ ਸੁਣਦੇ ਵੀ ਨੇ ਤੇ ਗਾਲਾਂ ਵੀ ਬੜੇ ਕੱਢਦੇ। ਗਾਲਾਂ ਕੌਣ ਕੱਢਦੇ ਆ? ਜਿਹੜਾ ਇੰਨੇ ਚਿਰ ਤੋਂ ਸੁਣਿਆ ਦਿਮਾਗ 'ਚ ਬੈਠਾ, ਉਹ ਦਿਮਾਗ 'ਚ ਬੈਠਾ ਮਨ ਮੰਨਣ ਨੂੰ ਤਿਆਰ ਨਹੀਂ, ਫਿਰ ਉਹ ਜਦੋਂ ਪੁੱਠੇ ਪਾਸੇ ਵਾਲਾ ਉਹ ਕਹਿੰਦਾ ਯਾਰ ਇਹ ਤੇ ਗੱਲਾਂ ਹੀ ਪੁੱਠੀਆਂ ਕਰਦੇ ਆ, ਇਹ ਤੇ ਗੁਰੂ ਦੇ ਵੈਰੀ ਹੈ ਤੇ ਗੁਰੂ ਦੇ ਨਿੰਦਕ, ਉਹ ਇੱਦਾਂ ਦੀਆਂ ਗੱਲਾਂ ਸੋਚਦੇ। ਆਰਾਮ ਨਾਲ ਦੁਆਨ ਸੁਣੋਗੇ ਸਾਰੀਆਂ ਗੱਲਾਂ ਫਿਰ ਕਲੀਅਰ ਹੋਈਆਂ, ਸਾਰੇ ਬਹਿ ਕੇ ਘਰੋ ਘਰੀ ਦੁਆਨ ਸੁਣਿਆ ਕਰੋ, ਇੰਟਰਨੈਟ ਤੇ ਸੁਣ ਲਿਆ ਕਰੋ, ਬਾਕੀ ਸਹਿਜ ਪਾਠ ਕਰਨਾ ਨਾ ਬਾਣੀ। ਸੋ ਜਿੱਦਾਂ ਵੀ ਸਮਝ ਆਉਂਦੀ ਹੈ ਸਮਝੋ, ਜੀਵਨ ਹੌਲਾ ਬਣਾਓ, ਜਿਵੇਂ ਜਿਵੇਂ ਗੁਰਮਤਿ ਦੀ ਸਮਝ ਆ ਜੇ ਬੰਦਾ ਹੌਲਾ ਹੋ ਰਿਲੈਕਸ ਤੇ ਕੰਮਾਂ ਵਿੱਚ ਜੀ ਲੱਗਣ ਲੱਗੇ, ਕੰਮਾਂ ਵਿੱਚ ਜ਼ਿੰਮੇਵਾਰ ਬਣਦਾ ਬੰਦਾ, ਡਬਲ ਕੰਮ ਕਰਨ ਲੱਗ ਜਾਂਦਾ, ਕੰਮ ਵਿੱਚ ਜੋ ਕਰਮ ਧਰਮ ਹੈ ਤੇ ਕੰਮ 'ਚ ਫਿਰ ਜੀ ਲੱਗਣ ਲੱਗੇ, ਸੋ ਜ਼ਿੰਦਗੀ ਸੁੱਖੀ ਹੋ ਜਾਂਦੀ ਹੈ। ਹਰੇਕ ਜਿਹੜੇ ਫਰਜ਼ ਨੇ ਫਰਜ਼ ਨਿਭਾਉਣੇ, ਰਿਸਪੋਂਸੀਬਿਲਟੀ ਹੈ ਜਿਹੜੀ ਜ਼ਿੰਮੇਵਾਰੀ ਹੈ ਉਹੀ ਸਾਡਾ ਅਸਲ ਕਰਮ ਹੈ, ਜਿੰਨੀਆਂ ਜ਼ਿੰਮੇਵਾਰੀਆਂ ਵਧੀਆ ਨਿਭਾਉਣੀਆਂ ਇਹੀ ਸਾਡਾ ਕਰਮ। ਆਹ ਮੈਂ ਸਟੇਜ ਤੇ ਬਹਿ ਕੇ ਜੋ ਬੋਲਦਾ ਮੈਨੂੰ ਇਹ ਲੱਗਦਾ ਵੀ ਇਹ ਮੇਰੀ ਜ਼ਿੰਮੇਵਾਰੀ ਹੈ, ਪੜਦੇ ਵੀ ਪਾਏ ਜਾ ਸਕਦੇ ਆ ਲੁਕੋਇਆ ਵੀ ਜਾ ਸਕਦਾ, ਪਰ ਮੈਂ ਇਹ ਸੋਚਦਾ ਵੀ ਜੋ ਮੈਨੂੰ ਸਮਝ ਆਉਂਦੀ ਹੈ ਮੈਂ ਸਟੇਜ ਤੇ ਦੱਸਣਾ ਹੀ ਦੱਸਣਾ, ਭਾਵੇਂ ਇਹਦੇ ਖਮਿਆਜ਼ਾ ਭੁਗਤਣਾ ਪਵੇ, ਗਾਲਾਂ ਕੱਢਦੇ ਬੰਦਾ ਵੀ ਮਾਰਿਆ, ਅਟੈਕ ਵੀ ਕਰਦੇ, ਗਾਂਹ ਵੀ ਕਰਦੇ ਰਹਿਣਗੇ ਕੋਈ ਪਤਾ ਨਹੀਂ, ਪਰ ਆਪਾਂ ਆਪਣਾ ਫਰਜ਼ ਪਛਾਣੀ, ਮੈਨੂੰ ਲੱਗਦਾ ਕਿ ਸਹੀ ਗੱਲ ਸਮਝਾਵਾਂਗੇ ਤੇ ਲੋਕਾਂ ਦਾ ਦਿਮਾਗ ਖੁੱਲ ਸਕਦਾ, ਹੌਲੇ ਹੋਏ ਜ਼ਿੰਦਗੀ ਸੌਖੀ ਹੋਈ, ਸਾਡੀ ਜਾਨ ਸੌਖੀ ਹੋਈ ਹੈ, ਜਿਵੇਂ ਜਿਵੇਂ ਪਤਾ ਲੱਗਿਆ ਜ਼ਿੰਮੇਵਾਰੀਆਂ ਨਿਭਾਵਾਂਗੇ ਤੇ ਉਦਾਂ ਹੀ ਸਾਰਿਆਂ ਨੇ ਸੌਖੇ। ਆਓ ਸਾਰੇ ਜਾਣੇ ਮਿਹਨਤ ਕਰੀਏ, ਤਕੜੇ ਹੋ ਕੇ ਲੱਗੀਏ, ਆਪ ਗੁਰਬਾਣੀ ਪੜ੍ਹੀਏ ਤੇ ਫਰਜ਼ ਜਿਹੜਾ ਕੰਮ ਕਰਨਾ ਦਿਲੋਂ ਕਰਨਾ, ਹਰ ਕੰਮ ਇੱਕ ਤੁਸੀਂ ਉੱਤੋਂ ਉੱਤੋਂ ਕੰਮ ਕਰਕੇ ਵੇਖ ਲਓ, ਇੱਕ ਦਿਲੋਂ ਕਰਕੇ ਵੇਖ ਕਿੰਨਾ। ਇੱਕ ਸਬਜ਼ੀ ਹੋਵੇ ਇਹ ਚਾਅ ਨਾਲ ਬਣਾਈ ਕਿਸੇ ਭੈਣ ਦੀ ਤੇ ਇੱਕ ਹੋਏ ਫਾਹਾ ਵੱਢਿਆ, ਉਹਨਾਂ 'ਚ ਫਰਕ ਪੈਂਦਾ, ਪਰ ਦਿਲੋਂ ਕਰਨਾ ਜਿਹੜਾ ਕੰਮ ਕਰਨਾ ਦਿਲੋਂ। ਬੱਚੇ ਪਾਲਣੇ, ਪਰਿਵਾਰ, ਜ਼ਿੰਮੇਵਾਰੀਆਂ, 8 ਵਜੇ ਜਾਣ ਦਾ ਟਾਈਮ ਹੈ ਤਾਂ 1 ਮਿੰਟ ਪਹਿਲਾਂ ਜਾਣਾ, 10 ਮਿੰਟ ਪਹਿਲਾਂ ਜਾਣਾ, ਜੇ ਕੰਮ 5 ਵਜੇ ਛੱਡਣਾ ਕਿਸੇ ਦੇ ਕੰਮ ਕਰਦੇ ਆ ਤੇ 10 ਮਿੰਟ ਵੱਧ ਲਾਉਣਾ, ਤਨਖਾਹ 15,000 ਹੈ ਤੇ ਕੰਮ 20,000 ਦਾ ਕਰਕੇ ਲਾਉਣਾ, ਏਦਾਂ ਏਦਾਂ ਜੈ ਜੈਕਾਰ ਕਰੇ ਸਭ ਕੋਈ, ਜਿਹੜੇ ਬੰਦੇ ਨੇੜੇ ਆਉਣਗੇ ਉਹ ਕਹਿਣਗੇ ਕਮਾਲ, ਹਰ ਕੋਈ ਬੰਦਾ ਉਹ ਉੱਥੇ ਫਿਰ ਜੈ ਜੈਕਾਰ। ਸੋ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਐਤਵਾਰ ਦੇ ਪ੍ਰੋਗਰਾਮ ਵਿੱਚ 2-2.5 ਘੰਟੇ ਪਹਿਲਾਂ ਵੀ ਬੈਠੇ ਹੈ ਤੁਸੀਂ ਸਾਰੇ ਆ ਕੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਆਸਟ੍ਰੇਲੀਆ ਜਾਣਾ ਸੀ, ਇੱਥੇ 3-4 ਦਿਨ ਰੁਕਣ ਦਾ ਪ੍ਰੋਗਰਾਮ 3 ਦਿਨ ਦਾ ਬਣਿਆ, ਤੇ ਇਸੇ ਤਰ੍ਹਾਂ ਸਰਦਾਰ ਸੁਰਜੀਤ ਸਿੰਘ ਜੀ ਬਾਪਲਾ ਤੇ ਹਰਜੀਤ ਸਿੰਘ ਹੋਣੀ ਇਹ ਸਾਰੇ ਵੀ ਇਹਨਾਂ ਨਾਲ ਪ੍ਰੇਮ ਹੈ। ਕਿੰਨੇ ਸਾਲਾਂ ਤੋਂ ਆਉਂਦੇ ਜਾਂਦੇ ਆ, ਕਿ ਵੀ ਮੈਂ ਆਇਆ ਦੋ ਤਿੰਨ ਵਾਰ, ਇੰਡੀਆ ਵੀ ਵਿਆਹਾਂ ਦੇ ਸਾਜੀਆਂ ਤੇ ਗਿਆ ਤੇ ਮੈਨੂੰ ਹਮੇਸ਼ਾ ਕਹਿੰਦੇ ਜਦੋਂ ਜਾਣਾ ਫੇਲੀਆਂ ਸਾਡੇ ਕੋਲ ਹੋ ਕੇ ਜਾਏ। ਐਤਕੀ ਮੈਂ ਆਇਆ ਤੇ ਕਹਿੰਦੇ ਪ੍ਰੋਗਰਾਮ ਕਰਨ ਲਈ, ਚਲੋ ਚੰਗਾ ਲੱਗਾ ਗੁਰਦੁਆਰਾ ਸਾਹਿਬ ਆਏ ਗੱਲ ਮਿਲ ਗਿਆ ਕੁਛ ਸਮਾਂ ਵਿਚਾਰਾ ਕੀਤੀ ਹੈ। ਬਸ ਕੋਸ਼ਿਸ਼ ਕਰਿਓ ਜੀ ਸਮਝਣ ਦੀ, ਜੇ ਕੋਈ ਭੁੱਲ ਗਲਤੀ ਤੁਹਾਨੂੰ ਲੱਗੀ ਹੋਵੇ ਮਾਫ਼ ਕਰ ਦਿਆਂਗੇ, ਬੋਲਦੇ ਹਾਂ ਬੜੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਮਾਫ਼ ਕਰ ਦਿਆਂਗੇ। ਆਓ ਸਾਰੇ ਆਪਾਂ ਸਮਝੀਏ ਕਿ ਸੋਚਣਾ ਹੈ, ਦਿਮਾਗ ਚਲਾਉਣਾ ਹੈ। ਧਾਰਮਿਕ ਲੋਕ ਆਪਾਂ ਤੇ ਅਸੀਂ ਤੇ ਇੰਨੇ ਤਿੱਖੇ ਹੋਏ ਹੋਣਾ ਸੀ, ਬੋਲੂ ਸਾਨੂੰ ਕੀ ਕਮਲਾ ਦਾ ਕਰ ਸਕੇ। ਗੁਰਬਾਣੀ ਸਾਨੂੰ ਕਹਿੰਦੀ ਹੈ ਸਵਾਲ ਕਰੋ, ਸਿੱਧਾ ਹੀ ਸੋਚਿਆ ਸੋਚਣਾ, ਸਿੱਧਾ ਹੀ ਸ਼ੁਰੂਆਤ ਹੀ ਇੱਥੇ ਕਰ। ਇੰਨੀ ਦੁਨੀਆਂ ਜਾਣ ਵਾਲੀ ਹੈ ਪਰ ਗੁਰੂ ਸਾਹਿਬ ਸਾਰਿਆਂ ਨਾਲੋਂ ਵੱਖਰੇ ਚਮਕਦੇ ਆ। ਸਾਰੀ ਦੁਨੀਆਂ ਇੱਧਰ ਨੂੰ ਮੂੰਹ ਕਰਕੇ ਤੁਰੀ ਹੈ, ਮਹਾਰਾਜ ਕਹਿੰਦੇ ਨਹੀਂ ਮੈਂ ਤੇ ਆਇਆ ਤੇ ਆ ਗਲਤ ਤੇ ਗਲਤ ਇੱਥੇ। ਗੁਰੂ ਸਾਹਿਬ ਨੇ ਸਾਨੂੰ ਇੱਦਾਂ ਦੇ ਹੈ ਤਕੜੇ ਹੋ ਕੇ ਰਹਿਣਾ, ਸਵਾਲ ਕਰਨਾ ਗਲਤ ਤੇ ਗਲਤ, ਉੱਥੇ ਆਪਣਾ ਦਿਮਾਗ ਚਲਾਉਣਾ, ਆਪਣਾ ਦਿਮਾਗ ਵਰਤਣਾ, ਬੁੱਧੂ ਨਹੀਂ ਬਣਨਾ। ਹਰ ਜਗ੍ਹਾ ਸਵਾਲ ਕਰਦੇ ਹੈ, ਹਰ ਜਗ੍ਹਾ ਸੋਚਦੇ ਹੈ ਤੇ ਇੱਥੇ ਵੀ ਅਸੀਂ ਆਪਣਾ ਦਿਮਾਗ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਮੈਨੇਜਮੈਂਟ ਪ੍ਰਬੰਧਕ ਕਮੇਟੀ ਦਾ, ਸਾਰੇ ਵੀਰਾਂ ਦਾ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੀਰਾਂ ਦਾ, ਸਭ ਦਾ ਬਹੁਤ ਧੰਨਵਾਦ। ਗੱਜ ਕੇ ਹੁਣ ਆਪਾਂ ਪੜ੍ਹੀਏ ਅਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ ਸੁਣੋ, ਫਿਰ ਲੰਗਰ ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪਣੇ ਆਪਣੇ ਘਰੋਂ ਕਰੀ ਚੱਲਦਾ ਪਾਉਣਾ। ਸਾਰਿਆਂ ਦਾ ਧੰਨਵਾਦ। ਜਦੋਂ ਕਦੇ ਮੌਕਾ ਫਿਰ ਬਣਿਆ ਆਪਾਂ ਰਲ ਮਿਲ ਕੇ ਫਿਰ ਕਰੇ, ਸਮਾਂ ਬਣਿਆ ਸਾਰੇ ਸਾਰੀ ਸੰਗਤ ਗੱਜ ਕੇ ਪੜਿਓ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਰੇ ਪੜਿਓ ਗੱਜ ਕੇ।
ਆਨੰਦ ਪਿਆ ਮੇਰੀ ਮਾਰੇ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਤਨ ਪਰਵਾਰ ਪਰੀਆਂ ਸ਼ਬਦ ਕਾ ਵਡਿਆਈਆਂ, ਗਾਵੋ ਹਰੀ ਕੇਰਾ ਮਨ ਦਿਲੀ ਵਸਾਇਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਧਨ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭ ਨਗਲਾ ਸਮਰੱਤ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਗਿਆਨੀ ਕਰਤੇ ਜੀ ਘਰਤਾ ਤੇਰਾ,
ਸਭ ਕਿਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ
ਸਦਾ ਤੇਰੀ ਨਾਮ ਮਨ ਵਸਾਵੇ,
ਨਾਮ
ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ,
ਕਹਿ
ਨਾਨਕ ਸੱਚੇ ਸਾਹਿਬ ਗਿਆਨ ਹੀ ਕਰਤੇ,
ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ
ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨ ਆਇਆ ਜਿਨ
ਇੱਛਾ ਸਭ ਪੁਜਾਈਆਂ, ਕੁਰਬਾਨ ਕੀਤਾ ਗੁਰ ਮਿਟੋ ਜਿਸ ਦੀਆਂ ਇਹ ਵਡਿਆਈਆਂ,
ਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ
ਮੇਰਾ ਆਧਾਰੋ, ਬਾਜੇ
ਪੰਜ ਸ਼ਬਦ ਦੇ ਘਰ ਸੁਭਾਗੈ, ਘਰ ਸੁਭਾਗੈ
ਸ਼ਬਦ ਬਾਜੇ
ਕਲਾ
ਜਿਤ ਕਰਤਾਰੀਆ,
ਪੰਜ ਤੂਤ ਤੁਟ ਵਸ ਕੀਤੇ ਕਾਰ ਕੰਡ
ਕੁਮਾਰਿਆ,
ਤੁਰ ਕਰਮ ਪਾਇਆ ਮੁਖ ਵਿੱਚ ਭਉ, ਸਗਲ
ਮਨੋਰਥ ਪੂਰੇ
ਪ੍ਰਭ ਪਾਇਆ,
ਸਗਲ ਸੂਰ
ਲੋਕ ਸੰਤਾਪ
ਤੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸੱਸੇ
ਪੂਰੇ ਗੁਰ ਤੇ ਜਾਣੀ
ਸੁਣਦੇ ਮੁਨੀ ਕਹਿੰਦੇ ਗੁਰਤ ਸਤਿਗੁਰ ਰਹਿਆ ਬਿਰਵੰਤ ਨਾਨਕ ਗੁਰ ਚਰਨ ਲਾਗੇ ਸਲੋ ਪਵ ਗੁਰੂ ਪਾਣੀ ਪਿਤਾ ਮਾਤਾ
ਤਰਕ ਮਹਾਤ
ਦਿਵਸ ਰਾਤ ਲਾਈ ਲਾਇਆ ਚੰਗਿਆਈਆਂ
ਤੁਰਿਆਰੀਆਂ
ਮੀਆਂ ਪੋਆਪੀ ਨਾਮ ਪਿਆਰਿਆ ਗਏ
ਮੁਸਕਤ ਕਾਲ
ਨਾਨਕ ਦੇ ਮੁਖ ਉਜਲੇ
ਕੇਤੀ ਛੁੱਟੀ
ਜਿਨੀ ਨਾਮ ਪਿਆਰਿਆ
ਮੁਸ਼ਕਤ ਕਾਲ
ਨਾਨਕ ਦੇ ਮੁਖ ਉਜਲੇ
ਕੇਤੀ ਛੁੱਟੀ
ਜਿਨੀ ਨਾਮ ਪਿਆਰਿਆ ਗਏ
ਮੁਸਕਤ ਕਾਲ
ਗੱਜ ਕੇ ਸੁਣੋ
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ
ਸਾਰੇ ਬਈ
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ
ਸਾਰੇ ਵੀ
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ
ਜੀ ਬਹੁਤ ਵਧੀਆ।